ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਨੜੇ ਕੀ ਵਾਰ ਮਹੱਲਾ ਚੌਥਾ, ਮੂਸੇ ਕੀ ਵਾਰ ਕੀ ਧੁਨੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਚੌਥਾ। ਰਾਮ ਨਾਮ ਨਿਧਾਨ ਹਰ, ਗੁਰਮਤ ਰੱਖ ਉਰ ਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ, ਅੰਮ੍ਰਿਤ ਵੇਲੇ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਹੋ, ਜਿੱਥੇ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਸਤਸੰਗਤ ਦੇ ਅੰਦਰ ਸਵਾਭਿਮਾਨ ਹੋ ਕਰਕੇ ਆਪਣੇ ਸਵਾਸਾਂ ਨੂੰ ਔਰ ਸਮੇਂ ਨੂੰ ਦੋਨਾਂ ਚੀਜ਼ਾਂ ਨੂੰ ਸਫਲਿਆਂ ਕਰਨ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਆਓ ਮਨ ਬਿਰਤੀਆਂ ਇਕਾਗਰ ਕਰੋ। ਇਹ ਕਾਨੜੀ ਦੀ ਜਿਹੜੀ ਬਾਹਰ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ, ਕਿਉਂਕਿ ਜਿੱਥੇ ਮਹੱਲਾ ਜਦੋਂ ਆ ਜਾਵੇ, ਜਿਸ ਪਾਤਸ਼ਾਹ ਦਾ ਮਹੱਲਾ ਲਿਖਿਆ ਹੁੰਦਾ ਬਾਹਰ ਵਿੱਚ, ਉਹਦਾ ਮਤਲਬ ਇਹ ਪੌੜੀਆਂ ਉਸੇ ਦੀਆਂ ਨੇ ਸਾਰੀਆਂ। ਇਹਦੇ ਵਿੱਚ ਤਾਂ ਚਲੋ ਬਾਕੀ ਵੀ ਮਹਾਰਾਜ ਸਾਹਿਬ ਜੀ ਦੇ ਸਲੋਕ ਆ ਰਹੇ ਹੈ। ਕਾਨੜੀ ਰਾਗ ਦੀ ਇਹ ਬਾਰ ਚੌਥੀ ਪਾਤਸ਼ਾਹ ਦੀ ਹੈ। ਇਸ ਵਾਰ ਦੀ ਧੁਨੀ ਜਿਹੜੀ ਹੈ ਉਹ ਇੱਕ ਬੜਾ ਯੋਧਾ ਮੂਸਾ ਨਾਮ ਦਾ ਹੋਇਆ, ਉਹਦੀ ਬਾਰ ਦੀ ਧੁਨੀ ਇਹ ਸੂਚਨਾ ਦਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਮੂਸੇ ਦੀ ਵਾਰ ਦੀ ਧੁਨੀ ਜਿਹੜੀ ਹੈ ਉਹਦੇ ਉੱਤੇ ਇਹ ਕਾਨੜੀ ਦੀ ਵਾਰ ਗਾਇਨ ਕੀਤੀ ਜਾਵੇ। ਉਹ ਵੀ ਪੰਜ ਤੁਕੀ ਹੈ, ਇਹਦੀਆਂ ਪੌੜੀਆਂ ਵੀ ਕਾਨੜੀ ਦੀ ਵਾਰ ਦੀਆਂ ਪੰਜ ਤੁਕੀਆਂ ਹਨ। ਇਹ ਅੱਖਰ ਛੇਵੇਂ ਪਾਤਸ਼ਾਹ ਦੇ ਲਿਖਵਾਏ ਹੋਏ ਹੈ। ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿ ਕੇ ਇਹ ਅੱਖਰ ਲਿਖਵਾਏ ਗਏ। ਹੁਣ ਇਹਦੀ ਸਮਝਣ ਦੀ ਲੋੜ ਹੈ ਕਿ ਮੂਸਾ ਇੱਕ ਪਠਾਨ ਸਰਦਾਰ ਸੀ। ਇਹ ਮੂਸਾ ਬੜਾ, ਦੂਸਰਾ ਇਹ ਵੀ ਕਹਿੰਦੇ ਆ, ਬੜਾ ਰਾਠ ਬਹਾਦਰ ਯੋਧਾ ਸੀ। 360 ਘੋੜ ਸਵਾਰ ਇਹਦੇ ਨਾਲ ਹਮੇਸ਼ਾ ਰਿਹਾ ਕਰਦੇ, ਜੋ ਰਾਜਗੜ੍ਹ ਦੇ ਇਲਾਕੇ ਦੇ ਵਿੱਚ ਗੁਰੀਏ ਨਗਰ ਦਾ ਸਰਦਾਰ ਸੀ। ਇੱਕ ਦੁਆਬੇ ਦੇ ਵਿੱਚ ਗੁਰਾਇਆ ਇਹ ਨਹੀਂ ਸੀ, ਇਹ ਅਲੱਗ ਹੈ ਮਾਲ ਵਿੱਚ। 360 ਘੋੜ ਸਵਾਰ ਹਰ ਵਕਤ ਇਹਦੇ ਨਾਲ ਰਹਿੰਦੇ। ਇੱਕ ਸ਼ਹਿਰ ਦੇ ਕਿਸੇ ਸਰਦਾਰ ਨੇ ਮੂਸੇ ਨਾਲ ਆਪਣੀ ਲੜਕੀ ਦਾ ਮੰਗਣਾ ਕਰ ਦਿੱਤਾ। ਇਹ ਲੜਕੀ ਨਾਲ ਤੇ ਜਵਾਨ ਅਵਸਥਾ ਵਿੱਚ ਮੂਸਾ ਮੰਗਿਆ ਗਿਆ ਸੀ। ਉਹ ਲੜਕੀ ਬੜੀ ਸੁੰਦਰ ਸੀ ਔਰ ਬੜੀ ਧਰਮੀ ਸੀ, ਪਤੀਵਰਤਾ ਧਰਮ ਵਿੱਚ ਕਾਇਮ ਰਹਿਣ ਵਾਲੀ ਸੀ। ਜਿਸ ਸ਼ਹਿਰ ਦੇ ਵਿੱਚ ਇਹ ਮੂਸਾ ਮੰਗਿਆ ਗਿਆ ਸੀ, ਉਸੇ ਸ਼ਹਿਰ ਦੇ ਵਿੱਚ ਇੱਕ ਹੋਰ ਪਠਾਨ ਸਰਦਾਰ ਜਿਹੜਾ ਸੁਦਾਗਰ ਸੀ, ਉਹ ਸੁਦਾਗਰ ਆਉਂਦਾ ਜਾਂਦਾ ਸੀ। ਮੂਸੇ ਦੀ ਜਿਹੜੀ ਮੰਗੇਤਰ ਲੜਕੀ ਸੀ ਉਹਦਾ ਸੁੰਦਰ ਸਰੂਪ ਵੇਖ ਕੇ ਉਹਦਾ ਮਨ ਉਹਦੇ 'ਤੇ ਆ ਗਿਆ। ਉਹਨੇ ਮਨ ਦੇ ਫੈਸਲਾ ਕੀਤਾ, ਮੈਂ ਇਹਨੂੰ ਆਪਣੇ ਅਰਧੰਗਣੀ ਬਣਾਵਾਂ, ਜੀਵਨ ਸਾਥੀ ਬਣਾਵਾਂ, ਇਹਦੇ ਨਾਲ ਸ਼ਾਦੀ ਕਰਾਂ। ਧਨ ਆਦਿਕ ਦਾ ਲਾਲਚ ਦੇ ਕੇ ਲੜਕੀ ਦੇ ਮਾਂ ਬਾਪਾਂ ਨੂੰ, ਉਹਨਾਂ ਨੇ ਵੀ ਸ਼ਰਮ ਨਹੀਂ ਕੀਤੀ, ਸਾਡੀ ਲੜਕੀ ਮੰਗੀ ਹੋਈ ਹੈ, ਇਹਦਾ ਵਿਆਹ ਜਿਹੜਾ ਸੀ ਉਹਦੇ ਨਾਲ ਕਰ ਦਿੱਤਾ ਸੁਦਾਗਰ ਨਾਲ। ਜਦੋਂ ਪਠਾਨ ਸਰਦਾਰ ਸੁਦਾਗਰ ਉਹ ਲੜਕੀ ਨੂੰ ਵਿਆਹ ਕੇ ਲੈ ਗਿਆ, ਮੂਸੇ ਨੂੰ ਕਿਸੇ ਨੇ ਕਿਹਾ ਕਿ ਸਰਦਾਰ ਕਹਾਉਂਦਾ ਹੈ ਤੇਰੀ ਮੰਗੇਤਰ ਤਾਂ ਫਲਾਣਾ ਲੈ ਗਿਆ ਵਿਆਹ ਕੇ, ਅਤੇ ਉਹਨੂੰ ਬੜੀ ਤਰਕ ਲੱਗੀ ਇਸ ਗੱਲ ਦੀ। ਐਸੇ ਸ਼ਬਦ ਸੁਣ ਕੇ ਤੇ ਮੂਸੇ ਨੇ ਪਠਾਨ ਸਰਦਾਰ ਸੁਦਾਗਰ ਜਿਹੜਾ ਸੀ ਉਹਦੇ ਉੱਤੇ ਧਾਵਾ ਬੋਲ ਦਿੱਤਾ ਅਤੇ ਉਹਦੇ ਨਾਲ ਜੰਗ ਕਰਕੇ ਉਹਨੂੰ ਜਿੱਤ ਲਿਆ, ਆਪਣੀ ਕੈਦ ਵਿੱਚ ਲਿਆ ਕੇ ਪਾ ਦਿੱਤਾ। ਜਿਹੜੀ ਇਹਦੀ ਮੰਗੇਤਰ ਸੀ ਉਹਨੂੰ, ਲੜਕੀ ਨੂੰ ਆਪਣੇ ਘਰ ਲੈ ਆਇਆ। ਜਦੋਂ ਘਰ ਵਿੱਚ ਆਪਣੀ ਮੰਗੇਤਰ ਨੂੰ ਲੈ ਆਇਆ, ਕਹਿਣ ਲੱਗਿਆ ਵੀ ਦੇਖ ਭਗਵਾਨੇ, ਤੂੰ ਮੇਰੇ ਨਾਲ ਮੰਗੀ ਹੋਈ ਸੀ, ਇਸ ਕਰਕੇ ਮੇਰਾ ਹੱਕ ਸੀ ਪਹਿਲਾਂ। ਮੈਂ ਕੋਈ ਜ਼ੁਲਮ ਕਰਨ ਵਾਲਾ ਬੰਦਾ ਨਹੀਂ ਹਾਂ, ਇਸ ਕਰਕੇ मैं अपना हक समझ के तेनू लेके आया, पर दूसरे पासे तेरे मां बापा ने ब्याह जिहड़ा है उहदे नाल कर दिता जिहनू हुण मैं जित भी लिया ते मेरी जेल दे विच है, उह कैद कीता होया। मैं तेनू ए पुछदा हां बई तू ए दस बई तू मेरे रहना चाहनी है ते जां फिर उहदे रहना चाहनी है जिहदे नाल ब्याहेगी। हुण फैसला तेरे हथ विच है। एक दे नाल तू मंगी होई सी ते दूसरे नाल तेरे मां बापा ने ब्याह कर दिता है ते मैं कोई तेरे ते तेनू तेरे अधिकार तू दस भी तेरी की राय है, मेरे रहना को दे रहना है। वो लड़की बोली हाथ जोड़ के कहन लगी भी देश सरदार इहदे कोई शक नहीं मैं तेरे तेनू मंगी होई सी, पर भारत दियां जम्मियां परियां लड़कियां जिहड़ियां ने वह अपने मां बापां ते ਇਹ ਸਮਝਦੀਆਂ ਵੀ ਜਿੱਥੇ ਮਾਂ ਬਾਪ ਉਹਨਾਂ ਨੂੰ ਲੜਕਾ ਲੱਭ ਕੇ ਦੇ ਦੇਣ, ਜਦੋਂ ਤੇਰੇ ਨਾਲ ਮੰਗਣਾ ਕੀਤਾ ਸੀ ਮੈਨੂੰ ਉਹਦੇ 'ਚ ਵੀ ਕੋਈ ਇਤਰਾਜ਼ ਨਹੀਂ ਸੀ ਅਤੇ ਹੁਣ ਮੇਰਾ ਵਿਆਹ ਜਿਹੜਾ ਇਹਦੇ ਨਾਲ ਕਰ ਦਿੱਤਾ ਅਤੇ ਮੈਂ ਫਿਰ ਵੀ ਕੋਈ ਇਤਰਾਜ਼ ਨਹੀਂ ਕੀਤਾ। ਮੈਂ ਹਾਂ ਪਤੀਵਰਤਾ ਔਰਤ ਵੀ ਮੈਂ ਹੁਣ ਜਿਹਦੇ ਨਾਲ ਵਿਆਹੀ ਗਈ ਮੈਂ ਆਪਣਾ ਧਰਮ ਪਾਲਣਾ ਚਾਹੁੰਦੀ ਹਾਂ ਅਤੇ ਇਸ ਕਰਕੇ ਵੀ ਮੈਂ ਤਾਂ ਉਹਦੀ ਵਸਣਾ ਚਾਹੁੰਦੀ ਹਾਂ ਜਿਹੜਾ ਮੈਨੂੰ ਵਿਆਹ ਕੇ ਲੈ ਗਿਆ, ਬਾਕੀ ਮੈਂ ਤੇਰੀ ਕੈਦਣ ਹਾਂ। ਤੂੰ ਮੈਨੂੰ ਜ਼ਬਰਦਸਤੀ ਰੱਖ ਵੀ ਸਕਦਾ, ਤੂੰ ਮੇਰੇ ਨਾਲ ਜੋ ਮਰਜ਼ੀ ਕਰ ਸਕਦਾ, ਮੈਂ ਤਾਂ ਕੈਦਣਾ, ਹੁਣ ਮੇਰਾ ਉਜਰ ਤਾਂ ਕੋਈ ਨਹੀਂ। ਇਹ ਕਹਿ ਕੇ ਰੋ ਪਈ। ਉਹ ਕਹਿਣ ਲੱਗਾ ਇਹ ਨਾ ਖਿਆਲ ਕਰ, ਮੈਂ ਜ਼ੁਲਮ ਕਰਨ ਵਾਲਾ ਬੰਦਾ ਨਹੀਂ ਹਾਂ, ਜੇ ਜ਼ੁਲਮ ਕਰਨਾ ਹੁੰਦਾ ਮੈਂ ਤੈਨੂੰ ਪੁੱਛਦਾ ਕਿਉਂ, ਇਸ ਕਰਕੇ ਕੋਈ ਫਿਕਰ ਨਾ ਕਰ। ਜੇ ਤੇਰਾ ਮਨ ਇਹ ਹੈ ਤਾਂ ਫਿਰ ਆਪਣੇ ਆਪ ਨੂੰ ਕੈਦਣ ਨਾ ਸਮਝ। ਉਹਨੇ ਉਸੇ ਵੇਲੇ ਆਪਣੀ ਕੈਦ ਦੇ ਵਿੱਚ ਉਹਨੂੰ ਕੱਢਿਆ ਜਿਹੜੀ ਦੇ ਨਾਲ ਵਿਆਹੀ ਹੋਈ ਸੀ। ਉਹਨੇ ਕਿਹਾ ਵੀ ਸਜਣਾ ਕੰਮ ਤਾਂ ਤੂੰ ਚੰਗਾ ਨਹੀਂ ਕੀਤਾ ਵੀ, ਪਰ ਜੋ ਵੀ ਹੋਇਆ ਹੁਣ ਇਹਦਾ ਮਨ ਸੁਤੰਤਰ, ਇਹਦਾ ਮਨ ਤੇਰੇ ਨਾਲ ਜੁੜਿਆ ਹੋਇਆ ਹੈ। ਮੈਂ ਤੁਹਾਨੂੰ ਦੋਨਾਂ ਨੂੰ ਰਿਹਾ ਕਰਦਾ, ਆਪਣੀਆਂ ਮੌਜਾਂ ਮਾਣੋ ਗ੍ਰਿਸਤੀ ਜੀਵਨ, ਪਰ ਅੱਗੇ ਤੋਂ ਇਹੋ ਜਿਹੀ ਗਲਤੀ ਜਿਹੜੀ ਹੈ ਉਹ ਕੋਈ ਨਾ ਕਰੇ। ਇਹ ਮੈਂ ਆਪਣੀ ਸੂਰਮਤਾਈ ਵੀ ਦਿਖਾਈ ਹੈ, ਅਣਖ ਦਿਖਾਈ ਹੈ ਅਤੇ ਕੁਝ ਧਨ ਪਦਾਰਥ ਦੇ ਕੇ ਅਤੇ ਉਹਨਾਂ ਨੂੰ ਸਾਧ ਸਿੰਘ ਜੀ ਵਿਦਾ ਕਰ ਦਿੱਤਾ। ਜਦੋਂ ਇਹ ਗੱਲ ਸਮਾਜ ਵਿੱਚ ਗਈ ਢਾਡੀਆਂ ਨੇ ਫਿਰ ਬਾਰ ਬਣਾਈ ਇੱਕ ਇਹਦੇ ਨਾਂ ਦੀ। ਉਹਦੇ ਜਿਹੜੇ ਬੋਲ ਹਨ ਗ੍ਰੰਥਾਂ 'ਚ ਲਿਖੇ ਹੋਏ, 360 ਮਰਾਤਬਾ ਇੱਕ ਘੁਰਿਆ ਡੱਗੇ, ਇਹ ਪਹਿਲੀ ਤੁਕ ਹੈ ਜੀ। 360 ਮਰਾਤਬਾ ਇੱਕ ਘੁਰਿਆ ਡੱਗੇ, ਚੜਿਆ ਮੂਸਾ ਪਾਤਸ਼ਾਹ, ਸਭ ਸੁਣਿਆ ਜੱਗੇ, ਸਾਰੇ ਸੰਸਾਰ ਨੇ ਸੁਣਿਆ। ਤੋ ਇਸ ਪ੍ਰਕਾਰ ਦਾ ਇਹ ਸੂਰਮਾ ਸੀ, ਦੰਦ ਚਿੱਟੇ ਬਡ ਹਾਥੀਆਂ ਕਹੋ ਕਿੱਤ ਵਰਗੇ, ਕਿਹਦੇ ਵਰਗੇ ਕਹੀਏ ਵੀ ਕਹੇ ਜੇ ਸੀ ਹਾਥੀ ਇਹ। ਕਵੀ ਕਹਿੰਦਾ ਰੁੱਤ ਪਛਾਤੀ ਵਗਲਿਆਂ ਘਟਕਾਲੀ ਬੱਗੇ, ਜਿਵੇਂ ਸਾਵਣ ਦੀ ਰੁੱਤ ਦੇ ਵਿੱਚ ਬਗਲੇ ਇਕੱਠੇ ਹੋ ਕਰਕੇ ਜਾਣਦੇ ਆ, ਕਹਿੰਦੇ ਐਂ ਫੌਜ ਚੜੀ ਚਿੱਟੇ ਦੰਦ ਹਾਥੀਆਂ ਦੇ ਜਿਹੜੇ ਸੀ, ਐਂ ਲੱਗਦੇ ਸੀ ਬਗਲਿਆਂ ਦੀ ਬਸਾਤ ਰੁੱਤ ਦੇ ਅੰਦਰ ਬਗਲਿਆਂ ਦੀ ਫੌਜ। ਕਹਿੰਦੇ ਇਹੀ ਕੀਤੀ ਮੂਸਿਆ ਕਿਸ ਕਰੀ ਨਾ ਅੱਗੇ। ਢਾਡੀ ਕਹਿੰਦਾ ਹੇ ਮੂਸਿਆ ਜਿਹੇ ਜੀ ਤੂੰ ਕੀਤੀ ਕਿਸੇ ਨੇ ਨੀ ਅੱਗੇ ਇਸ ਤਰ੍ਹਾਂ ਦੀ ਕੀਤੀ, ਤੂੰ ਐਸਾ ਸੂਰਮਾ ਹੈ। ਜਦੋਂ ਨੱਥੇ ਬਦਲੇ ਨੇ ਅਕਾਲ ਤਖ਼ਤ ਦੀ ਵਾਰ ਸੁਣਾਈ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਕਹਿੰਦੇ ਬਈ ਧਰਮੀ ਦੀ ਵਾਰ ਹੈ ਵੀ ਇਸ ਵਾਰ ਦੇ ਉੱਤੇ ਇਹ ਜਿਹੜੀ ਕਾਨੜੀ ਦੀ ਵਾਰ ਹੈ ਇਹਦੀਆਂ ਵੀ ਪੰਜ ਤੁਕਾਂ ਅਤੇ ਗੁਰੂ ਰਾਮਦਾਸ ਮਹਾਰਾਜ ਦੀ ਵਾਰ ਦੀਆਂ ਵੀ ਪੰਜ ਤੁਕਾਂ ਨੇ, ਇਸ ਕਰਕੇ ਇਹਦੇ ਉੱਤੇ ਇਹਨੂੰ ਗਾਇਨ ਕੀਤਾ ਜਾਏ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਮੂਸੇ ਦੀ ਵਾਰ ਦੇ ਅੱਖਰ ਲਿਖਾ ਕੇ ਰਾਗੀਆਂ ਨੂੰ ਢਾਡੀਆਂ ਨੂੰ ਹੁਕਮ ਕੀਤਾ, ਮੂਸੇ ਦੀ ਵਾਰ ਦੀ ਧੁਨੀ ਉਹ ਪੌੜੀ ਜਿਵੇਂ ਗਾਈ ਜਾਂਦੀ ਉਸ ਤਰ੍ਹਾਂ ਕਾਨੜੀ ਦੀ ਵਾਰ ਗਾਉਣੀ ਹੈ, ਇਹਦੀਆਂ ਪੌੜੀਆਂ ਗਾਉਣੀਆਂ। ਤੋ ਇਸ ਕਰਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਵੰਡੀ ਹੋਈ ਹੈ ਔਰ 22 ਵਾਰਾਂ ਨੂੰ, 22 ਵਾਰਾਂ ਦੀ ਪੋਥੀ ਵੀ ਜਿਹੜੀ ਪੜ੍ਹਾਈ ਜਾਂਦੀ ਹੈ ਛੋਟੇ ਵਿਦਿਆਰਥੀਆਂ ਨੂੰ, ਉਹ 22 ਵਾਰਾਂ ਦੇ ਵਿੱਚ ਪਹਿਲੀ ਵਾਰ ਮਾਝ ਦੀ ਵਾਰ ਹੈ, ਫਿਰ ਗੌੜੀ ਦੀ ਵਾਰ ਹੈ ਦੂਸਰੀ, ਤੀਸਰੀ ਆਸਾ ਦੀ ਵਾਰ ਹੈ, ਚੌਥੀ ਗੁਜਰੀ ਦੀ ਵਾਰ ਹੈ, ਪੰਜਵੀਂ ਬੜਹੰਸ ਦੀ ਵਾਰ ਹੈ, ਤੇ ਛੇਵੀਂ ਰਾਮਕਲੀ ਦੀ ਵਾਰ ਹੈ, ਸੱਤਵੀਂ ਸਾਰੰਗ ਦੀ ਵਾਰ ਹੈ ਤੇ ਅੱਠਵੀਂ ਮਲਹਾਰ ਦੀ ਵਾਰ ਹੈ, ਨੌਵੀਂ ਕਾਨੜੀ ਦੀ ਵਾਰ ਹੈ। ਬਾਰਾਂ ਤਾਂ ਬਾਈ ਨੇ, ਇਹ ਜਿਹੜੀਆਂ ਨੌ ਗਿਣੀਆਂ ਨਾ ਮੈਂ, ਇਹਦਾ ਮਤਲਬ ਇਹਨਾਂ ਨੌ ਬਾਰਾਂ ਦੇ ਉੱਤੇ ਧੁਨੀਆਂ ਨੇ। ਆਸਾ ਦੀ ਵਾਰ ਦੇ ਉੱਤੇ ਅਸ ਰਾਜੇ ਟੁੰਡੇ ਦੀ ਮਤਲਬ ਧੁਨੀ ਆ ਗਈ, ਲਲਾਂ ਬਹਿਲਾਮਾਂ ਦੀ ਧੁਨੀ ਆ ਗਈ, ਉਹ ਪਿੱਛੇ ਸਾਰਾ ਆਪਾਂ ਦੱਸ ਚੁੱਕੇ ਹਾਂ, ਹੁਣ ਆਪਾਂ ਬਹੁਤ ਸਮਾਂ ਨਾ ਲਾਈਏ। ਇਹ ਨੌ ਜਿਹੜੀਆਂ ਵਾਰਾਂ ਨੂੰ ਉਹ ਸੁਣੀਆਂ ਤੁਸੀਂ ਜਿਨ੍ਹਾਂ ਦੇ ਉੱਤੇ ਧੁਨੀਆਂ ਨੇ, ਨੌ ਨੌ ਧੁਨਾਂ ਗੁਰੂ ਹਰਗੋਬਿੰਦ ਸਾਹਿਬ ਨੇ ਚਾੜੀਆਂ। ਇਹ ਤਾਂ ਅਸੀਂ ਕਿਉਂਕਿ ਵਾਰ ਆਰੰਭ ਹੋ ਰਹੀ ਹੈ ਔਰ ਫਿਰ ਇਹ ਵਾਰ ਨੌਵੀਂ ਹੈ, ਇਦੋਂ ਬਾਅਦ ਫਿਰ ਕੋਈ ਧੁਨੀ ਵਾਲੀ ਵਾਰ ਸਾਧ ਸਿੰਘ ਜੀ ਮਹਾਰਾਜ ਨੇ ਵਾਰਾਂ ਦੀ ਗੱਲ ਸਮਾਪਤ ਕਰ ਦਿੱਤੀ ਹੈ ਤੇ ਨੌ ਧੁਨੀਆਂ ਚਾੜਨੀ, ਅਸੀਂ ਨੌ ਧੁਨਾਂ ਇੱਥੇ ਇਸ ਦੇ ਨਾਲ ਸਮਾਪਤ ਹੋ ਜਾਂਦੀਆਂ। ਇਹ ਅੰਤਰੀਪ ਦਾ ਭਾਵ ਦੇ ਵਿੱਚ ਵਾਰ ਦਾ ਅਰਥ ਜਿਹੜਾ ਹੈ ਸੂਰਮਿਆਂ ਦੇ ਇੱਕ ਦੂਜੇ ਦੇ ਸ਼ਸਤਰ ਦਾ ਪ੍ਰਹਾਰ ਕਰਨ ਨੂੰ ਵਾਰ ਕਹਿੰਦੇ, ਫਲਾਣਿਆ ਤੂੰ ਮੇਰੇ ਤੇ ਵਾਰ ਕਰ ਲੈ। ਤੇ ਇੱਧਰ ਮੋਹ ਤੇ ਵਿਵੇਕ ਦੋ ਸੂਰਮੇ ਨੇ ਆਪਣੇ ਦੇਹ ਦੇ ਅੰਦਰ, ਤੇ ਕਦੇ ਮੋਹ ਵਾਰ ਕਰਦਾ ਕਦੇ ਵਿਵੇਕ ਕਰਦਾ, ਇਹ ਸਾਡੇ ਹਿਰਦੇ ਦੇ ਤਲ ਤੇ ਜੰਗ ਹੋ ਰਿਹਾ ਹੈ। ਅਖੀਰ ਦੇ ਵਿੱਚ ਮੋਹ ਦੀ ਹਾਰ, ਵਿਵੇਕ ਦੀ ਜਿੱਤ, ਤੇ ਇਸ ਕਰਕੇ ਮਨਮੁਖ ਤੇ ਗੁਰਮੁਖ ਦਾ ਦੋਨਾਂ ਦਾ ਯੁੱਧ ਹੈ, ਮਨਮੁਖਾਂ ਦੀ ਹਾਰ ਗੁਰਮੁਖਾਂ ਦੀ ਜਿੱਤ। ਤੇ ਬਾਰ ਨਾ ਦਰਵਾਜ਼ੇ ਦਾ ਹੁੰਦਾ ਹੈ, ਦਰਵਾਜ਼ੇ ਥੀ ਲੰਘ ਕੇ ਮੰਦਰ ਦੇ ਵਿੱਚ ਆਈਦਾ ਹੈ। ਇਹ ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਦਾ ਦਰਵਾਜ਼ਾ ਹੈ, ਪਰਮਾਤਮਾ ਇੱਕ ਮੰਦਰ ਦੀ ਨਿਆਈ ਹੈ, ਉਹਦੇ ਸਰੂਪ ਨੂੰ ਪ੍ਰਾਪਤ ਕਰਾਉਣ ਵਾਲੇ। ਸੋ ਜਿਸ ਪ੍ਰਕਾਰ ਸਾਧ ਸਿੰਘ ਜੀ ਤੇ ਬਾਹਰ ਗਿਆਨ ਦਾ ਦੁਆਰਾ ਹੈ, ਗਿਆਨ ਦਾ ਦਰਵਾਜ਼ਾ ਹੈ, ਗਿਆਨ ਦੁਆਰਾ ਲੰਘ ਕੇ ਵਾਹਿਗੁਰੂ ਤੱਕ ਜਾਈਦਾ ਹੈ। ਮੰਨੇ ਪਾਵ ਹੈ ਮੋਖ ਦੁਆਰ, ਤੇ ਇਸ ਪ੍ਰਕਾਰ ਸਾਧ ਸਿੰਘ ਜੀ ਹੈ। ਤੇ ਅੱਗੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਤੇ ਅੱਗੇ ਜੋ ਵਿਚਾਰ ਆ ਰਹੀ ਹੈ ਸੁਣੋ ਜੀ। ਹਾਂਜੀ।
ਕਾਨੜੇ ਕੀ ਵਾਰ ਮਹੱਲਾ ਚੌਥਾ, ਮੂਸੇ ਕੀ ਵਾਰ ਕੀ ਧੁਨੇ।
ਇਹ ਅੱਖਰਾਂ ਦੇ ਭਾਵੇਂ ਅਰਥ ਪਹਿਲਾਂ ਹੋ ਗਏ ਸੀ ਵੀ ਕਾਨੜੇ ਦੀ ਇਹ ਵਾਰ ਹੈ, ਵਾਰ ਨਾਮ ਪੌੜੀਆਂ ਦਾ, ਇਹ ਮਹੱਲੇ ਚੌਥੇ ਚੌਥੇ ਪਾਤਸ਼ਾਹ ਦੀਆਂ ਪੌੜੀਆਂ ਨੇ। ਇਹਦੀ ਜਿਹੜੀ ਧੁਨੀ ਹੈ, ਮੂਸੇ ਦੀ ਜਿਹੜੀ ਵਾਰ ਢਾਡੀਆਂ ਨੇ ਗਾਈ, ਉਹਦੇ ਉੱਤੇ ਇਹਦੀ ਧੁਨੀ ਸੁਰ ਤਾਲ ਉਹਦੇ ਅਨੁਸਾਰ ਢਾਡੀ ਇਸ ਨੂੰ ਗਾਇਨ ਕਰਨ ਰਾਗੀ ਸਿੰਘਾਂ ਨੂੰ ਸੰਬੋਧਨ ਕੀਤਾ। ਤੇ ਅੱਗੇ ਹੁਣ ਮੰਗਲ ਕਰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਤੇ ਜਿਸ ਪ੍ਰਕਾਰ ਸਤਿਗੁਰੂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਵਾਹਿਗੁਰੂ, ਅੱਗੇ ਫਰਮਾਨ ਕਰਦੇ ਹਨ ਜਿਸ ਪ੍ਰਕਾਰ। ਹੁਣ ਮੰਗਲ ਕਰਕੇ ਸੁਣੋ ਜੀ।
ਸਲੋਕ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੀ ਸਲੋਕ ਦੇ ਅੰਦਰ,
ਰਾਮ ਨਾਮ ਨਿਧਾਨ ਹਰ।
ਹੇ ਭਾਈ, ਜੋ ਰਾਮ ਰਮੇ ਹੋਏ, ਹਰ ਪਰਮੇਸ਼ਰ ਦਾ ਨਾਮ ਹੈ, ਉਹ ਨਿਧਾਨ, ਨਿਧਾਨ ਨਾਮ ਖਜ਼ਾਨੇ ਦਾ ਹੁੰਦਾ, ਉਹ ਖਜ਼ਾਨੇ ਦੀ ਨਿਆਈ ਹੈ। ਹਰ ਹਰੇਕ ਖਜ਼ਾਨਿਆਂ ਵਿੱਚੋਂ ਪਰਮੇਸ਼ਰ ਦਾ ਨਾਮ ਵੀ ਖਜ਼ਾਨਾ ਜਿਹੜਾ ਇਹ ਸ੍ਰੇਸ਼ਟ ਹੈ, ਇਹ ਸਮਝਣਾ ਕਰ।
ਗੁਰਮਤ ਰੱਖ ਉਰ ਧਾਰ।
ਇਸ ਨੂੰ ਗੁਰਮਤ ਗੁਰ ਸਿੱਖਿਆ ਦੁਆਰਾ ਉਰ ਹਿਰਦੇ ਦੇ ਵਿੱਚ ਧਾਰ ਧਾਰਨ ਕਰਕੇ ਵਸਾ ਕੇ ਰੱਖਣਾ ਕਰ। ਫਿਰ ਹੰਕਾਰ ਨਾ ਕਰੋ ਕਿ ਮੈਂ ਸਾਡੇ ਅੰਦਰ ਜੀ ਨਾਮ ਦਾ ਖਜ਼ਾਨਾ ਹੈ, ਹੰਕਾਰ ਨਹੀਂ ਕਰਨਾ। ਚੰਗਿਆ, ਇਹਦੇ ਨਾਲ ਦਿਮਾਗ ਸੌਂ ਜਾਂਦਾ, ਬਾਂਹ ਦਾ ਸਹਾਰਾ ਨੇ ਦੇ, ਸਾਵਧਾਨ ਹੋ ਕੇ ਬੈਠ। ਹਾਂਜੀ, ਬੋਲੋਗੇ।
ਗੁਰਮਤ ਰੱਖ ਉਰ ਧਾਰ।
ਤੇ ਗੁਰਮਤ ਗੁਰੂ ਦੀ ਸਿੱਖਿਆ ਦੁਆਰਾ ਹਿਰਦੇ ਵਿੱਚ ਧਾਰ ਧਾਰਨ ਕਰਕੇ ਵਸਾ ਕੇ ਰੱਖਣਾ ਕਰ। ਫਿਰ ਹੰਕਾਰ ਨਾ ਕਰ ਕਿ ਮੇਰੇ ਅੰਦਰ ਇਹ ਨਾਮ ਦਾ ਖਜ਼ਾਨਾ ਆ ਗਿਆ ਜੀ, ਮੇਰੀ ਬਿਰਤੀ ਲੱਗਣ ਲੱਗ ਗਈ ਹੈ, ਐਵੇਂ ਲੋਕਾਂ ਨੂੰ ਦੱਸ ਦਾਣਾ। ਫਿਰ ਇਹਨੂੰ ਜਰਨਾ ਕਰ।
ਦਾਸਨ ਦਾਸਾ ਹੋਏ ਰਹੋ।
ਸਗੋਂ ਦੇਹ ਦੀ ਜਿਹੜੀ ਹੰਗਤਾ ਹੈ ਇਹਨੂੰ ਤਿਆਗ, ਤਿਆਗ ਕਰਕੇ ਕੀ ਕਰਨਾ ਹੈ? ਪੰਕਤੀ ਇਕੱਠੀ ਬੋਲੋ।
ਹੋਮੈ ਵਿਖਿਆ ਮਾਰ।
ਦੇਹ ਦੀ ਜਿਹੜੀ ਹੰਗਤਾ ਮਮਤਾ ਹੈ ਜਾਂ ਫਿਰ ਵਿਖਿਆ ਵਿਸ਼ੇ ਵਿਕਾਰਨ, ਵਿਖਿਆ ਮਾਇਆ ਦੀ ਇੱਛਾ ਹੈ, ਇਹਨੂੰ ਅੰਦਰੋਂ ਮਾਰ ਜਾਣੀ ਨਿਵਿਰਤ ਕਰ ਦੇ। ਫਿਰ ਪਰਮੇਸ਼ਰ ਦੇ ਜਿਹੜੇ ਦਾਸਨ ਦਾਸਨ ਜਾਣੀ ਸੇਵਕਾਂ ਦਾ ਵੀ ਦਾਸ, ਦਾਸਨ ਦਾਸਾ ਹੋਏ ਰਹੋ, ਦਾਸਾਂ ਦਾ ਵੀ ਦਾਸ, ਸੇਵਕਾਂ ਦਾ ਸੇਵਕ ਹੋ ਕੇ ਰਹੋ, ਇੰਨੀ ਤੇਰੇ ਵਿਚ ਨਿਮਰਤਾ ਆਉਣੀ ਚਾਹੀਦੀ ਹੈ।
ਜਨਮ ਪਦਾਰਥ ਜੀਤਿਆ,
ਜਿਨ੍ਹਾਂ ਨੇ ਇਸ ਪ੍ਰਕਾਰ ਆਪਣੇ ਮਨੁੱਖਾ ਜਨ ਰੂਪੀ ਪਦਾਰਥ ਨੂੰ ਜੀਤਿਆ ਜਿੱਤ ਲਿਆ ਹੈ, ਤੇ ਭਾਵ ਕੀ ਹੈ, ਇਹ ਜਿਹੜੇ ਪਦਾਰਥ ਨੇ, ਜਿਹੜਾ ਮਨੁੱਖਾ ਸਰੀਰ ਹੈ, ਇਹਦੇ ਵਰਗਾ ਕਿਹੜਾ ਪਦਾਰਥ ਹੋਊਗਾ ਭਾਈ, ਇਹਨੂੰ ਜਨਮ ਪਦਾਰਥ ਕਿਹਾ। ਇਹਦੇ ਵਿਚ ਫਿਰ ਦੂਸਰਾ ਨਾਮ ਪਦਾਰਥ, ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਸਾਰਿਆਂ ਪਦਾਰਥਾਂ ਤੋਂ ਸ੍ਰੇਸ਼ਟ ਹੈ। ਪ੍ਰੇਮ ਪਦਾਰਥ, ਵਾਹਿਗੁਰੂ ਦਾ ਪ੍ਰੇਮ ਪ੍ਰਾਪਤ ਹੋਣਾ, ਸਾਰਿਆਂ ਪ੍ਰੇਮਾਂ ਦੇ ਵਿਚੋਂ ਇਹ ਪਦਾਰਥ ਲਾਭਦਾਇਕ ਹੈ, ਪਰਲੋਕ ਨੂੰ ਨਾਲ ਜਾਂਦਾ। ਤੇ ਇਹਦੇ ਨਾਲ ਹੀ ਫਿਰ ਗਿਆਨ ਪਦਾਰਥ, ਗਿਆਨ ਪਦਾਰਥ ਹੈ, ਇਹਦੇ ਵਰਗਾ ਕੋਈ ਪਦਾਰਥ ਨਹੀਂ ਜੋ ਮੁਕਤੀ ਦਾ ਦਾਤਾ ਹੈ। ਅਖੀਰ ਦੇ ਵਿਚ ਪੰਜਵਾਂ ਜਿਹੜਾ ਹੈ ਗੁਰਬਾਣੀ ਦੇ ਵਿਚ ਪਦਾਰਥ ਹੁੰਦੇ ਨੇ। ਆਮ ਗ੍ਰੰਥਾਂ ਦੇ ਚਾਰ ਪਦਾਰਥ ਨੂੰ, ਗੁਰਬਾਣੀ ਦੇ ਪੰਜ ਪਦਾਰਥਾਂ ਦੀ ਗੱਲ ਹੈ। ਪੰਜਵਾਂ ਪਦਾਰਥ ਹੈ ਮੁਕਤ ਪਦਾਰਥ। ਇਹ ਸਾਰਿਆਂ ਦੀਆਂ ਤੁਕਾਂ ਗੁਰਬਾਣੀ ਚ ਆਉਂਦੀਆਂ। ਇਉਂ ਜਨਮ ਪਦਾਰਥ ਉਹਨਾਂ ਨੇ ਜਿੱਤ ਲਿਆ ਹੈ।
ਕਦੇ ਨਾ ਆਵੇ ਹਾਰ,
ਇਹ ਕਦੇ ਸੰਸਾਰ ਵਿਚ ਉਹਨਾਂ ਨੂੰ ਹਾਰ ਨਹੀਂ ਆਉਂਦੀ। ਉਹਨਾਂ ਨੂੰ ਕਦਾਚਿਤ ਵੀ ਅਗਿਆਨ ਤੋਂ ਹਾਰ ਨਹੀਂ ਆਉਂਦੀ। ਭਾਵ ਉਹਨਾਂ ਨੂੰ ਅਗਿਆਨ ਕਰੇ ਹਰਾ ਨਹੀਂ ਸਕਦਾ। ਉਹਨਾਂ ਨੂੰ ਇਹ ਜਿੱਤ ਪ੍ਰਾਪਤ ਹੋ ਗਈ ਹੈ, ਸਫਲਤਾ ਮਿਲ ਗਈ ਹੈ।
ਧੰਨ ਧੰਨ ਵਡਭਾਗੀ ਨਾਨਕਾ,
ਸਤਿਗੁਰੂ ਜੀ ਕਥਨ ਕਰਦੇ ਹਨ ਉਹ ਵਡਭਾਗੀ, ਵੱਡਿਆਂ ਭਾਗਾਂ ਵਾਲੇ ਪੁਰਖ ਧੰਨ ਹਨ, ਧੰਨਤਾ ਦੇ ਯੋਗ ਹਨ। ਉਹ ਆਪ ਵਡਭਾਗੀ ਪੁਰਖ ਆਪ ਵੀ ਧੰਨ ਹਨ, ਉਹਨਾਂ ਦੇ ਭਾਈ ਮਾਤਾ ਪਿਤਾ ਵੀ ਧੰਨ ਹਨ। ਇਸ ਕਰਕੇ ਜਿਨ੍ਹਾਂ ਨੇ ਉਹਨੂੰ ਪੈਦਾ ਕੀਤਾ,
ਜਿਨ ਗੁਰਮਤ ਹਰ ਰਸ ਸਾਰ,
ਜਿਨ੍ਹਾਂ ਨੇ ਗੁਰਮਤ ਗੁਰ ਸਿੱਖਿਆ ਦੁਆਰਾ ਹਰ ਪਰਮੇਸ਼ਰ ਦੇ ਨਾਮ ਰੂਪੀ ਰਸ ਨੂੰ ਸਾਰ ਸੰਭਾਲਿਆ, ਜਾਨੇ ਪ੍ਰਾਪਤ ਕੀਤਾ ਹੈ।
ਮਹੱਲਾ ਚੌਥਾ,
ਅੱਗੇ ਚੌਥੇ ਪਾਤਸ਼ਾਹ ਦਾ ਮਹੱਲਾ ਹੈ ਜੀ,
ਗੋਵਿੰਦ 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 ਹਰ।
ਇਹ ਧਿਆਨ ਰੱਖੋ ਭਾਈ, ਇਸ ਪੰਕਤੀ ਦੇ ਵਿਚ ਚਾਰ ਵਾਰੀ ਗੋਵਿੰਦ ਆਏਗਾ, ਇਕ ਵਾਰੀ ਤਾਂ ਹੈ ਟਿੱਪੀ ਦੇ ਨਾਲ, ਬਾਕੀ ਜਿਹੜਾ ਨਾ ਉਹ ਫਿਰ ਟਿੱਪੀ ਤੋਂ ਬਿਨਾਂ। ਇਹ ਧਿਆਨ ਚ ਰੱਖ ਕੇ ਪਾਠ ਕਰੋਗੇ, ਨਹੀਂ ਫਿਰ ਟਿੱਪੀ ਕੋਲੋਂ ਲੱਗ ਜਾਊਗੀ ਜਾਂ ਪਹਿਲੇ ਦੀ ਟਿੱਪੀ ਰਹਿ ਜਾਊਗੀ। ਤਿੰਨ ਵਾਰੀ ਟਿੱਪੀ ਨਹੀਂ ਹੈ ਤੇ ਇੱਕ ਵਾਰੀ ਟਿੱਪੀ ਲੱਗੀ ਹੋਏ। ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਸਤਯੁਗ ਦੇ ਵਿਚ ਵੀ ਸੁਭ ਗੁਣਾਂ ਦਾ ਖਜ਼ਾਨਾ ਸੀ। ਸਾਰੀ ਬੋਲਦੇ ਜੀ ਗੋਬਿੰਦ ਗੁਣ,
ਗੋਬਿੰਦ ਗੁਣੀ ਨਿਧਾਨ,
ਸਾਰੇ ਇਕੱਠੇ ਅਰਥ ਨੇ ਦੇ। ਹੇ ਭਾਈ ਗੋਬਿੰਦ ਪ੍ਰਿਥੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਸਤਯੁਗ ਦੇ ਵਿਚ ਵੀ ਸੁਭ ਗੁਣਾਂ ਦਾ ਖਜ਼ਾਨਾ ਹੈ ਸੀ। ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਤ੍ਰੇਤੇ ਯੁਗ ਦੇ ਵੀ ਸੁਭ ਗੁਣਾਂ ਦਾ ਖਜ਼ਾਨਾ ਸੀ ਉਹਨਾਂ ਦੇ ਕੋਲ। ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੁਆਪਰ ਵਿਚ ਵੀ ਸੁਭ ਗੁਣਾਂ ਦਾ ਖਜ਼ਾਨਾ ਸੀ। ਤੇ ਐਸਾ ਹਰ ਪਰਮੇਸ਼ਰ ਜਿਹੜਾ ਹੈ ਉਹ ਹੁਣ ਕਲਯੁਗ ਦੇ ਵਿਚ ਵੀ ਗੁਣਾਂ ਦਾ ਖਜ਼ਾਨਾ ਹੈ। ਇਉਂ ਚੌਂ ਯੁਗਾਂ ਤੇ ਚਾਰ ਖਾਣੀਆਂ ਵਿਚ ਗੋਬਿੰਦ ਗੋ ਪ੍ਰਿਥਵੀ ਦੇ ਵਿਦ ਰੱਖਿਆ ਕਰਨ ਵਾਲਾ ਪਰਮੇਸ਼ਰ ਸੁਭ ਗੁਣੀ ਗੁਣਾਂ ਦਾ ਖਜ਼ਾਨਾ ਹੈ।
ਗੋਬਿੰਦ ਗੋਬਿੰਦ ਗੁਰਮਤਿ ਧਿਆਈ ਹੈ।
ਇਹ ਭਾਈ ਜਦ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਗੋਬਿੰਦ ਗੋ ਵੇਦਾਂ ਕਰਕੇ ਬਿੰਦ ਜਾਣਨੇ ਯੋਗ ਪਰਮੇਸ਼ਰ ਦੇ ਨਾਮ ਨੂੰ ਗੁਰਮਤਿ ਗੁਰ ਸਿੱਖਿਆ ਦੁਆਰਾ ਧਿਆ ਕਰ ਬੇਤੀ ਬਣਾ ਕੇ ਧਿਆਉਣਾ ਕਰੀਏ,
ਤਾਂ ਦਰਗਹ ਪਾਈਐ ਮਾਨ,
ਤਾਂ ਤਦ ਦਰਗਾਹ ਸੱਚੀ ਦਰਗਾਹ ਨਿਆਂ ਸਥਾਨ ਹੈ ਜਿਹੜਾ ਪਰਮੇਸ਼ਰ ਦਾ, ਜਿੱਥੇ ਬੈਠ ਕੇ ਸਭ ਦਾ ਨਿਆਂ ਕਰਦਾ ਹੈ। ਉੱਥੇ ਸੱਚੇ ਹੀ ਸੱਚ ਨੇ ਬੜਾ ਚੁਣਵਾ ਕੜੇ ਜਜਮਾ ਲਿਆ, ਉੱਥੇ ਮਾਨ ਸਤਿਕਾਰ ਪਾਈਏ ਪਾਉਣਾ ਕਰੀਦਾ ਹੈ।
ਗੋਬਿੰਦ 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 ਜਪ,
ਇਹ ਭਾਈ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਮਨ ਕਰਕੇ ਵੀ ਜਪ ਜਾਪ ਕਰ, ਗੋਬਿੰਦ ਪਰਮੇਸ਼ਰ ਦਾ ਬਾਣੀ ਕਰਕੇ ਵੀ ਜਪ ਜਾਪ ਕਰੋ, ਗੋਬਿੰਦ ਪਰਮੇਸ਼ਰ ਦਾ ਸਰੀਰ ਕਰਕੇ ਰੋਮ ਰੋਮ ਕਰਕੇ ਵੀ ਜਾਪ ਕਰੋ।
ਮੁਖ ਊਜਲਾ ਪ੍ਰਧਾਨ,
ਫੇਰ ਤੁਹਾਡਾ ਇਸ ਲੋਕ ਵਿਚ ਵੀ ਮੁਖ ਊਜਲਾ ਮੁਖੜਾ ਉਜਾਲੇ ਵਾਲਾ ਹੋਵੇਗਾ। ਤੁਸੀਂ ਵਿਕਾਰਾਂ ਨੂੰ ਜਿੱਤਣ ਕਰਕੇ ਪ੍ਰਲੋਕ ਵਿਚ ਪ੍ਰਧਾਨ ਮੁਖੀ ਹੋ ਜਾਵੋਗੇ।
ਨਾਨਕ ਗੁਰ ਗੋਬਿੰਦ ਹਰ,
ਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੋਬਿੰਦ ਪ੍ਰਿਥਵੀ ਦਾ ਮਾਲਕ, ਗੋਬਿੰਦ ਪ੍ਰਿਥਵੀ ਦਾ ਪਾਲਕ ਹਰ ਪਰਮੇਸ਼ਰ ਆਪ ਹੀ ਗੁਰ ਸਤਿਗੁਰੂ ਸਰੂਪ ਹੈ ਜਾਂ ਫਿਰ ਗੁਰੂ ਪਰਮੇਸ਼ਰ ਦਾ ਸਰੂਪ ਹੈ। ਤੇ ਜਿਸ ਪਰਮੇਸ਼ਰ ਵਾਹਿਗੁਰੂ ਨੂੰ
ਜਿਤ ਮਿਲ ਹਰ ਪਾਇਆ ਨਾਮ,
ਜਿਸ ਗੁਰਾਂ ਦੇ ਨਾਲ ਮਿਲ ਮਿਲਾਪ ਕਰਕੇ ਹਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਨੂੰ ਪਾਇਆ ਪਾਉਣਾ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਪਾਇਆ ਗੁਰੂ ਦੁਆਰਾ ਹੀ ਪਾਇਆ ਹੈ, ਗੁਰੂ ਦੁਆਰਾ ਪ੍ਰਾਪਤ ਹੁੰਦਾ।
ਪੌੜੀ
ਅੱਗੇ ਹੁਣ ਪੌੜੀ ਕਥਨ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ।
ਤੂੰ ਆਪੇ ਹੀ ਸਿੱਧ ਸਾਧਿਕੋ,
ਇਹ ਪਰਮੇਸ਼ਰ ਤੂੰ ਆਪ ਹੀ 84 ਸਿੱਧਾਂ ਦੇ 84 ਸਿੱਧਾਂ ਤੇ ਸਾਧਕੋ ਸਾਧਨਾ ਕਰਨ ਵਾਲੇ। ਸਿੱਧ ਉਹ ਹੁੰਦੇ ਜੋ ਸਿੱਧੀਆਂ ਪ੍ਰਾਪਤ ਹੋ ਗਈਆਂ, ਸਾਧਕੋ ਜਿਹੜੇ ਅਜੇ ਸਾਧਨਾ ਕਰਨ ਵਾਲੇ, ਉਹਨਾਂ ਪੁਰਖਾਂ ਦੇ ਅੰਦਰ ਹੈ। ਤੂੰ ਆਪ ਹੀ 84 ਸਿੱਧਾਂ ਦੇ ਸਾਧਨਾ ਕਰਨ ਵਾਲੇ ਪੁਰਖਾਂ ਨੂੰ ਰਚਣ ਵਾਲਾ ਹੈ। ਤੂੰ ਆਪ ਹੀ ਸਿੱਧ ਮੁਕਤ ਰੂਪ ਪੁਰਖਾਂ ਵਿਚ ਆਪ ਹੀ ਵੈਰਾਗ ਵਿਵੇਕ ਰੂਪੀ ਸਾਧਨਾ ਕਰਨ ਵਾਲੇ ਪੁਰਖਾਂ ਦੇ ਅੰਦਰ ਹੈ। ਤੂੰ ਆਪ ਹੀ ਸਿੱਧ ਰੂਪ ਹੋ ਕੇ ਆਪ ਹੀ ਸਾਧਨ ਕਰਨ ਵਾਲਾ ਅਧਿਕਾਰੀ ਰੂਪ ਹੈ। ਤੂੰ ਆਪ ਹੀ
ਜੁਗ ਜੋਗੀ ਆ,
ਤੂੰ ਆਪ ਹੀ ਜੁਗ ਜੁਗਾਂ ਜੁਗਾਂ ਵਿਚ ਜੋਗੀਆ ਜੁੜਿਆ ਹੋਇਆ। ਜੁਗ ਦੋ ਭਾਵ ਜੀਵ ਤੇ ਈਸ਼ ਦੀ ਏਕਤਾ ਦੇ ਯੋਗ ਨੂੰ ਜੋੜਨ ਵਾਲਾ ਹੈ। ਜੋ ਸਤਿਗੁਰੂ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਤੇਰੇ ਸਰੂਪ ਵਿਚ ਜੋੜਨ ਵਾਲਾ ਹੈ, ਉਹ ਜੋੜਨ ਵਾਲਾ ਸਤਿਗੁਰੂ ਰੂਪ ਵੀ ਤੂੰ ਆਪ ਹੀ ਹੈ। ਤੂੰ ਆਪ ਹੀ ਸਰੂਪ ਦੀ ਪ੍ਰਾਪਤੀ ਕਰਨ ਦੇ ਯੋਗ ਲਾਇਕ ਜਗਿਆਸੂ ਰੂਪ ਹੈ। ਤੂੰ ਆਪ ਹੀ ਜੋੜਨ ਵਾਲਾ ਅਧਿਕਾਰੀ ਰੂਪ ਹੈ। ਤੂੰ ਆਪ ਹੀ ਲੈ ਯੋਗ, ਮੰਤਰ ਯੋਗ, ਹਠ ਯੋਗ, ਭਗਤ ਯੋਗ, ਇਹ ਬਹੁਤ ਕਿਸਮ ਦੇ ਯੋਗ ਨੇ। ਇਹ ਯੋਗ ਕਮਾਉਣ ਵਾਲਾ ਸੰਪੂਰਨ ਜੋਗੀ ਵੀ ਆਪ ਹੀ ਹੈ।
ਤੂੰ ਆਪੇ ਹੀ ਰਸ ਰਸੀਅੜਾ,
ਹੇ ਪਰਮੇਸ਼ਰ ਤੂੰ ਆਪ ਹੀ ਸਾਰਿਆਂ ਰਸਾਂ ਦੇ ਵਿਚ ਰਸੀਅੜਾ ਰਸਿਆ ਹੋਇਆ ਹੈ। ਤੂੰ ਆਪ ਹੀ
ਭੋਗ ਭੋਗਿਆ,
ਤੂੰ ਆਪ ਹੀ ਭੋਗ ਮਾਇਕੀ ਪਦਾਰਥਾਂ ਨੂੰ ਭੋਗਿਆ ਭੋਗਣ ਵਾਲਾ ਹੈ। ਭੋਗੀ ਰੂਪ ਵੀ ਤੂੰ ਆਪ ਹੀ ਹੈ, ਭੋਗ ਰੂਪ ਵੀ ਆਪ ਹੀ ਹੈ, ਸਭ ਕੁਛ ਆਪੇ ਆਪ ਹੈ। ਹੇ ਪਰਮੇਸ਼ਰ ਤੂੰ ਆਪੇ ਆਪ ਹੀ ਐਸਾ ਹੈ ਤੇ ਆਪ ਹੀ ਆਨੰਦ ਸਰੂਪ ਰਸ ਨੂੰ ਹਾਂ ਜੀ। ਤੂੰ ਆਪੇ
ਹੀ ਰਸ ਰਸੀਆੜਾ,
ਅੱਗੇ ਬੋਲ,
ਤੂੰ ਆਪੇ ਹੀ ਭੋਗ ਭੋਗਿਆ।
ਹੇ ਪਰਮੇਸ਼ਰ ਤੂੰ ਆਪੇ ਆਪ ਹੀ ਆਤਮਾਨੰਦ ਰੂਪੀ ਰਸ ਨੂੰ ਦੇਣ ਵਾਲਾ ਸਤਿਗੁਰੂ ਰੂਪ ਹੈ। ਆਪ ਹੀ ਆਨੰਦ ਸਰੂਪ ਇਹ ਆਤਮਾਨੰਦ ਰੂਪੀ ਰਸੀਆੜਾ ਰਸ ਨੂੰ ਲੈਣ ਵਾਲਾ ਜਾਣੀ ਜਗਿਆਸੂ ਰੂਪ ਹੈ। ਤੂੰ ਆਪ ਹੀ ਬ੍ਰਹਮਾਨੰਦ ਰੂਪੀ ਭੋਗ ਹੈ। ਆਪ ਹੀ ਤਤਵੇਤਾ ਰੂਪ ਹੋ ਕੇ ਬ੍ਰਹਮਾਨੰਦ ਰੂਪੀ ਭੋਗ ਨੂੰ ਭੋਗਿਆ ਭੋਗ ਰਿਹਾ ਹੈ।
ਤੂੰ ਆਪੇ ਆਪ ਵਰਤਦਾ,
ਹੇ ਪਰਮੇਸ਼ਰ ਤੂੰ ਆਪ ਹੀ ਜੀਵ ਦੇ ਆਪ ਹੀ ਜੀਵ ਤੇ ਆਪ ਹੀ ਈਸ਼ਵਰ ਦੇ ਅੰਦਰ ਵਰਤਦਾ ਵਰਤ ਰਿਹਾ। ਚੇਤਨ ਈਸ਼ਵਰ ਦੇ ਅੰਦਰ ਵੀ ਹੈ, ਜੀਵ ਦੇ ਅੰਦਰ ਵੀ ਹੈ, ਆਪ ਹੀ ਵਰਤ ਰਿਹਾ ਹੈ।
ਤੂੰ ਆਪੇ ਕਰਹਿ ਸੋ ਹੋ ਗਿਆ,
ਤੂੰ ਆਪ ਹੀ ਜੋ ਤਿੰਨੇ ਕਾਲਾਂ ਵਿਚ ਕਰੇ ਕਰਦਾ ਹੈ ਸੋ ਉਹੀ ਹੋ ਗਿਆ ਹੁੰਦਾ ਹੈ। ਜੋ ਤੂੰ ਆਪ ਹੀ ਪਿੱਛੇ ਕਰਦਾ ਸੀ ਉਹ ਹੁੰਦਾ ਸੀ, ਜੋ ਹੁਣ ਕਰਦਾ ਹੈ ਉਹ ਹੁੰਦਾ ਹੈ, ਅਤੇ ਜੋ ਅੱਗੇ ਨੂੰ ਕਰੇਗਾ ਉਹੀ ਹੋਵੇਗਾ। ਜੋ ਤੂੰ ਆਪ ਕਰਦਾ ਹੈ ਸੋ ਉਹੀ ਗੱਲ ਤਿੰਨੇ ਕਾਲਾਂ ਵਿਚ ਹੁੰਦੀ ਹੈ।
ਸਤ ਸੰਗਤ ਸਤਿਗੁਰ ਧਨ ਧਨੋ ਧਨ ਧਨ ਧਨੋ,
ਤੇ ਇਹਦੇ ਵਿਚ ਭਾਈ ਧਨੋ ਪਾਠ ਹੈ ਜਿਹੜਾ, ਇਹਨੂੰ ਥੋੜਾ ਜਿਹਾ ਪੋਲਾ ਬੋਲਣਾ ਹੈ, ਇੰਨਾ ਕਿ ਧਿਆਨ ਰੱਖਣਾ ਹੈ। ਦੋ ਵਾਰੀ ਜਿਹੜਾ ਧਨੋ ਤੁਹਾਨੂੰ ਆਇਆ ਹੈ ਤੇ ਇਸ ਨੂੰ ਤਾਂ ਬੋਲਣਾ ਹੈ, ਥੋੜਾ ਜਿਹਾ ਪੋਲਾ ਆਵਾਜ਼ ਦੇ ਵਿਚ ਬੋਲਣਾ ਹੈ। ਤੇ ਇਸ ਕਰਕੇ ਸਤਿਗੁਰੂ ਸੱਚੇ ਗੁਰੂ ਸਾਹਿਬ ਸਤਸੰਗ ਵਿਚ ਪਿੱਛੇ ਭੂਤ ਕਾਲ ਵਿਚ ਵੀ ਧਨ ਧਨੋ ਧਨਤਾ ਦੇ ਯੋਗ ਸੀ, ਹੁਣ ਵਰਤਮਾਨ ਸਮੇਂ ਦੇ ਜੀ ਧਨ ਧਨਤਾ ਦੇ ਯੋਗ ਹੈ, ਅੱਗੇ ਭਵਿੱਖ ਕਾਲ ਦੇ ਵਿਚ ਵੀ ਧਨੋ ਧਨਤਾ ਦੇ ਯੋਗ ਤੇ ਉਹ ਧਨਤਾ ਦੇ ਯੋਗ ਵੀ ਹੋਣਗੇ। ਐਸਾ ਵਾਹਿਗੁਰੂ ਉਹਦੀ ਧਨ ਧਨਤਾ ਸਾਰਿਆਂ ਯੁਗਾਂ ਦੇ ਵਿਚ ਹੈ।
ਜਿਤ ਮਿਲ ਹਰ ਬੁਲਗ ਬੁਲੋਗੀ ਆ,
ਜੇ ਸਤਿਗੁਰੂ ਦੀ ਸਤਸੰਗਤ ਨਾਲ ਮੇਲ ਮਿਲਾਪ ਕਰਕੇ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗਿਆਨ ਪੂਰਵਕ ਬੁਲਗ ਨਾਮ ਬਚਨਾਂ ਦਾ ਹੈ, ਬੁਲਗ ਬਚਨਾਂ ਨੂੰ ਬਲੋਗੀਆ ਬੋਲੀ ਦਾ ਹੈ। ਸਤਿਗੁਰੂ ਜੀ ਦੀ ਸਤਸੰਗਤ ਵੀ ਧਨ ਧਨੋ ਧਨਤਾ ਦੇ ਯੋਗ ਹੈ ਤੇ ਸਤਸੰਗਤ ਨੂੰ ਜਿਹੜਾ ਬਣਾਉਣ ਵਾਲੇ ਸਤਿਗੁਰੂ ਜੀ ਵੀ ਧਨ ਧਨਤਾ ਦੇ ਯੋਗ ਹਨ। ਜਿਨ੍ਹਾਂ ਨੇ ਸਤਸੰਗਤ ਦੁਆਰਾ ਗੁਰਾਂ ਦੇ ਉਪਦੇਸ਼ ਨੂੰ ਧਾਰਨ ਕੀਤਾ ਹੈ ਉਹ ਵੀ ਧਨੋ ਧਨਤਾ ਦੇ ਯੋਗ ਹੈ। ਸਤਿਗੁਰੂ ਜੀ ਸਤਸੰਗਤ ਦੁਆਰਾ ਨਾਮ ਦਾ ਸਰਵਣ ਮੰਨਣ ਕਰਨ ਵਾਲੇ ਧਨ ਧਨੋ ਧਨਤਾ ਦੇ ਯੋਗ ਧਨ ਹਨ। ਨਾਮ ਦਾ ਮੰਨਣ ਕਰਨ ਵਾਲੇ ਵੀ ਧਨਤਾ ਦੇ ਯੋਗ ਹਨ, ਨਾਮ ਦਾ ਨਿਧਿਆਸਨ ਕਰਨ ਵਾਲੇ ਵੀ ਧਨਤਾ ਦੇ ਯੋਗ ਹਨ। ਤੇ ਇਉਂ ਜਿਨ੍ਹਾਂ ਨੇ ਸਤਿਗੁਰਾਂ ਦੀ ਸਤਸੰਗਤ ਦੇ ਨਾਲ ਮਿਲਣਾ ਕੀਤਾ, ਸਤਿਗੁਰੂ ਜੀ ਦੇ ਗਿਆਨ ਵਾਲੇ ਫਿਰ ਉਹ ਫਿਰ ਉਹਨਾਂ ਤੋਂ ਸਤਿਗੁਰੂ ਜੀ ਗਿਆਨ ਵਾਲੇ ਬੋਲ ਬੁਲਾ ਦਿੰਦੇ ਹਨ, ਅਨੁਭਵ ਰੂਪ ਉਹਨਾਂ ਨੂੰ ਬਖਸ਼ ਦਿੰਦੇ ਹਨ, ਅੰਦਰ ਬੈਠ ਕੇ ਪ੍ਰੇਰਣਾ ਕਰ ਦਿੰਦੇ ਹਨ।
ਸਭ ਕਹੋ ਮੁਖ ਹਰ ਹਰ ਹਰੇ, ਹਰ ਹਰ ਹਰੇ।
ਕਈ ਵਾਰੀ ਛੇ ਵਾਰੀ ਹਾਂ ਦੱਸ ਦਿਆ ਕਰੋ ਕੋਈ ਨੀ। ਹੇ ਭਾਈ ਸਭ ਸਾਰੇ ਆਪਣੇ ਮੁਖੋਂ ਮੂੰਹੋਂ ਸਾਰਿਆਂ ਨੂੰ, ਤਾਂ ਕਿ ਇਹਦੇ ਅੱਖਰਾਂ ਦੀ ਲਵੰਤਰਾ ਨੂੰ ਵੀ ਕੋਈ ਅੱਖਰ ਅਰਥਮਕ ਨਹੀਂ ਤੋਂ ਰਹੇ ਨਾ। ਮਹਾਂਪੁਰਖਾਂ ਦਾ ਇਹ ਬੜੀ ਹਦਾਇਤ ਸੀ, ਕਹਿੰਦੇ ਇੱਕ ਪਦ ਵੀ ਅਰਥ ਤੋਂ ਬਿਨਾਂ ਰਹਿਣਾ ਨਹੀਂ ਚਾਹੀਦਾ। ਇਸ ਕਰਕੇ ਇੱਥੇ ਫਿਰ ਮੁਸ਼ਕਲ ਇਹ ਆ ਜਾਂਦੀ ਹੈ, ਜਿੱਥੇ ਇੱਕੋ ਪਦ ਕਈ ਵਾਰੀ ਹੁੰਦਾ ਨਾ, ਉੱਥੇ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਤੁਸੀਂ ਵੀ ਧਿਆਨ ਰੱਖੋ ਭਾਈ। ਹੇ ਭਾਈ ਸਾਹਿਬ ਸਾਰੇ ਹੀ ਆਪਣੇ ਮੁਖੋਂ ਮੂੰਹੋਂ ਹਰ, ਇੱਥੇ ਆ ਗਿਆ ਹਰ ਹਰੇ ਭਰੇ ਕਰਨ ਵਾਲੇ, ਹਰ ਪਾਪਾਂ ਦੇ ਹਾਰਕ ਦੂਸਰਾ ਹਰ ਹੋ ਗਿਆ, ਹਰੇ ਪਰਮੇਸ਼ਰ ਦੇ ਨਾਮ ਨੂੰ ਕਹੋ ਕਥਨ ਕਰੋ, ਤੇ ਹਰੀ ਪਰਮੇਸ਼ਰ ਦੇ ਹਰ ਨਾਮ ਨੂੰ ਕਥਨ ਕਰੋ ਮਨ ਕਰਕੇ ਵੀ, ਹਰ ਹਰ ਬਾਣੀ ਕਰਕੇ ਵੀ, ਹਰ ਹਰ ਦੇ ਸਰੀਰ ਦੇ ਰੋਮ ਰੋਮ ਕਰਕੇ ਵੀ, ਹਰ ਪਰਮੇਸ਼ਰ ਦਾ ਨਾਮ ਜਿਹੜਾ ਨਾ ਉਹ ਮੁਖੋਂ ਕਹਿਣਾ ਕਰੋ। ਜੋ ਹਰ ਪਰਮੇਸ਼ਰ ਪਿੱਛੇ ਵੀ ਸਭ ਨੂੰ ਆਪਣੀ ਚੇਤਨ ਸੱਤਾ ਨਾਲ ਹਰੇ ਭਰੇ ਕਰਨ ਵਾਲਾ ਸੀ, ਜੋ ਹਰੀ ਹੁਣ ਵੀ ਹਰੇ ਭਰੇ ਕਰਨ ਵਾਲਾ ਹੈ, ਤੇ ਹਰੀ ਅੱਗੇ ਨੂੰ ਵੀ ਹਰੇ ਭਰੇ ਕਰਨ ਵਾਲਾ ਹੋਵੇਗਾ, ਉਹਦਾ ਜਸ ਨਾਮ ਨੂੰ ਸਾਰੇ ਆਪਣੇ ਮੁਖੋਂ ਕਥਨ ਕਰੋ। ਇਹ ਹਦਾਇਤ ਕਰਦੇ ਨੇ ਮਹਾਰਾਜ। ਜੋ ਹਰੀ ਸਤਯੁਗ ਦੇ ਜੀਵਾਂ ਦੇ ਪਾਪਾਂ ਨੂੰ ਵੀ ਹਰੇ ਹਰਨ ਵਾਲਾ, ਜੋ ਹਰੀ ਤ੍ਰੇਤੇ ਯੁਗ ਦੇ ਜੀਵਾਂ ਦੇ ਵੀ ਪਾਪਾਂ ਨੂੰ ਹਰੇ ਹਰ ਹਰਨ ਕਰਨ ਵਾਲਾ, ਨਾਸ਼ ਕਰਨ ਵਾਲਾ, ਜੋ ਹਰੀ ਦੁਆਪਰ ਯੁਗ ਦੇ ਵਿੱਚ ਪਾਪਾਂ ਦੇ ਹਰ ਹਰਨ ਵਾਲਾ ਹੈ, ਜੋ ਹਰੀ ਕਲਯੁਗ ਦੇ ਜੀਵਾਂ ਦੇ ਪਾਪਾਂ ਨੂੰ ਵੀ ਹਰਨ ਵਾਲਾ ਹੈ, ਜੋ ਹਰੀ ਪ੍ਰਮਾਣਗਤ ਸੰਸੇ ਦਾ ਵੀ ਹਰ ਹਰਕ, ਜੋ ਹਰ ਹਰੀ ਪਰਮੇਗਤ ਸੰਸੇ ਦਾ ਵੀ ਹਰ ਹਰਕ ਹੈ, ਜੋ ਹਰੀ ਵਿਪਰਜੈ ਬੁੱਧੀ ਦਾ ਵੀ ਹਰ ਹਰਕ ਹੈ, ਉਸ ਹਰੀ ਦੇ ਜਸ ਨੂੰ ਆਪਣੇ ਮੁਖੋਂ ਬੋਲਣਾ ਕਰੋ। ਮਹਾਰਾਜ ਸਾਹਿਬ ਵੀ ਕਹਿੰਦੇ ਇਉਂ ਫਿਰ
ਹਰ ਬੋਲਤ ਸਭ ਪਾਪ ਲਹੋ ਗਿਆ।
ਉਸ ਹਰ ਪਰਮੇਸ਼ਰ ਦਾ ਨਾਮ ਜਸ ਬੋਲਤ ਬੋਲਣ ਕਰਕੇ ਸਭ ਸਾਰੇ ਪਾਪ ਗੁਨਾਹ ਲਹੋ ਗਿਆ ਲੈ ਜਾਂਦੇ ਨੇ। ਪਿਛਲਿਆਂ ਦੇ ਲੈ ਗਏ ਹਨ, ਤੇ ਹੁਣ ਦਿਆਂ ਦੇ ਲੈ ਰਹੇ ਨੇ, ਅੱਗੇ ਦਿਆਂ ਨੂੰ ਵੀ ਲੈਣਗੇ। ਤੋ ਇਸ ਕਰਕੇ ਭਾਈ ਖਾਸ ਕਰਕੇ ਧਿਆਨ ਰੱਖਿਆ ਕਰੋ, ਜਿੱਥੇ ਪਦ ਬਾਹਲੇ ਇਕੱਠੇ ਹੁੰਦੇ ਆ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਆ, ਕੋਈ ਪਦ ਰਹਿਣਾ ਨਹੀਂ ਚਾਹੀਦਾ, ਖਾਸ ਕਰਕੇ ਭਾਈ ਤੇਰੀ ਡਿਊਟੀ ਆ ਜਾਦੇ ਆ। ਹਾਂਜੀ ਬੋਲੋ।
ਸਲੋਕ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਦਾ ਅੱਗੇ ਸਲੋਕ ਹੈ ਜੀ,
ਹਰ 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 ਨਾਮ ਹੈ।
ਇੱਥੇ ਚਾਰ ਵਾਰੀ ਵੀ ਆਇਆ, ਹੇ ਭਾਈ ਜੋ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ, ਪਾਪਾਂ ਦੇ ਹਰ ਹਾਰਕ, ਤੇ ਦੋ ਵਾਰੀ ਹੋ ਗਿਆ ਸੰਸਿਆਂ ਦੇ ਹਰ ਹਾਰਕ, ਇਹ ਤੀਸਰਾ ਅਰਥ ਹੋ ਗਿਆ ਹਰ ਦਾ, ਹਰ ਪਰਮੇਸ਼ਰ ਦਾ ਨਾਮ ਚਾਹੁੰਦੇ ਲੱਗ ਗਏ, ਉਹਦਾ ਜੋ ਪਰਮੇਸ਼ਰ ਦਾ ਨਾਮ ਹੈ, ਜੋ ਪਰਮੇਸ਼ਰ ਦਾ ਨਾਮ ਕਾਮ ਨੂੰ ਵੀ ਹਰ ਨਾਸ਼ ਕਰਨ ਵਾਲਾ ਹੈ, ਜੋ ਪਰਮੇਸ਼ਰ ਦਾ ਨਾਮ ਕ੍ਰੋਧ ਨੂੰ ਵੀ ਹਰ ਨਾਸ਼ ਕਰਨ ਵਾਲਾ ਹੈ, ਜੋ ਪਰਮੇਸ਼ਰ ਦਾ ਨਾਮ ਮੋਹ ਨੂੰ ਵੀ ਹਰ ਨਾਸ਼ ਕਰਨ ਵਾਲਾ ਹੈ, ਜੋ ਪਰਮੇਸ਼ਰ ਦਾ ਨਾਮ ਲੋਭ ਨੂੰ ਹਰ ਹਰਨ ਵਾਲਾ ਹੈ, ਤੇ ਜੋ ਪਰਮੇਸ਼ਰ ਦਾ ਨਾਮ ਭਾਈ ਹੰਕਾਰ ਨੂੰ ਵੀ ਹਰਨ ਵਾਲਾ ਹੈ, ਭਾਵ ਨਾਸ਼ ਕਰਨ ਵਾਲਾ ਹੈ।
ਗੁਰਮੁਖ ਪਾਵੇ ਕੋਇ,
ਉਹ ਹਰੀ ਦੇ ਨਾਮ ਨੂੰ ਕੋਈ ਬਿਰਲਾ ਗੁਰਮੁਖ ਅਧਿਕਾਰੀ ਹੀ ਗੁਰਾਂ ਦੁਆਰਾ ਪਾਵੇ ਪਾਉਂਦਾ ਹੈ।
ਹੋਮੇ ਮਮਤਾ ਨਾਸ਼ ਹੋਏ,
ਨਾਮ ਦੇ ਪ੍ਰਤਾਪ ਕਰਕੇ ਦੇਹ ਦੀ ਹੋਮੇ ਹੰਗਤਾ, ਪਦਾਰਥਾਂ ਦੀ ਮਮਤਾ, ਮੇਰ ਤੇਰ ਜਿਹੜੀ ਹੈ ਨਾਸ਼ ਨਸ਼ਟ ਮੁੱਕ ਜਾਂਦੀ ਹੈ। ਇਹ ਪਰਮੇਸ਼ਰ ਦਾ ਨਾਮ ਫਿਰ ਜਿਹੜਾ ਹੈ
ਦੁਰਮਤ ਕੱਢੈ ਧੋਏ,
ਤੇ ਪਰਮੇਸ਼ਰ ਦਾ ਨਾਮ ਦੁਰਮਤ ਖੋਟੀ ਬੁੱਧੀ ਨੂੰ ਧੋ ਧੋ ਕੇ ਬਾਹਰ ਕੱਢ ਦਿੰਦਾ, ਖੋਟੀ ਸਿੱਖਿਆ ਨੂੰ ਹਿਰਦੇ ਚੋਂ ਬਾਹਰ ਕੱਢ ਦਿੰਦਾ ਹੈ।
ਨਾਨਕ ਅਨਦਿਨ ਗੁਣ ਉਤਰੈ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਖ ਅਨਦਿਨ ਰਾਤ ਦੇ ਨੇ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੇ ਜਸ ਨੂੰ ਉਚਾਰਦਾ ਹੈ। ਤੇ ਕੌਣ ਉਚਾਰਦਾ? ਜਿਨ੍ਹਾਂ ਦੇ ਉੱਤੇ
ਜਿਨ੍ਹਾਂ ਕਾ ਧੁਰ ਲਿਖਿਆ ਹੋਏ,
ਜਿਨ੍ਹਾਂ ਦੇ ਮੱਥੇ ਦੇ ਉੱਤੇ ਧੁਰਾਂ ਤੋਂ ਹੀ ਸ੍ਰੇਸ਼ਟ ਲੇਖ ਲਿਖਿਆ ਹੁੰਦਾ ਹੈ, ਨਿਸ਼ਕਾਮ ਕਰਮਾਂ ਦੇ ਪ੍ਰੇਰੇ ਈਸ਼ਵਰ ਨੇ ਮਸਤਕ ਦੇ ਉੱਤੇ ਸ਼ੁਭ ਕਰਮ ਲਿਖ ਦਿੱਤਾ ਕਿ ਇਹ ਨਾਮ ਧਿਆਏਗਾ, ਉਹਨੂੰ ਨਾਮ ਪ੍ਰਾਪਤ ਹੁੰਦਾ ਹੈ।
ਮਹੱਲਾ ਚੌਥਾ।
ਚੌਥੇ ਪਾਤਸ਼ਾਹ ਦਾ ਮਹੱਲਾ ਅੱਗੇ ਜੀ,
ਹਰ ਆਪੀ ਆਪ ਦਇਆਲ ਹਰ,
ਹਰ ਪਰਮੇਸ਼ਰ ਆਪ ਹੀ ਜੀਵ ਰੂਪ ਹੈ, ਆਪ ਹੀ ਈਸ਼ ਰੂਪ ਹੈ, ਹਰ ਆਪ ਹੀ ਗੁਰੂ ਸਰੂਪ ਹੋ ਕੇ ਦਇਆਲ ਦਿਆਲਤਾ ਕਰਨ ਵਾਲਾ ਹੈ, ਕਿਰਪਾਲਤਾ ਮਿਹਰਬਾਨੀ।
ਆਪੇ ਕਰੇ ਸੋ ਹੋਏ,
ਆਪ ਹੀ ਮਾਇਆ ਸਬਲ ਹੋ ਕੇ ਜੋ ਕੁਝ ਕਰੇ ਕਰਦਾ ਹੈ, ਸੋ ਉਹ ਹੋਏ ਹੋ ਰਿਹਾ ਹੈ।
ਹਰ ਆਪੇ ਆਪ ਵਰਤਦਾ,
ਹਰ ਪਰਮੇਸ਼ਰ ਆਪ ਹੀ ਲੋਕ ਪ੍ਰਲੋਕ ਚ ਵਰਤਦਾ ਵਰਤ ਰਿਹਾ ਹੈ।
ਹਰ ਜੀਵਡ ਅਵਰ ਨਾ ਕੋਈ,
ਹਰ ਪਰਮੇਸ਼ਰ ਜੀਵਡ ਜਿੱਡਾ ਵੱਡਾ ਅਵਰ ਹੋਰ ਕੋਈ ਵੀ ਨਹੀਂ ਹੈ। ਤੇਰੇ ਜੀਵਡ ਤੂੰ ਹੈ ਸਾਈਆਂ, ਉਹਦੇ ਵਰਗਾ ਹੋਰ ਕੋਈ ਨਹੀਂ ਹੈ।
ਜੋ ਹਰ ਪ੍ਰਭ ਭਾਵੈ ਸੋ ਥੀਐ,
ਤੇ ਜੋ ਜਿਹੜਾ ਕੁਝ ਵੀ ਪ੍ਰਭ ਸਮਰੱਥ ਹਰ ਪਰਮੇਸ਼ਰ ਨੂੰ ਚਾਰੇ ਯੁਗਾਂ ਚ ਭਾਵੇ ਪਾਉਂਦਾ ਹੈ, ਸੋ ਉਹੀ ਥੀਆ ਹੁੰਦਾ ਹੈ।
ਜੋ ਹਰ ਪ੍ਰਭ ਕਰੇ ਸੋ ਹੋਏ,
ਜਿਹੜਾ ਕੁਝ ਵੀ ਹਰ ਪਰਮੇਸ਼ਰ ਜੋ ਹਰ ਪ੍ਰਭ ਕਰੇ ਸੋ ਹੋਏ, ਉਹ ਕੁਝ ਹੁੰਦਾ ਜੋ ਪਰਮੇਸ਼ਰ ਕਰਨਾ ਚਾਹੁੰਦਾ, ਉਹੋ ਹੀ ਕੁਝ ਹੁੰਦਾ ਹੈ। ਇਸ ਕਰਕੇ ਜੋ ਹਰ ਪ੍ਰਭ ਭਾਵੈ ਸੋ ਥੀਐ, ਜੋ ਹਰ ਪ੍ਰਭ ਕਰੇ ਸੋ ਹੋਏ। ਜੋ ਹਰੀ ਪਰਮੇਸ਼ਰ ਨੂੰ ਪਿੱਛੇ ਪਾਉਂਦਾ ਸੀ, ਪਿੱਛੇ ਹੁੰਦਾ ਸੀ, ਹੁਣ ਹੋ ਰਿਹਾ, ਅੱਗੇ ਨੂੰ ਹੋਏਗਾ। ਤੇ ਜੋ ਗੁਰਾਂ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦਾ, ਉਹ ਹਰੀ ਦਾ ਰੂਪ ਹੀ ਹੋ ਜਾਂਦਾ ਹੈ।
ਕੀਮਤ ਕਿਨੈ ਨਾ ਪਾਈ,
ਉਸ ਪਰਮੇਸ਼ਰ ਦੀ ਮਹਿਮਾ ਰੂਪ ਕੀਮਤ ਕਿਸੇ ਨੇ ਨਹੀਂ ਪਾਈ। ਸਰੂਪ ਰੂਪੀ ਕੀਮਤ ਕਦਰ ਕਿਸੇ ਨੇ ਕਿਸੇ ਪਾਸੋਂ ਵੀ ਨਹੀਂ ਪਾਈ ਜਾ ਸਕਦੀ ਹੈ।
ਬੇਅੰਤ ਪ੍ਰਭੂ ਹਰ ਸੋਏ,
ਕਿਉਂਕਿ ਸੋਏ ਉਹ ਪ੍ਰਭ ਸਮਰੱਥ ਹਰ ਪਰਮੇਸ਼ਰ, ਬੇਅੰਤ ਅੰਤ ਤੋਂ ਰਹਿਤ ਹੈ, ਬੇਅੰਤ ਸਰੂਪ ਹੈ।
ਨਾਨਕ ਗੁਰਮੁਖ ਹਰ ਸਾਲ ਆਹਿਆ,
ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਗੁਰਮੁਖਾਂ ਨੇ, ਜਿਨ੍ਹਾਂ ਪੁਰਖਾਂ ਨੇ ਗੁਰਮੁਖਾਂ ਦੀ ਸੰਗਤ ਦੁਆਰਾ, ਮੁਖੀ ਗੁਰਾਂ ਦੁਆਰਾ ਹਰ ਪਰਮੇਸ਼ਰ ਨੂੰ ਸਲਾਹਿਆ ਸਲਾਹੁਣਾ ਕੀਤਾ ਹੈ।
ਤਨ ਮਨ ਸੀਤਲ ਹੋਏ,
ਉਹਨਾਂ ਦਾ ਤਨ ਸਰੀਰ ਤੇ ਮਨ ਅੰਤਸ਼ਕਰਨ ਵਾਸ਼ਨਾ ਤੋਂ ਰਹਿਤ ਹੋ ਕੇ ਸੀਤਲ ਠੰਡਾ ਹੋਏ ਹੋ ਜਾਂਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਸਭ ਜੋਤ ਤੇਰੀ ਜਗ ਜੀਵਨ,
ਇਹ ਜਗ ਦੇ ਜੀਵਨ ਰੂਪ, ਜਗ ਦੇ ਜੀਵਨ ਚੇਤਨ ਸਰੂਪ ਬ੍ਰਹਮ, ਸਭ ਸਾਰਿਆਂ ਵਿਚ ਤੇਰੀ ਜੋਤ ਵਰਤ ਰਹੀ ਹੈ। ਇਹ ਹਰ ਪਰਮੇਸ਼ਰ ਤੂੰ ਐਸਾ ਹੈ।
ਤੂੰ ਘੱਟ ਘੱਟ ਹਰ ਰੰਗ ਰੰਗਨਾ,
ਇਹ ਹਰ ਪਰਮੇਸ਼ਰ ਤੂੰ ਸਾਰਿਆਂ ਘੱਟ ਘੱਟ ਘਟਾਂ ਘਟਾਂ ਵਿਚ ਅੰਡਜ ਜੇਰਜ ਸੇਤਜ ਉਤਪਜ ਚਾਰ ਹੋ ਗਈਆਂ, ਇਹਨਾਂ ਚ ਵਿਆਪਕ ਹਰੇਕ ਖਾਣੀਆਂ ਦੇ ਤੇ ਰੰਗਾਂ ਰੰਗਾਂ ਵਿਚ ਰੰਗਣਾ ਰੰਗਿਆ ਹੋਇਆ ਹੈ। ਹੇ ਰੰਗ ਆਨੰਦ ਸਰੂਪ ਪਰਮੇਸ਼ਰ, ਤੂੰ ਘਟਾਂ ਘਟਾਂ ਨੂੰ ਆਪਣੀ ਚੇਤਨ ਸੱਤਾ ਨਾਲ ਰੰਗਣ ਵਾਲਾ ਹੈ, ਭਾਵ ਸਾਰੇ ਤੇਰੀ ਚੇਤਨ ਸੱਤਾ ਦੇ ਆਸਰੇ ਹਨ ਜੀ।
ਸਭ ਧਿਆਵ ਹੈ ਤੁਧ ਮੇਰੇ ਪ੍ਰੀਤਮਾ,
ਇਹ ਮੇਰੇ ਪ੍ਰੇਮ ਪ੍ਰੀਤ ਦੇ ਆਸਪਦ ਰੂਪ ਪ੍ਰੀਤਮਾ, ਮੇਰੇ ਪਿਆਰੇ ਪਰਮੇਸ਼ਰ, ਸਭ ਸਾਰੇ ਤੁਧ ਤੈਨੂੰ ਧਿਆਵੈ ਧਿਆਉਂਦੇ ਹਨ। ਤੇ ਇਸ ਕਰਕੇ ਹੇ ਵਾਹਿਗੁਰੂ,
ਤੂੰ ਸਤ ਸਤ ਪੁਰਖ ਨਿਰੰਜਨ,
ਹੇ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਪੁਰਖ ਪੂਰਨ ਪਰਮੇਸ਼ਰ, ਤੂੰ ਤਿੰਨੇ ਕਾਲਾਂ ਵਿਚ ਸਤ ਸੱਚਾ ਹੋਣ ਕਰਕੇ ਸਤ ਸੱਚ ਸਰੂਪ ਹੈ। ਹੇ ਪਰਮੇਸ਼ਰ, ਸੰਤ ਜਨਾਂ ਨੇ ਇਹੋ ਨਿਸ਼ਚਾ ਕੀਤਾ ਹੈ ਕਿ ਸਤ ਸੱਚ ਸਰੂਪ ਹੈ, ਸਤ ਸੱਚਾ ਪੁਰਖ ਹੈ, ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ, ਐਸਾ ਤੇਰਾ ਸਰੂਪ ਹੈ।
ਇੱਕ ਦਾਤਾ ਸਭ ਜਗਤ ਭਿਖਾਰੀ ਆ,
ਹੇ ਪਰਮੇਸ਼ਰ ਇੱਕ ਤੂੰ ਹੀ ਦਾਤਾ ਦਾਤਾਰ ਹੈ, ਸਭ ਸਾਰਾ ਜਿਹੜਾ ਸੰਸਾਰ ਹੈ, ਦਾਤਾ ਦੇਣ ਵਾਲਾ ਕੱਲਾ ਤੂੰ ਹੈ, ਉਹ ਸਭ ਸਾਰਾ ਸੰਸਾਰ ਜਗਤ ਸੰਸਾਰ ਤੇਰੇ ਦਰ ਦਾ ਭਿਖਾਰੀ ਮੰਗਤਾ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇਸ ਕਰਕੇ ਤੂੰ ਐਸਾ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
ਹਰ ਜਾਚ ਹੈ ਸਭ ਮੰਗ ਮੰਗਣਾ,
ਇਹ ਹਰ ਪਰਮੇਸ਼ਰ ਆਪੋ ਆਪਣੀਆਂ ਮੰਗ ਮੰਗਣੀਆਂ ਅਨੁਸਾਰ, ਮੰਗਾਂ ਅਨੁਸਾਰ, ਸਾਰੇ ਪਦਾਰਥਾਂ ਦੇ ਮੰਗਤੇ ਬਣ ਕੇ ਤੇਰੇ ਪਾਸੋਂ ਦਾਤਾ ਮੰਗਣਾ ਮੰਗਦੇ ਨੇ, ਸਭ ਸਾਰੇ ਮੰਗ ਮੰਗਣ ਵਾਲੇ ਹੋ ਕੇ ਤੇਰੇ ਪਾਸੋਂ ਮੰਗਣਾ ਮੰਗਾਂ ਨੂੰ ਜਾਚ ਹੈ ਮੰਗਦੇ ਹਨ।
ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ,
ਹੇ ਪਰਮੇਸ਼ਰ ਤੂੰ ਹੀ ਸੇਵਕ ਦਾਸ ਰੂਪ ਹੈ, ਤੂੰ ਹੈ ਤੂੰ ਹੀ ਆਪ ਸਭ ਸਾਰਿਆਂ ਦਾ ਠਾਕੁਰ ਸਵਾਮੀ ਈਸ਼ਵਰ ਰੂਪ ਹੈ। ਇਸ ਕਰਕੇ ਹੇ ਪਰਮੇਸ਼ਰ, ਹੇ ਹਰ ਪਰਮੇਸ਼ਰ, ਗੁਰਮੁਖ ਜਨਾਂ ਦੇ ਗੁਰਮਤੀ ਗੁਰਸਾਹ ਜੀ ਬੋਲ ਦੋਗੇ,
ਗੁਰਮਤੀ ਹਰ ਚੰਗ ਚੰਗਣਾ,
ਤੇ ਇਸ ਪ੍ਰਕਾਰ ਫਿਰ ਇਹ ਕਿਹਾ ਕਿ ਹੇ ਪਰਮੇਸ਼ਰ, ਗੁਰਮੁਖ ਜਨਾਂ ਨੇ ਗੁਰਮਤੀ ਗੁਰਸਿੱਖਿਆ ਦੁਆਰਾ ਹੇ ਹਰੀ ਪਰਮੇਸ਼ਰ ਤੈਨੂੰ ਚੰਗ ਚੰਗਣਾ ਭਲਿਆਂ ਤੋਂ ਭਲਾ ਨਿਸ਼ਚੇ ਕੀਤਾ। ਗੁਰਸਿੱਖਿਆ ਨੂੰ ਧਾਰਨ ਵਾਲਿਆਂ ਨੂੰ ਤੂੰ ਚੰਗਿਆਂ ਤੋਂ ਚੰਗਾ ਬਣਾ ਦੇਣਾ, ਗੁਰਸਿੱਖਿਆ ਦੁਆਰਾ ਤੇਰੇ ਸਰੂਪ ਨੂੰ ਪਛਾਣਨ ਵਾਲੇ ਸੁਭ ਗੁਣਾਂ ਰੂਪੀ ਚੰਗਿਆਈਆਂ ਦੇ ਸਹਿਤ ਹੋ ਕੇ ਸ੍ਰੇਸ਼ਟ ਜੀਵਨ ਵਾਲੇ ਹੋ ਗਏ ਹਨ।
ਸਭ ਕਹੋ ਮੁਖ ਹੋ ਰਿਖੀ ਕੇਸ ਹਰੇ, ਰਿਖੀ ਕੇਸ ਹਰੇ,
ਹੇ ਭਾਈ ਸਭ ਸਾਰੇ ਆਪਣੇ ਮੁਖੋ ਮੂੰਹੋ ਰਿਖੀ ਕੇਸ਼ ਹਰੇ ਕਹੋ ਕਥਨ ਕਰੋ। ਸਭ ਸਾਰੇ ਰਿਖੀਕ ਨਾਮ ਇੰਦਰੀਆਂ ਦਾ ਹੁੰਦਾ, ਰਖੀਕ ਇੰਦਰੀਆਂ ਦਾ ਨਾਮ ਹੈ। ਰਖੀਕ ਏਸ਼ ਵਿਆਕਰਨ ਅਨੁਸਾਰ ਸੰਬੰਧ ਉਹਦੇ ਵਿੱਚੋਂ ਹੀ ਰਖੀਕ ਇੰਦਰੀਆਂ ਦੇ ਏਸ਼ ਈਸ਼ਵਰ ਮਾਲਕ ਹਰੇ ਪਰਮਾਤਮਾ ਦੇ ਨਾਮ ਨੂੰ ਆਪਣੇ ਮੁਖੋਂ ਕਹਿਣਾ ਕਰੋ। ਰਿਖੀ ਕੇਸ਼ ਰਿਖੀ ਰਿਖੀਆਂ ਦੇ ਮਹਾਤਮਾ ਦੇ ਕੇਸ ਭਾਵ ਏਸ ਈਸ਼ਵਰ ਹਰੇ ਪਰਮਾਤਮਾ ਨੂੰ ਆਪਣੇ ਮੁਖੋਂ ਕਹਿਣਾ ਕਰੋ।
ਜਿਤ ਪਾਵਹਿ ਸਭ ਫਲ ਫਲਨਾ,
ਜਿਸ ਕਰਕੇ ਸਭ ਸਾਰਿਆਂ ਧਰਮ ਅਰਥ ਕਾਮ ਮੋਖ ਫਲਾਂ ਦਾ ਫਲਣਾ ਪਾਵੇ ਪਾਵੋਗੇ, ਤੁਹਾਨੂੰ ਸਾਰੇ ਫਲ ਫਲਣਾ ਪ੍ਰਫੁੱਲਤ ਹੋ ਕੇ ਪ੍ਰਾਪਤ ਹੋ ਜਾਣਗੇ। ਸਾਰਿਆਂ ਫਲਾਂ ਵਿਚੋਂ ਬ੍ਰਹਮ ਗਿਆਨ ਰੂਪੀ ਫਲ ਪਾ ਲਵੋਗੇ।
ਸਲੋਕ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਦਾ ਅੱਗੇ ਸਲੋਕ ਹੈ ਜੀ।
ਹਰ ਹਰ ਨਾਮ ਧਿਆਏ ਮਨ,
ਹੇ ਭਾਈ ਮਨ ਚਿਤ ਕਰਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਵਰ ਦੇ ਨਾਮ ਨੂੰ ਧਿਆ ਕਰ, ਬੇਤੀ ਬਣਾ ਕਰਕੇ ਧਿਆਉਣਾ ਕਰ ਹੇ ਮੇਰੇ ਮਨ।
ਹਰ ਦਰਗਹਿ ਪਾਵਹਿ ਮਾਨ,
ਫਿਰ ਤੂੰ ਹਰ ਪਰਮੇਸ਼ਵਰ ਦੀ ਦਰਗਾਹ ਨਿਆਂ ਸਭਾ ਵਿਚ ਮਾਨ ਸਤਕਾਰ ਪਾਉਣਾ ਕਰੇਗਾ।
ਜੋ ਇੱਛਾ ਸੋ ਫਲ ਪਾਏ ਸੀ,
ਪਾਈ ਜਾ ਤੇਰਾ ਜਿਹੜਾ ਨਾ ਬੋਲ ਦੋ ਪੰਕਤੀ ਇਕੱਠੀ।
ਗੁਰ ਸ਼ਬਦੀ ਲੱਗਾ ਧਿਆਨ,
ਪਾਈ ਜਾ ਤੇਰਾ ਗੁਰ ਸ਼ਬਦੀ ਗੁਰਾਂ ਦੇ ਉਪਦੇਸ਼ ਦੇ ਵਿਚ, ਗੁਰ ਉਪਦੇਸ਼ ਦੁਆਰਾ ਪਰਮੇਸ਼ਵਰ ਧਿਆਨ ਲੱਗੇ ਲੱਗ ਜਾਏਗਾ। ਤਦ ਤੂੰ ਫਿਰ ਜੋ ਜਿਹੜੀ ਵੀ ਇੱਛਾ ਕਰੇਗਾ ਸੋ ਉਹੀ ਫਲ ਪਾਏ ਸੀ ਪ੍ਰਾਪਤ ਕਰ ਲਵੇਗਾ।
ਕਿਲਵਿਖ ਪਾਪ ਸਭ ਕੱਟੀ ਹੈ,
ਇਹ ਚਾਰ ਪ੍ਰਕਾਰ ਦੇ ਕਿਲਵਿਖ ਪਾਪ ਜਿਹੜੇ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਾਨ। ਬ੍ਰਾਹਮਣ ਕੈਲੀ ਘਾਤ ਇਸ ਤਰ੍ਹਾਂ ਜਿਹੜਾ ਬ੍ਰਾਹਮਣ ਦਾ ਮਾਰ ਦੇਣਾ, ਬ੍ਰਹਮ ਗਿਆਨੀ ਦਾ ਮਾਰਨਾ, ਤੇ ਕਾਲੀ ਗਊ ਦਾ ਮਾਰਨਾ, ਚਿੱਟੀ ਗਊ ਦਾ ਮਾਰਨਾ ਕੋਈ ਪੁੰਨ ਨਹੀਂ ਦੇਣੀ, ਉਹਦਾ ਵੱਡਾ ਪਾਪ ਮੰਨਿਆ। ਜਿਹੜੀ ਕਪਲਾ ਗਊ ਤੇ ਉਹ ਨਸਲ ਹੈ ਇੱਕ, ਉਹ ਜ਼ਿਆਦੇ ਜ਼ਿਆਦੇ ਵਧੀਆ ਮੰਨੀ ਜਾਂਦੀ ਹੈ, ਦੁੱਧ ਦੀ ਤਾਸੀਰ ਦਾ ਵੀ ਫਰਕ ਹੈ। ਇਸ ਕਰਕੇ ਬ੍ਰਾਹਮਣ ਕੈਲੀ ਕਾਦ ਕੰਜਕਾ, ਤੇ ਧੀ ਨੂੰ ਵੇਚਣਾ ਜਾਂ ਧੀ ਦਾ ਮਾਰ ਦੇਣਾ, ਸੋਨੇ ਦੀ ਚੋਰੀ ਆਦਿ, ਚੋਰੀ ਕਿਸੇ ਚੀਜ਼ ਦੀ ਵੀ ਚੰਗੀ ਨਹੀਂ, ਪਰ ਇਹ ਵੱਡੇ ਪਾਪ ਮੰਨੇ। ਕਿਲਵਿਖ ਪਾਪ ਸਭ ਕੱਟੀ ਹੈ, ਇਹ ਕੱਟੇ ਜਾਂਦੇ ਹਨ ਜੇ।
ਕਿਲਵਿਖ ਪਾਪ ਸਭ ਕੱਟੀ ਹੈ,
ਤੇ ਇਹ ਚਾਰ ਪ੍ਰਕਾਰ ਦੇ ਕਿਲਵਿਖ, ਕਿਲ ਨੇਚੇ ਕਰਕੇ ਵਿਖ ਵਿਉਹ ਵਰਗੇ ਪਾਪ, ਪਿਛਲੇ ਜਨਮਾਂ ਜਨਮਾਤਰਾਂ ਦੇ ਸਭ ਸਾਰੇ ਪਾਪ ਜਿਹੜੇ ਨੇ, ਗੁਨਾ ਕੱਟਿਆ ਕੱਟੇ ਜਾਂਦੇ ਹਨ।
ਹਉਮੈ ਚੁੱਕੈ ਗੁਮਾਨ,
ਦੇਹ ਦੀ ਹਉਮੈ ਹੰਗਤਾ ਦੇ ਗੁਣਾਂ ਦਾ ਗੁਮਾਨ ਹੰਕਾਰ ਵੀ ਚੁੱਕਿਆ ਜਾਂਦਾ, ਨਿਵਿਰਤ ਹੋ ਜਾਂਦਾ ਹੈ।
ਗੁਰਮੁਖ ਕਮਲ ਵਿਕਸਿਆ,
ਇਹਨੂੰ ਪਾਈ ਵਿਕਸਿਆ ਬੋਲਣਾ, ਇਹ ਆਪਣਾ ਧਿਆਨ ਰੱਖਣਾ ਥੋੜਾ ਜਿਹਾ, ਤੇ ਵਿਗਸਿਆ ਨਹੀਂ ਕਰਨਾ ਪਾਠ ਇਹ, ਤੇ ਗੁਰਮੁਖ ਕਮਲ ਵਿਕਸਿਆ, ਇਹ ਭਾਈ ਜਿਨ੍ਹਾਂ ਗੁਰਮੁਖਾਂ ਦੀ ਸੰਗਤ ਦੁਆਰਾ, ਮੁਖੀ ਗੁਰਾਂ ਦੁਆਰਾ ਹਿਰਦੇ ਰੂਪੀ ਕਮਲ ਸੁਭ ਗੁਣਾਂ ਰੂਪੀ ਪੰਖੜੀਆਂ ਦੇ ਸਹਿਤ ਵਿਕਸਿਆ ਖਿੜ ਆਇਆ ਹੈ।
ਸਭ ਆਤਮ ਬ੍ਰਹਮ ਪਛਾਣ,
ਉਹਨਾਂ ਨੇ ਸਭ ਸਾਰਿਆਂ ਵਿਚ ਬ੍ਰਹਮ ਆਤਮਾ ਨੂੰ ਪਛਾਣ ਲਿਆ, ਸਿਆਣ ਲਿਆ ਹੈ। ਸਾਰਿਆਂ ਚ ਆਤਮ ਆਪਣ ਸਰੂਪ ਨੂੰ ਬ੍ਰਹਮ ਰੂਪ ਕਰਕੇ, ਆਤਮਾ ਨੂੰ ਬ੍ਰਹਮ ਰੂਪ ਕਰਕੇ ਪਹਿਚਾਣ ਲਿਆ। ਸਾਰਿਆਂ ਚ ਬ੍ਰਹਮ ਆਤਮਾ ਨੂੰ ਅਭੇਦ ਰੂਪ ਪਛਾਣ ਲਿਆ ਹੈ।
ਹਰ ਹਰ ਕਿਰਪਾ ਧਾਰ ਪ੍ਰਭ,
ਹੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਹਰ ਹਾਰਕ ਪ੍ਰਭ ਪਰਮੇਸ਼ਰ, ਜਿਨ੍ਹਾਂ ਪਿਆਰਿਆਂ ਉੱਤੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕੀਤੀ ਹੈ ਤੁਸਾਂ ਨੇ।
ਜਨ ਨਾਨਕ ਜਪ ਹਰ ਨਾਮ,
ਸਤਿਗੁਰੂ ਜੀ ਕਥਨ ਕਰਦੇ ਹਨ, ਉਹ ਪਿਆਰੇ ਜਨ ਦਾਸ ਤੇਰੇ ਨਾਮ ਨੂੰ ਜਪਦੇ ਹੈ। ਹੇ ਪਰਮੇਸ਼ਰ ਮੇਰੇ ਉੱਤੇ ਵੀ ਕਿਰਪਾ ਦ੍ਰਿਸ਼ਟੀ ਧਾਰਨ ਕਰ, ਤਾਂ ਕਿ ਹੇ ਹਰੀ ਮੈਂ ਜਨ ਦਾਸ ਤੇਰੇ ਨਾਮ ਅੰਮ੍ਰਿਤ ਨੂੰ ਜਪਣਾ ਕਰਾਂ, ਇਹ ਮੇਰੇ ਤੇ ਕਿਰਪਾ ਕਰ ਦਿਓ ਜੀ।
ਮਹੱਲਾ ਚੌਥਾ।
ਅੱਗੇ ਚੌਥੇ ਪਾਤਸ਼ਾਹ ਦਾ ਮਹੱਲਾ ਹੈ ਜੀ।
ਹਰ ਹਰ ਨਾਮ ਪਵਿੱਤਰ ਹੈ,
ਭਾਈ ਸਾਰਿਆਂ ਨਾਮਾਂ ਵਿਚੋਂ ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ਵਰ ਦਾ ਨਾਮ ਹੀ ਪਵਿੱਤਰ ਹੈ, ਪਵਿੱਤਰ ਕਰਨ ਵਾਲਾ ਹੈ।
ਨਾਮ ਜਪਤ ਦੁੱਖ ਜਾਏ,
ਪਰਮੇਸ਼ਵਰ ਦਾ ਨਾਮ ਜਪਤ ਜਮਣੇ ਕਰਕੇ ਪ੍ਰਤੱਖ ਜਮਣ ਮਰਨ ਦਾ ਦੁੱਖ ਕਸ਼ਟ ਚਲਿਆ ਜਾਏ ਜਾਂਦਾ ਹੈ।
ਜਿਨ ਕੋ ਪੂਰਬ ਲਿਖਿਆ,
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ, ਜਿਨ੍ਹਾਂ ਨੂੰ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ, ਈਸ਼ਵਰ ਨੇ ਗੁਰਾਂ ਦੀ ਪ੍ਰਾਪਤੀ ਦਾ ਲੇਖ ਮੱਥੇ ਦੇ ਉੱਤੇ ਲਿਖ ਦਿੱਤਾ ਹੈ।
ਤਿੰਨ ਮਨ ਵਸਿਆ ਆਏ,
ਉਹਨਾਂ ਨੇ ਹੀ ਇਸ ਮਨੁੱਖਾ ਜਨਮ ਵਿਚ ਆ ਕੇ ਮਨ ਚਿੱਤ ਦੇ ਅੰਦਰ ਨਾਮ ਉਹਨਾਂ ਦੇ ਮਨ ਦੇ ਵਿਚ ਵਸ ਗਿਆ ਹੈ।
ਸਤਿਗੁਰ ਕੈ ਭਾਣੇ ਜੋ ਚੱਲੇ,
ਸਤਿਗੁਰ ਸੱਚੇ ਗੁਰਾਂ ਦੇ ਭਾਣੇ ਨਾਮ ਹੁਕਮ ਦਾ ਹੁਕਮ ਵੀ, ਜਿਹੜਾ ਵੀ ਕੋਈ ਜਗਿਆਸੂ ਚੱਲਦਾ ਗੁਰਸਿੱਖ।
ਤਿੰਨ ਦਾਲਦ ਦੁੱਖ ਲਹਿ ਜਾਏ,
ਤਿੰਨ ਉਹਨਾਂ ਦੇ ਅਵਿਦਿਆ ਰੂਪੀ ਦਾਲ ਦਰਿਦਰ ਜੰਮਣ ਮਰਨ ਦਾ ਦੁੱਖ ਕਸ਼ਟ ਲੈ ਜਾਂਦਾ ਹੈ ਲੈ ਜਾਵੇਗਾ
ਆਪਣਾ ਭਾਣਾ ਕਿਨੈ ਨਾ ਪਾਇਓ
ਤੇ ਆਪਣੇ ਆਪ ਦੇ ਭਾਣੇ ਖੁਦ ਪਸੰਦੀ ਵਾਲੇ ਜਿਹੜੇ ਸੁਭਾਅ ਵਿਚ ਚੱਲਣ ਵਾਲੇ ਹਨ ਉਹ ਪੁਰਖ ਕਿਸੇ ਨੇ ਵੀ ਅੱਜ ਤੱਕ ਕਹਿੰਦੇ ਪਰਮੇਸ਼ੁਰ ਨੂੰ ਨਹੀਂ ਪਾਉਣਾ ਕੀਤਾ ਹੈ
ਜਨ ਵੇਖੋ ਮਨ ਪਤੀਆਏ
ਹੇ ਜਨ ਪੁਰਖੋ ਸੰਤ ਜਨੋ ਪਿਆਰਿਓ ਆਪਣੇ ਮਨ ਹਿਰਦੇ ਦੇ ਅੰਦਰ ਪਤੀਆਏ ਪ੍ਰਤੀਤ ਭਰੋਸਾ ਕਰਕੇ ਅਜਮੈਸ਼ ਕਰਕੇ ਵੇਖੋ ਵੇਖ ਲੈਣਾ ਕਰੋ
ਜਨ ਨਾਨਕ ਦਾਸਨ ਦਾਸ ਹੈ
ਗੁਰੀ ਕਥਨ ਕਰਦੇ ਹਨ ਮੈਂ ਜਨ ਦਾਸ ਉਹਨਾਂ ਦੇ ਦਾਸਨ ਦਾਸ ਸੇਵਕਾਂ ਦਾ ਵੀ ਸੇਵਕ ਹਾਂ
ਜੋ ਸਤਿਗੁਰ ਲਾਗੇ ਪਾਏ
ਜਿਹੜੇ ਆ ਕੇ ਸਤਿਗੁਰ ਸੱਚੇ ਗੁਰਾਂ ਦੇ ਪਾਏ ਚਰਨੀ ਲੱਗੇ ਹਨ
ਪੌੜੀ
ਅੱਗੇ ਪੌੜੀ ਹੈ ਗੁਰੂ ਰਾਮਦਾਸ ਜੀ ਕਥਨ ਕਰਦੇ ਹੈ
ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ
ਹੇ ਕਰਤੇ ਰਚਨਹਾਰ ਪਰਮੇਸ਼ੁਰ ਤੂੰ ਆਪ ਹੀ ਥਾਨ ਥਾਵਾਂ ਤੇ ਥਨੰਤਰ ਥਾਵਾਂ ਦੇ ਅੰਦਰ ਸਾਰੇ ਥਨੰਤਰੀ ਜੀਵਾਂ ਦੇ ਅੰਦਰ ਜਾਂ ਥਾਨਾਂ ਦੇ ਅੰਦਰ ਹੋਰ ਥਾਨ ਭਰਪੂਰ ਵਿਆਪਕ ਹੋ ਰਿਹਾ ਹੈ ਸਭਨੀ ਥਾਂ
ਸਭ ਤੇਰੀ ਬਣਤ ਬਣਾਵਣੀ
ਇਹ ਸਭ ਸਾਰੀ ਤੇਰੀ ਆਪ ਜੀ ਦੀ ਪੰਜਾਂ ਤੱਤਾਂ ਦੁਆਰਾ ਸ੍ਰਿਸ਼ਟੀ ਦੀ ਬਣਤਰ ਜਿਹੜੀ ਹੈ ਬਣਾਵਟ ਬਣਾਵਣੀ ਬਣਾਈ ਹੋਈ ਹੈ
ਰੰਗ ਪਰੰਗ ਸਿਸ਼ਟ ਸਭ ਸਾਜੀ
ਇਹਦੇ ਵਿਚ ਰੰਗ ਵਾਲੇ ਜੀਵ ਪੈਦਾ ਕੀਤੇ ਹੈ ਜਿਵੇਂ ਜਿਹੜੇ ਕੌਣ ਉਹ ਕਾਲੇ ਰੰਗ ਦੀ ਪੈਦਾ ਕਰ ਦਿੱਤੇ ਤੇ ਇਸ ਕਰਕੇ ਜਿਹੜੇ ਤੋਤੇ ਨ ਉਹ ਸਾਵੇਂ ਰੰਗ ਦੀ ਪੈਦਾ ਕਰ ਦਿੱਤੇ ਤੇ ਪਰੰਗ ਨਾਮ ਹੈ ਮਿਸ਼ਰਤ ਜਿਵੇਂ ਮੋਰ ਹੈ ਉਹਦੇ ਚ ਕਈ ਰੰਗ ਦਿਸੇ ਨਜ਼ਰ ਆ ਰਹੇ ਹੈ ਇਸੇ ਤਰ੍ਹਾਂ ਕਈ ਹੋਰ ਜਾਨਵਰ ਜਾਣਨੇ ਰੰਗ ਇੱਕੋ ਰੰਗ ਹੋਵੇ ਜਿਹੜਾ ਪਰੰਗ ਜਿਹਦੇ ਚ ਮਿਸ਼ਰਤ ਮਿਲੇ ਹੋਏ ਹੋਰ ਰੰਗ ਉਹਨੂੰ ਪਰੰਗ ਕਹਿੰਦੇ ਹੈ ਤੇ ਰੰਗ ਪਰੰਗ ਰੰਗਾਂ ਪਰੰਗਾਂ ਵਾਲੀ ਇਹ ਸਾਰੀ ਸ੍ਰਿਸ਼ਟੀ ਤੇਰੀ ਮਹਾਰਾਜ ਸਾਜੀ ਹੋਈ ਹੈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ ਇਸ ਕਰਕੇ ਇਹ ਤੇਰੀ ਸਾਜੀ ਹੋਈ ਹੈ ਤੇ ਐਸੀ ਤੁਸੀਂ ਇਸ ਸ੍ਰਿਸ਼ਟੀ ਨੂੰ ਸਾਜਨਾ ਕੀਤਾ
ਬਹੁ ਬਹੁ ਵਿਦ ਭਾਂਤ ਉਪਾਵਣੀ
ਬਹੁ ਬਹੁਤ ਵਿਦ ਵਿਧੀਆਂ ਦੁਆਰਾ ਤੂੰ ਹੀ ਅੰਡਜ ਜੇਰ ਸੇਤਜ ਉਤਪਜ ਆਦਿ ਬਹੁ ਬਹੁਤ ਭਾਂਤ ਤਰ੍ਹਾਂ ਦੀ ਇਹ ਉਪਾਵਣੀ ਪੈਦਾ ਕੀਤੀ ਹੈ ਹੇ ਪਰਮੇਸ਼ੁਰ ਤੂੰ ਰੰਗ ਪਰੰਗ ਸਿਸ਼ਟ ਸਭ ਸਾਜੀ ਇਹ ਪਰਮੇਸ਼ੁਰ ਤੂੰ ਰੰਗਾਂ ਰੰਗਾਂ ਦੀ ਸਭ ਸਾਰੀ ਸ੍ਰਿਸ਼ਟੀ ਜਿਹੜੀ ਹੈ ਬਹੁ ਬਹੁ ਵਿਧ ਭਾਂਤ ਉਪਾਵਣੀ ਬਹੁ ਬਹੁਤ ਵਿਧੀ ਵਿਧੀਆਂ ਦੇ ਨਾਲ ਜੁਗਤੀਆਂ ਦੇ ਨਾਲ ਸਾਜੀ ਰਚੀ ਹੈ ਤੇ ਪਰੰਗ ਮਿਸਰ ਤਰੰਗ ਉਹ ਵੀ ਬਹੁਤ ਤਰ੍ਹਾਂ ਦੇ ਉਪਾਵਣੀ ਪੈਦਾ ਕੀਤੀ ਹੈ ਕਿਤੇ ਕੋਈ ਰਜੋ ਗੁਣੀ ਕੋਈ ਸਤੋ ਗੁਣੀ ਕੋਈ ਤਮੋ ਗੁਣੀ ਇਹ ਮਿਸਰ ਤਰੰਗਾਂ ਦੀ ਸ੍ਰਿਸ਼ਟੀ ਹੈ ਤਿੰਨੇ ਗੁਣ ਜਿਹੜੇ ਨੇ ਉਹ ਮਿਸ਼ਰਤ ਕਰਕੇ ਪਾ ਦਿੱਤੇ ਨ
ਸਭ ਤੇਰੀ ਜੋਤ ਜੋਤੀ ਵਿਚ ਵਰਤ ਹੈ
ਹੇ ਜੋਤੀ ਪ੍ਰਕਾਸ਼ ਰੂਪ ਪਰਮੇਸ਼ੁਰ ਸਭਨਾ ਜੀਵਾਂ ਦੇ ਵਿਚ ਅੰਦਰ ਤੇਰੀ ਜੋਤ ਚੇਤਨ ਸੱਤਾ ਵਰਤੇ ਵਰਤ ਰਹੀ ਹੈ
ਗੁਰਮਤੀ ਤੁਦੈ ਲਾਵਣੀ
ਇਸੇ ਕਰਕੇ ਜਿਗਿਆਸੂ ਨੇ ਗੁਰਮਤੀ ਗੁਰ ਸਿੱਖਾਂ ਦੁਆਰਾ ਤੁਦੈ ਤੇਰੇ ਵਿਚ ਬਿਰਤੀ ਲਾਉਣੀ ਕੀਤੀ ਹੈ ਜੀ
ਜਿਨ ਹੋਏ ਦਯਾਲ ਤਿੰਨ ਸਤਿਗੁਰ ਮਿਲੈ
ਹੇ ਪਰਮੇਸ਼ੁਰ ਜਿਨ੍ਹਾਂ ਦੇ ਉੱਤੇ ਤੂੰ ਦਿਆਲੂ ਹੋ ਜਾਣਾ ਹੈ ਕਿਰਪਾਲੂ ਹੋ ਜਾਣਾ ਹੈ ਉਨ੍ਹਾਂ ਨੂੰ ਸਤਿਗੁਰ ਸੱਚੇ ਗੁਰਾਂ ਦੀ ਸੰਗਤ ਦੇ ਨਾਲ ਮੇਲੈ ਮੇਲ ਦੇਂਦਾ ਹੈ
ਮੁਖ ਗੁਰਮੁਖ ਹਰ ਸਮਝਾਵਣੀ
ਹੇ ਹਰ ਪਰਮੇਸ਼ੁਰ ਫਿਰ ਉਨ੍ਹਾਂ ਗੁਰਮੁਖਾਂ ਨੂੰ ਮੁੱਖ ਮੁਖੀ ਸਤਿਗੁਰਾਂ ਦੁਆਰਾ ਤੇਰੇ ਸਰੂਪ ਦੀ ਸਮਝਾਵਣੀ ਸਮਝ ਆਉਂਦੀ ਹੈ ਹੇ ਪਰਮੇਸ਼ੁਰ ਫਿਰ ਉਨ੍ਹਾਂ ਨੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਆਪਣੇ ਅੰਤਸ਼ਕਰਨ ਰੂਪੀ ਮੁਖ ਦੇ ਤੇਰੇ ਸਰੂਪ ਦੀ ਸਮਝ ਆਉਂਦੀ ਹੈ
ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ
ਹੇ ਭਾਈ ਜੋ ਸ੍ਰੀ ਸ਼੍ਰੋਮਣੀ ਤੇ ਰਮੋ ਰਮਿਆ ਹੋਇਆ ਰਾਮ ਪਰਮੇਸ਼ੁਰ ਹੈ ਉਸ ਨੂੰ ਰਮੋ ਰਮ ਉਹਨਾਂ ਸੁੰਦਰ ਦਾ ਹੁੰਦਾ ਸੁੰਦਰ ਰਾਮ ਪਰਮੇਸ਼ੁਰ ਦੇ ਜਸ ਨੂੰ ਕੀ ਕਰਨਾ ਸਾਰੇ ਕਹਿੰਦੇ ਬੋਲੋ ਬੋਲੋ ਬੋਲਣਾ ਕਰੋ
ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਵਣੀ
ਫਿਰ ਨਾਮ ਜਪ ਕੇ ਕੀ ਪ੍ਰਾਪਤ ਹੋਏਗਾ ਜਿਸ ਜਿਸ ਦੇ ਪ੍ਰਤਾਪ ਕਰਕੇ ਅਵਿਦਿਆ ਰੂਪੀ ਦਾਲਦ ਦਰਿਦਰ ਜੰਮਣ ਮਰਨ ਦਾ ਦੁੱਖ ਆਸਾ ਰੂਪੀ ਭੁੱਖ ਸਾਰੀ ਲਹਿ ਉਤਰ ਜਾਵੇਗੀ ਦੂਰ ਹੋ ਜਾਵੇਗੀ ਨਿਵਿਰਤ ਹੋ ਜਾਂਦੀ ਹੈ
ਸਲੋਕ ਮਹੱਲਾ ਚੌਥਾ
ਚੌਥੀ ਪਾਤਸ਼ਾਹ ਦਾ ਸਲੋਕ ਹੈ ਜੀ ਅੱਗੇ
ਹਰ ਹਰ ਅੰਮ੍ਰਿਤ ਨਾਮ ਰਸ
ਹੇ ਭਾਈ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਦੇ ਨਾਮ ਅੰਮ੍ਰਿਤ ਨੂੰ ਬਾਣੀ ਦੁਆਰਾ ਰਸ ਪ੍ਰੇਮ ਦੇ ਨਾਲ ਜਪਣਾ ਕਰੋ ਬਾਣੀ ਕਰਕੇ ਨਾਮ ਅੰਮ੍ਰਿਤ ਦਾ ਰਸ ਜਿਹੜਾ ਹੈ ਤੇ ਉਸ ਨੂੰ ਪ੍ਰਾਪਤ ਕਰੋ
ਹਰ ਅੰਮ੍ਰਿਤ ਹਰ ਉਰ ਧਾਰ
ਹਰ ਹਰੀ ਹਰ ਪਰਮੇਸ਼ੁਰ ਦੇ ਨਾਮ ਅੰਮ੍ਰਿਤ ਨੂੰ ਉਰ ਹਿਰਦੇ ਵਿੱਚ ਧਾਰ ਧਾਰਨ ਕਰਕੇ ਜਾਣੀ ਵਸਾਉਣਾ ਕਰੋ ਤੇ ਜਾਂ ਫਿਰ ਜੋ ਹਰੀ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਰੂਪੀ ਰਸ ਹੈ ਉਹ ਹਰ ਹਰ ਨਾਮ ਅੰਮ੍ਰਿਤ ਨੂੰ ਹਿਰਦੇ ਵਿੱਚ ਧਾਰਨ ਵਸਾਉਣਾ ਕਰੋ। ਹਾਂਜੀ ਬੋਲੋਗੇ।
ਵਿੱਚ ਸੰਗਤ ਹਰ ਪ੍ਰਭ ਵਰਤਦਾ,
ਪਾਪਾਂ ਦਾ ਹਰ ਹਾਰਕ ਜਿਹੜਾ ਪਰਮੇਸ਼ਰ ਹੈ ਨਾ, ਉਹ ਸੰਗਤ ਦੇ ਵਿੱਚ ਸਾਕਸ਼ਾਤ ਪ੍ਰਤੱਖ ਹੋ ਕੇ ਵਰਤਦਾ ਵਰਤ ਰਿਹਾ ਹੈ। ਤੇ ਇਸ ਕਰਕੇ
ਬੁੱਧ ਸ਼ਬਦ ਵਿਚਾਰ,
ਸ਼ਬਦ ਦੁਆਰਾ ਇਹਨੂੰ ਵਿਚਾਰ ਕਰਕੇ ਬੁੱਝਣਾ ਕਰੋ, ਸਮਝਣਾ ਕਰੋ ਵੀ ਸੰਗਤ ਚ ਕਿਵੇਂ ਵਸ ਰਿਹਾ। ਇਸ ਕਰਕੇ ਤਾਂ ਸੰਗਤ ਵਿਚ ਨਾਮ ਜਪਣ ਦਾ, ਕਥਾ ਕੀਰਤਨ ਦਾ ਬਹੁਤਾ ਮਹੱਤਵ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ,
ਮਨ ਹਰ ਹਰ ਨਾਮ ਧਿਆਇਆ,
ਜਿਨ੍ਹਾਂ ਨੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਮਨ ਅੰਤਿਸ਼ ਕਰਨ ਦੇ ਦੁਆਰਾ ਧਿਆ ਕਰ ਬਿਰਤੀ ਬਣਾ ਕੇ ਧਿਆਉਣਾ ਕੀਤਾ ਹੈ।
ਬਿਖ ਹੋਮੈ ਕੱਢੀ ਮਾਰ,
ਉਨ੍ਹਾਂ ਨੇ ਹੋਮੇ ਹੰਗਤਾ ਰੂਪੀ ਬਿਖ ਜ਼ਹਿਰ ਨੂੰ ਸਮਦਮ ਰੂਪੀ ਸਾਧਨਾ ਦੇ ਨਾਲ ਮਾਰ ਕੇ ਇਹ ਹਿਰਦੇ ਚੋਂ ਕੱਢ ਦਿੱਤਾ ਹੈ, ਕੱਢ ਦਿੱਤੀ ਹੈ।
ਜਿਨ ਹਰ ਹਰ ਨਾਮ ਨਾ ਚੇਤਿਓ,
ਜਿਨ੍ਹਾਂ ਤੇ ਜਿਨ੍ਹਾਂ ਨੇ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਯਾਦ ਨਹੀਂ ਕੀਤਾ।
ਤਿੰਨ ਜੂਏ ਜਨਮ ਸਭ ਹਾਰ,
ਉਨ੍ਹਾਂ ਨੇ ਵਿਸ਼ਿਆਂ ਰੂਪੀ ਜੂਏ ਦੇ ਵਿਚ ਨਾ ਆਪਣਾ ਸਭ ਸਾਰਾ ਮਨੁੱਖਾ ਜਨ ਰੂਪੀ ਬਾਜੀ ਨੂੰ ਹਾਰ ਦਿੱਤਾ ਹੈ।
ਗੁਰ ਤੁਠੈ ਹਰ ਚੇਤਾਇਆ,
ਜਿਨ੍ਹਾਂ ਦੇ ਉੱਤੇ ਪੂਰਨ ਗੁਰੂ ਸਾਹਿਬ ਜੀ ਤੁਠੇ ਨਾਮ ਪ੍ਰਸੰਨ ਹੋਣ ਦਾ ਪ੍ਰਸੰਨ ਹੋਏ ਹਨ, ਉਨ੍ਹਾਂ ਨੂੰ ਗੁਰਾਂ ਨੇ ਹਰ ਪਰਮੇਸ਼ਰ ਦੇ ਨਾਮ ਚੇਤਾਇਆ, ਚੇਤੇ ਯਾਦ ਕਰਾਇਆ ਹੈ।
ਹਰ ਨਾਮਾ ਹਰ ਉਤਾਰ,
ਉਨ੍ਹਾਂ ਨੇ ਹਰ ਹਰੇਕ ਨਾਮਾਂ ਵਿਚੋਂ ਹਰ ਪਰਮੇਸ਼ਰ ਦੇ ਨਾਮ ਨੂੰ ਉਰ ਹਿਰਦੇ ਧਾਰ ਧਾਰਿਆ ਵਸਾਇਆ ਹੈ।
ਜਨ ਨਾਨਕ ਤੇ ਮੁਖ ਉਜਲੇ,
ਸਤਿਗੁਰੂ ਜੀ ਕਥਨ ਕਰਦੇ ਹਨ ਤੇ ਉਹ ਜਨ ਪੁਰਖ ਇਸ ਲੋਕ ਵਿਚ ਉਜਲੇ ਨਿਰਮਲ ਸ੍ਰੇਸ਼ਟ ਮੁਖ ਵਾਲੇ ਹੋ ਗਏ ਨੇ, ਭਾਵ ਐਸੇ ਉਹ ਪਵਿੱਤਰ ਹੋ ਗਏ, ਉਜਲ ਹੋ ਗਏ ਹਨ।
ਤਿਤ ਸੱਚਾ ਦਰਬਾਰ,
ਤਿਤ ਉਸ ਪਰਮੇਸ਼ਰ ਦੇ ਸੱਚੇ ਸਤਸੰਗਤ ਸੱਚਖੰਡ ਰੂਪੀ ਦਰਬਾਰ ਵਿਚ ਵੀ ਉਹ ਉਜਲ ਮੁਖੜੇ ਵਾਲੇ, ਤਿਤ ਉਸ ਪਰਮੇਸ਼ਰ ਦੇ ਸੱਚੇ ਸਤਸੰਗਤ ਜਾਂ ਸੱਚਖੰਡ ਰੂਪੀ ਦਰਬਾਰ ਵਿਚ ਤੇ ਉਹ ਜਨ ਪੁਰਖ ਉਜਲ ਮੁਖੜੇ ਵਾਲੇ ਹਨ, ਉਜਾਲੇ ਵਾਲੇ।
ਮਹੱਲਾ ਚੌਥਾ,
ਚੌਥੇ ਪਾਤਸ਼ਾਹ ਦਾ ਮਹੱਲਾ ਹੈ ਜੀ।
ਹਰ ਕੀਰਤ ਉੱਤਮ ਨਾਮ ਹੈ,
ਭਾਈ ਹਰ ਪਰਮੇਸ਼ਰ ਨਾਮ ਦੀ ਕੀਰਤ ਸਿਫਤ ਸਲਾਹ ਉੱਤਮ ਸ੍ਰੇਸ਼ਟ ਹੈ। ਪਰਮੇਸ਼ਰ ਦੀ ਕੀਰਤ, ਕੀਰਤਨ ਭਗਤੀ ਤੇ ਨਾਮ ਇਹ ਉੱਤਮ ਸ੍ਰੇਸ਼ਟ ਹੈ।
ਵਿੱਚ ਕਲਯੁਗ ਕਰਨੀ ਸਾਰ,
ਕਲਯੁਗ ਦੇ ਸਮੇਂ ਵਿੱਚ ਅੰਦਰ ਇਹੋ ਹੀ ਸਾਰ ਸ੍ਰੇਸ਼ਟ ਕਰਨੀ ਕਮਾਈ ਹੈ।
ਮਤ ਗੁਰਮਤ ਕੀਰਤ ਪਾਈ ਹੈ,
ਪਰ ਗੁਰਮਤ ਗੁਰ ਸਿੱਖਿਆ ਦੁਆਰਾ ਹੀ ਮਤ ਬੁੱਧੀ ਵਿੱਚ ਕੀਰਤ ਸਿਫਤ ਸਲਾਹ ਕੀਰਤਨ ਭਗਤੀ ਇਹ ਪਾਉਣਾ ਕਰੀਦੀ ਹੈ।
ਹਰ ਨਾਮਾ ਹਰ ਉਰਹਾਰ,
ਫਿਰ ਹਰ ਹਰ ਨਾਮ ਰੂਪੀ ਹਾਰ ਰੇਜੇ ਰੂਪੀ ਗਲ ਵਿਚ ਪਹਿਨਣਾ ਕਰੀਦਾ, ਭਾਵ ਹਰ ਵਕਤ ਸਾਸ ਗ੍ਰਾਸ ਨਾਮ ਜਪਦੇ ਰਹੀਦਾ ਹੈ।
ਵਡਭਾਗੀ ਜਿਨ ਹਰ ਧਿਆਇਆ,
ਜਿਨ੍ਹਾਂ ਵਡਭਾਗੀ ਵੱਡੇ ਕਰਮਾਂ ਵਾਲਿਆਂ ਨੇ ਹਰ ਪਰਮੇਸ਼ਰ ਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਉਣਾ ਕੀਤਾ ਹੈ।
ਦਿਲ ਸੌਂਪਿਆ ਹਰ ਭੰਡਾਰ,
ਉਨ੍ਹਾਂ ਨੂੰ ਹਰ ਪਰਮੇਸ਼ਰ ਨੇ ਪ੍ਰੇਮਾ ਭਗਤੀ ਦਾ ਭੰਡਾਰ ਖਜ਼ਾਨਾ ਸੌਂਪਿਆ ਸੌਂਪ ਦਿੱਤਾ ਹੈ।
ਬਿਨ ਨਾਵੈ ਜੇ ਕਰਮ ਕਮਾਵਣੇ,
ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨ ਬਗੈਰ ਜਿਹੜੇ ਹੋਰ ਸਕਾਮ ਜਾਂ ਨਖਿਦ ਕਰਮ ਕਮਾਉਣੇ ਕਮਾਉਣੇ ਹਨ, ਉਹ ਸਾਰੇ ਜਿਹੜੇ ਨੇ ਮਹਾਰਾਜ ਕਹਿੰਦੇ ਵੀ ਇਹ ਨੇਹ ਫਲ ਹੀ ਨਾ ਹੋ, ਉਹ ਨੇਹ ਫਲ ਹਨ, ਨਿਸਫਲ ਹਨ, ਕੋਈ ਫਲ ਨਹੀਂ ਉਹਨਾਂ ਦਾ।
ਨਿਤ ਹੋਮੈ ਹੋਏ ਖੁਆਰ,
ਉਹਨਾਂ ਕਰਮਾਂ ਦੀ ਹੋਮੇ ਹੰਗਤਾ ਕਾਰਨ ਹੀ ਜੀਵ ਨਿਤਾ ਪ੍ਰਤੀ ਵਿਕਾਰਾਂ ਚ ਪੈ ਕੇ ਖੁਆਰ ਖੱਜਲ ਹੁੰਦਾ, ਖਰਾਬ ਹੁੰਦਾ। ਅੱਗੇ ਸਤਿਗੁਰੂ ਜੀ ਕਰਮਾਂ ਦੀ ਨਿਸਫਲਤਾ ਉੱਤੇ ਦ੍ਰਿਸ਼ਟਾਂਤ ਦਿੰਦੇ ਨੇ।
ਜਲ ਹਸਤੀ ਮਲ ਨਵਾਲੀ ਹੈ,
ਜਿਵੇਂ ਹਸਤੀ ਹਾਥੀ ਨੂੰ ਜਲ ਪਾਣੀ ਦੇ ਵਿਚ ਮਲ ਕੇ ਨਵਾਲੀ ਹੈ, ਨਵਾ ਲਈਦਾ, ਚੰਗੀ ਤਰ੍ਹਾਂ ਉਸ ਨੂੰ ਉਜਲ ਕਰ ਲਈਦਾ ਹੈ, ਤੇ ਉਹ ਫਿਰ ਜਿਹੜਾ ਨਾ ਪਾਣੀ ਵਿਚ। ਹਾਂਜੀ।
ਸਿਰ ਭੀ ਫਿਰ ਪਾਵੈ ਛਾਰ,
ਉਹ ਫਿਰ ਪਾਣੀ ਚੋਂ ਬਾਹਰ ਨਿਕਲ ਕੇ ਆਪਣੀ ਸੁੰਡ ਨਾਲ ਮੁੜ ਕੇ ਫਿਰ ਖੇ ਪਾ ਲੈਂਦਾ ਸਿਰ ਦੇ ਉੱਤੇ, ਸੁੰਡਣਾ ਚੱਕ ਚੱਕ ਕੇ ਸਵਾਹ ਮਿੱਟੀ ਘੱਟਾ ਉੱਪਰ ਸਿੱਟੀ ਜਾਂਦਾ, ਤੇ ਇਹ ਦਰਸਾਨ ਦਿੱਤਾ ਹੈ। ਇਸੇ ਪ੍ਰਕਾਰ ਜਿਹੜਾ ਨਾ, ਬੋਲੋ ਜੀ।
ਜਲ ਹਸਤੀ ਮਲ ਨਵਾਲੀ ਹੈ,
ਇਸੇ ਪ੍ਰਕਾਰ ਜੀਵ ਰੂਪ ਹਾਥੀ ਦੇ ਮਨ ਵਿਚੋਂ ਪਾਪਾਂ ਰੂਪੀ ਮੈਲ ਕੱਢਣ ਵਾਸਤੇ ਸ਼ਾਸਤਰ ਗਿਆਨ ਰੂਪੀ ਪਾਣੀ ਨਾਲ ਮਲ ਮਲ ਕੇ ਇਸ਼ਨਾਨ ਕਰਾਉਣਾ ਕਰੀਏ ਤਾਂ ਫਿਰ ਦੱਸਦੇ ਨੇ।
ਸਿਰ ਭੀ ਫਿਰ ਪਾਵੈ ਛਾਰ,
ਉਹ ਮੁੜ ਮੁੜ ਕੇ ਅੰਤਸ਼ਕਰ ਰੂਪੀ ਸਿਰ ਦੇ ਵਿਚ ਹੰਕਾਰ ਨੂੰ ਧਾਰਨ ਕਰ ਰੂਪੀ ਸਵਾਹ ਪਾ ਲੈਂਦਾ।
ਹਰ ਮਿਲੋ ਸਤਿਗੁਰ ਦਇਆ ਕਰ,
ਜਿਨ੍ਹਾਂ ਨੂੰ ਸਤਿਗੁਰ ਸੱਚਾ ਗੁਰੂ ਦਇਆ ਮਿਹਰ ਦੀ ਦ੍ਰਿਸ਼ਟੀ ਕਰਕੇ ਹਰ ਪਰਮੇਸ਼ਰ ਦੇ ਨਾਲ ਮੇਲੋ ਮੇਲਦਾ ਹੈ।
ਮਨ ਰਸੈ ਏਕੰਕਾਰ,
ਉਹਨਾਂ ਦੇ ਮਨ ਚਿੱਤ ਵੀ ਏਕੰਕਾਰ, ਇੱਕ ਓਅੰਕਾਰ ਜੋ ਮੰਗਲ ਰੂਪ ਹੈ ਵਾਹਿਗੁਰੂ ਬਸੇ ਬਸਦਾ ਹੈ। ਹੇ ਹਰ ਪਰਮੇਸ਼ਰ, ਮੇਰੇ ਉੱਤੇ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਸਤਿਗੁਰਾਂ ਦੇ ਨਾਲ ਮੇਲਣਾ ਕਰੋ, ਜਿਸ ਕਰਕੇ ਮੈਂ ਏਕੰਕਾਰ ਪਰਮੇਸ਼ਰ ਜਿਹੜਾ ਹੈ ਅਦਵੈਤ ਸਰੂਪ, ਹੇ ਵਾਹਿਗੁਰੂ ਤੇਰਾ ਨਾਮ ਮੇਰੇ ਹਿਰਦੇ ਚ ਬਸ ਜਾਵੇ, ਇਹ ਬੇਨਤੀ ਕਰੀਏ।
ਜਿਨ ਗੁਰਮੁਖ ਸੁਣ ਹਰ ਮੰਨਿਆ,
ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਗੁਰਾਂ ਦੁਆਰਾ ਹਰ ਪਰਮੇਸ਼ਰ ਦੇ ਨਾਮ ਸੁਣ ਸਰਵਣ ਕਰਕੇ ਮੰਨਿਆ ਮਨਨ ਕੀਤਾ ਹੈ।
ਜਨ ਨਾਨਕ ਤਿੰਨ ਜੈਕਾਰ,
ਕਥਨ ਕਰਦੇ ਹਨ ਤਿੰਨ ਉਹਨਾਂ ਨੂੰ ਜਨ ਪੁਰਖਾਂ ਦਾ ਲੋਕ ਪ੍ਰਲੋਕ ਜੈ ਜੈਕਾਰ ਹੁੰਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਰਾਮ ਨਾਮ ਅੱਖਰ ਹੈ ਉਤਮ,
ਭਾਈ ਪੁਰਖ ਪੂਰਨ ਤੇ ਜਿਹੜਾ ਹਰ ਪਰਮੇਸ਼ਰ ਸਾਰੀ ਤੋਂ ਕੱਠੀ ਬੋਲ,
ਹਰ ਨਾਇਕ ਪੁਰਖ ਹਮਾਰਾ,
ਤੇ ਜੋ ਪੁਰਖ ਪੂਰਨ ਹਰ ਪਰਮੇਸ਼ਰ ਹਮਾਰਾ ਸਾਡਾ ਜੀਵ ਰੂਪੀ ਬਣਜਾਰਿਆਂ ਦਾ ਨਾਇਕ, ਉਹ ਪ੍ਰੇਰਕ ਸਵਾਮੀ ਹੈ, ਤੇ ਉਸ ਰਾਮ ਪਰਮੇਸ਼ਰ ਦਾ ਨਾਮ ਹੀ ਲਾਭਦਾਇਕ ਬੱਖਰ ਸੌਦਾ ਸਭ ਤੋਂ ਉੱਤਮ ਹੈ। ਨਾਇਕ ਜਿਹੜਾ ਬਣਜਾਰਿਆਂ ਦਾ ਆਗੂ ਹੋਵੇ ਨਾ, ਉਹਨੂੰ ਨਾਇਕ ਕਹਿੰਦੇ ਹੈ, ਉਹਨਾਂ ਦਾ ਆਗੂ ਹੁੰਦਾ ਜਿਹੜਾ, ਤੇ ਉਹਦਾ ਪ੍ਰਮਾਣ ਦਿੱਤਾ। ਹਾਂਜੀ ਅੱਗੇ ਚਲੋ।
ਹਰ ਖੇਲ ਕੀਆ ਹਰ ਆਪੀ ਵਰਤੈ,
ਇਹ ਸੰਸਾਰ ਦਾ ਖੇਲ ਖੇਡ ਹਰ ਪਰਮੇਸ਼ਰ ਨੇ ਆਪ ਹੀ ਰਚਨਾ ਕੀਤਾ ਤੇ ਆਪ ਹੀ ਹਰ ਪਰਮੇਸ਼ਰ ਇਹਦੇ ਚ ਵਰਤੈ ਵਰਤ ਰਿਹਾ ਹੈ।
ਸਭ ਜਗਤ ਕੀਆ ਬਣਜਾਰਾ,
ਆਪ ਹੀ ਪਰਮੇਸ਼ਰ ਨੇ ਸਭ ਸਾਰਾ ਜਗਤ ਇਹ ਸੰਸਾਰ ਬਣਜਾਰਾ ਵਣਜ ਕਰਨ ਵਾਲਾ ਵਪਾਰ ਕਰਨ ਵਾਲਾ ਵਪਾਰੀ ਬਣਾਉਣਾ ਕੀਤਾ। ਇਹ ਕਰਮਾਂ ਦਾ ਹੀ ਵਪਾਰ ਕਰਦਾ ਫਿਰਦਾ, ਜੀਵ ਵਰਗਾ ਵਪਾਰੀ ਹੋਰ ਕਿਹੜਾ ਹੋਊਗਾ ਭਾਈ। ਪਿਛਲੇ ਜਨਮਾਂ ਦੇ ਜੀ ਇਹੀ ਵਪਾਰ ਕਰਦਾ ਰਿਹਾ, ਹੁਣ ਵੀ ਕਰਮਾਂ ਦਾ ਵਪਾਰ ਕਰ ਰਿਹਾ, ਸੁਦੇਸ਼ ਹਰ ਵਤ ਹੋ ਰਿਹਾ ਵਪਾਰ।
ਸਭ ਜੋਤ ਤੇਰੀ ਜੋਤੀ ਵਿਚ
ਕਰਤੇ ਰਚਨਹਾਰ ਪਰਮੇਸ਼ਰ, ਜਿਹੜੀਆਂ ਖੱਟ ਜੋਤੀਆਂ ਹਨ, ਚੰਦ ਸੂਰਜ ਬੁੱਧੀ ਬਿਜਲੀ ਤਾਰੇ ਆਦਿ ਅਗਨੀ ਆਦਿ ਹੈ ਸਾਰੇ, ਇਹ ਜੋਤੀਆਂ ਦੇ ਵਿਚ ਵੀ ਤੇਰੀ ਜੋਤ ਪ੍ਰਕਾਸ਼ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਹਦੇ ਚਾਨਣ ਸਭ ਮੈਂ ਚਾਨਣ ਹੋਏ। ਹੇ ਜੋਤੀ ਪ੍ਰਕਾਸ਼ ਸਰੂਪ ਤੇ ਕਰਤੇ ਰਚਨਹਾਰ ਪਰਮੇਸ਼ਰ, ਸਭ ਸਾਰਿਆਂ ਦੇ ਅੰਦਰ ਤੇਰੀ ਜੋਤ ਪ੍ਰਕਾਸ਼ ਰਹੀ ਹੈ, ਜੋਤੀ ਬੁੱਧੀ ਦੇ ਅੰਦਰ ਤੇਰੀ ਜੋਤ ਪ੍ਰਕਾਸ਼ ਰਹੀ ਹੈ, ਐਸਾ ਹੈ ਤੂੰ।
ਸਭ ਸੱਚ ਤੇਰਾ ਪਾਸਾਰਾ,
ਹੇ ਸੱਚੇ ਪਰਮੇਸ਼ਰ, ਸਭ ਸਾਰਾ ਪਸਾਰਾ ਖਿਲਾਰਾ ਤੇਰਾ ਹੀ ਹੈ, ਤੂੰ ਹੀ ਸਾਰਿਆਂ ਦੇ ਅੰਦਰ ਵਿਵਰਤਵਾਦ ਰੂਪ ਹੋ ਕਰਕੇ, ਸਾਖੀ ਰੂਪ ਹੋ ਕਰਕੇ, ਇਸ ਕਰਕੇ ਤੇਰਾ ਸਾਰਾ ਪਸਾਰਾ ਸੱਚਾ ਹੀ ਹੈ।
ਸਭ ਧਿਆਵ ਹੈ ਤੁਧ ਸਫਲ ਸੇ ਗਾਵ ਹੈ,
ਹੇ ਸਾਰੇ ਬੋਲੋ ਜੀ।
ਗੁਰਮਤੀ ਹਰ ਨਿਰੰਕਾਰਾ,
ਤੇ ਇਹ ਨਿਰੰਕਾਰਾ ਮੈਂ ਹੀ ਕੀ ਕਾਰਾਂ ਤੋਂ ਰਹਿਤ, ਹਰ ਪਰਮੇਸ਼ਰ ਜੋ ਗੁਰਮਤੀ ਗੁਰਸਿੱਖਾਂ ਦੁਆਰਾ ਸਭ ਸਾਰੇ ਤੈਨੂੰ ਮਹਾਰਾਜ ਮਨ ਕਰਕੇ ਧਿਆਵੇ ਧਿਆਉਂਦੇ ਨੇ, ਬਾਣੀ ਕਰਕੇ ਤੇਰਾ ਜਸ ਗਾਵੇ ਗਾਉਂਦੇ ਹੈ, ਉਹ ਸਫਲ ਸਫਲੇ ਹਨ।
ਸਭ ਚਵਹੋ ਮੁਖ ਹੋ ਜਗਨਨਾਥ, ਜਗਨਨਾਥ ਜਗ ਜੀਵਨ,
ਹੇ ਭਾਈ ਤੁਸੀਂ ਸਭ ਸਾਰੇ ਆਪਣੇ ਮੁਖੋਂ ਮੁਖੜੇ ਤੋਂ ਉਸਦਾ ਜਸ ਚਵਹੋ ਨਾ ਉਚਾਰਨ ਕਰਨ ਦਾ ਹੁੰਦਾ, ਤੇ ਜੋ ਜਗਨਨਾਥ ਜਗਤ ਦਾ ਸਵਾਮੀ ਹੈ, ਜੋ ਸਾਰੇ ਸੰਸਾਰ ਨੂੰ ਆਪਣੀ ਹੁਕਮ ਰੂਪੀ ਨੱਥ ਦੇ ਨਾਲ ਨੱਥਣ ਵਾਲਾ ਹੈ, ਤੇ ਐਸਾ ਜੋ ਜਗ ਜੀਵਨ ਜਗਤ ਦਾ ਜੀਵਨ ਰੂਪ ਹੈ, ਤੇ ਜਿਤ ਜਿਸ ਵਾਹਿਗੁਰੂ ਦਾ,
ਜਿਤ ਭਵ ਜਲ ਪਾਰ ਉਤਾਰਾ,
ਜਿਤ ਜਿਸ ਦਾ ਜਸ ਉਚਾਰਨ ਕਰਕੇ ਤੁਹਾਡਾ ਜੰਮਣ ਮਰਨ ਦਾ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਏਗਾ, ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਏਗਾ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਓਗੇ। ਮਹਾਰਾਜ ਕਹਿੰਦੇ
ਸਲੋਕ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਦਾ ਅੱਗੇ ਸਲੋਕ ਹੈ ਜੀ।
ਹਮਰੀ ਜਿਹਬਾ ਏਕ ਪ੍ਰਭ,
ਤੇ ਮਹਾਰਾਜ ਸਾਹਿਬ ਜੀ ਇਹਦੇ ਚ ਕਥਨ ਕਰਦੇ ਹੈ ਕਿ ਹੇ ਪਰਮੇਸ਼ਰ, ਤੇ ਇਉਂ ਸਾਡੀ ਜਿਹੜੀ ਜੀਵ ਹੈ ਉਹ ਤਾਂ ਹੈ ਇੱਕ, ਹਮਰੀ ਜਿਹਬਾ ਏਕ ਪ੍ਰਭ, ਤੂੰ ਇੱਕੋ ਜੀਵ ਦਿੱਤੀ ਹੈ ਮਹਾਰਾਜ ਸਾਰੇ ਜੀਵਾਂ ਨੂੰ, ਤੂੰ ਐਸਾ ਸਮਰੱਥ ਸ਼ਕਤੀਵਾਨ ਹੈ ਹਰ ਪਰਮੇਸ਼ਰ, ਆਪ ਜੀ ਦੇ ਗੁਣ ਮੰਨ ਕਰਕੇ ਸੰਕਲਪਾਂ ਵਿਕਲਪਾਂ ਦੇ, ਤੇ ਇਹ ਜਿਹੜਾ ਹਾਂਜੀ ਸਾਰਾ ਬੋਲੋ। ਫਿਰ
ਹਰ ਕੇ ਗੁਣ ਅਗਮ ਅਥਾਹ,
ਹੇ ਪ੍ਰਭ ਸਮਰੱਥ ਹਰ ਪਰਮੇਸ਼ਰ, ਆਪ ਜੀ ਦੇ ਜਿਹੜੇ ਗੁਣ ਮਨ ਦੇ ਸੰਕਲਪਾਂ ਵਿਕਲਪਾਂ ਦੇ ਗਮਤਾ ਤੋਂ ਪਰੇ ਨੇ, ਅਥਾਹ ਬੇਅੰਤਨ, ਬਾਣੀ ਕਰਕੇ ਅਥਾਹ ਥਾਹ ਤੋਂ ਰਹਿਤਨ, ਤੇ ਹਮਰੀ ਸਾਡੀ ਜੀਵਾਂ ਜੀਵਾਂ ਇੱਕ ਰਸਨਾ ਇੱਕ ਹੈ, ਇੱਕ ਜਿਹੀ ਗੁਣ ਕਵਨ ਵਿਖਾਣਾ, ਕਿਹੜੇ ਕਿਹੜੇ ਗੁਣ ਕਹੀਏ ਤੇਰੇ ਮਹਾਰਾਜ ਆਪ ਜੀ, ਇਹ ਕਹਿ ਕੇ ਇੱਕੋ ਹੀ ਹੈ ਜੀਵ ਸਾਡੇ।
ਹਮ ਕਿਉ ਕਰ ਜਪ ਹੈ ਇਹ ਆਣਿਆ।
ਹੇ ਪਰਮੇਸ਼ਰ, ਹਮ ਅਸੀਂ ਆਣਿਆ ਬੱਚਿਆਂ ਦੀ ਨਿਆਣੀ ਅਗਿਆਨੀ ਜੀਵ ਕਿਉਂ ਕਿਸ ਪ੍ਰਕਾਰ ਆਪ ਜੀ ਦਾ ਜਪੋ ਜਾਪ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਕਰਕੇ ਆਪ ਜੀ ਨੂੰ ਜਪੋ ਜਾਣ ਸਕਦੇ ਹਾਂ, ਜਪੋ ਨੂੰ ਜਾਣਨ ਦਾ ਵੀ ਹੈ। ਇਸ ਕਰਕੇ ਹੇ ਵਾਹਿਗੁਰੂ,
ਹਰ ਤੁਮ ਵੱਡ ਅਗਮ ਅਗਾਹ,
ਕਿਉਂਕਿ ਹਰ ਪਰਮੇਸ਼ਰ ਤੁਮ ਆਪ ਜੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਵੱਡੇ ਦੇਵਤਿਆਂ ਤੋਂ ਵੀ ਵੱਡੇ ਹੋ। ਅਗਮ ਮਨ ਦੀ ਗਮਤਾ ਤੋਂ ਰਹਿ ਤੋਂ ਅਗਾਹ, ਅਗਾਧ ਹੋ ਅਗਾਹ ਪਕੜਨ ਤੋਂ, ਪਕੜਨ ਤੋਂ ਰਹਿ ਤੋਂ ਮਾਰੇ ਪਕੜ ਚ ਨਹੀਂ ਆ ਸਕਦੇ।
ਹਰ ਦੇਹੋ ਪ੍ਰਭੂ ਮਤ ਉਤਮਾ,
ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਸਾਨੂੰ ਉਤਮਾ ਸ੍ਰੇਸ਼ਟ ਮਤ ਬੁੱਧੀ ਜਿਹੜੀ ਆਤਮ ਵਿਛਾਣੀ ਬੁੱਧੀ ਇਹ ਦੇਣਾ ਕਰੋ ਜਾਂ ਸਿੱਖਿਆ ਦੇਹੋ ਦੇਣਾ ਕਰੋ ਜੀ।
ਗੁਰ ਸਤਿਗੁਰ ਕੈ ਪਗ ਪਾਹ,
ਜਿਸ ਕਰਕੇ ਅਸੀਂ ਗੁਰ ਪੂਜਨੀਕ ਸਤਿਗੁਰਾਂ ਸੱਚੇ ਗੁਰਾਂ ਦੇ ਪਗ ਚਰਨੀ ਆਪ ਜੀ ਸਾਹਿਬ ਸਾਨੂੰ ਮਹਾਰਾਜ ਕਿਰਪਾ ਕਰਕੇ ਆਪਣੇ ਆਪ ਨੂੰ ਪਹਾ ਪਾਉਣਾ ਕਰੀਏ, ਇਹ ਕਿਰਪਾ ਕਰ ਦਿਓ ਤੇ ਇਹਨੂੰ ਪੱਗ ਪੋਲਾ ਬੋਲਣਾ ਭਾਈ, ਪੱਗ ਨਾ ਹੋਵੇ, ਪੱਗ ਦਸਤਾਰ ਦਾ ਵਾਚਕ ਹੁੰਦਾ ਸ਼ਬਦ। ਇਸ ਪ੍ਰਕਾਰ ਕਥਨ ਕਰਦੇ ਹਨ ਜੀ,
ਸਤ ਸੰਗਤ ਹਰ ਵੇਲ ਪ੍ਰਭ,
ਇਹ ਪ੍ਰਭ ਪਰਮੇਸ਼ਰ ਸਮਰੱਥ ਹਰ ਪਰਮੇਸ਼ਰ ਸਾਨੂੰ ਆਪ ਜੀ ਦੀ ਪ੍ਰਾਪਤੀ ਵਾਲੀ ਗੁਰਾਂ ਦੀ ਸੰਗਤਾਂ ਨਾਲ ਮੇਲ ਮੇਲਣਾ ਕਰ।
ਹਮ ਪਾਪੀ ਸੰਗ ਤਰਾਹ,
ਜਿਸ ਕਰਕੇ ਸਤਸੰਗ ਦੇ ਸੰਗ ਨਾਲ ਮਿਲ ਕੇ ਹਮ ਅਸੀਂ ਪਾਪੀ ਗੁਨਾਹੀ ਜੀਵਾਂ ਜੀ ਸੰਸਾਰ ਸਮੁੰਦਰ ਤੋਂ ਤਰਾਹ ਤਰ ਜਾਈਏ।
ਜਨ ਨਾਨਕ ਕਉ ਹਰ ਬਖਸ਼ ਲੈ ਹੋ,
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਹਰ ਪਰਮੇਸ਼ਰ ਸਾਨੂੰ ਜਨ ਦਾਸਾਂ ਨੂੰ ਕਿਰਪਾ ਕਰਕੇ ਬਖਸ਼ ਲੈਣਾ ਕਰੋ।
ਹਰ ਤੁੱਠੇ ਮੀਲ ਮਿਲਾਹ,
ਇਹ ਹਰ ਪਰਮੇਸ਼ਰ ਜੇ ਤੁਸੀਂ ਸਾਡੇ ਉੱਪਰ ਅਤਿਅੰਤ ਤੁੱਠੇ ਪ੍ਰਸੰਨ ਹੋ ਜਾਓ, ਸਾਨੂੰ ਆਪਣੇ ਸਰੂਪ ਦੇ ਮੇਲ ਵਿੱਚ ਮਿਲਾ ਲੈਣਾ ਕਰੋ, ਖੁਸ਼ ਹੋ ਕੇ ਪ੍ਰਸੰਨ ਹੋ ਕੇ।
ਹਰ ਕਿਰਪਾ ਕਰ ਸੁਣ ਬੇਨਤੀ,
ਹਰ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਾਡੀ ਬੇਨਤੀ ਅਰਜੋਈ ਸੁਣਨਾ ਕਰ।
ਹਮ ਪਾਪੀ ਕਿਰਮ ਤਰਾਹ,
ਹਮ ਅਸੀਂ ਪਾਪੀ ਗੁਨਾਹੀ ਕਿਰਮ ਛੋਟੇ ਕੀੜੇ ਭਾਵ ਤੁਛ ਜੀਵਾਂ ਨੂੰ ਤਰਾਹ ਤਾਰ ਲੈਣਾ ਕਰੋ ਜੀ।
ਮਹੱਲਾ ਚੌਥਾ,
ਅੱਗੇ ਮਹੱਲਾ ਉਚਾਰਨ ਕਰਦੇ ਚੌਥੇ ਪਾਤਸ਼ਾਹ,
ਹਰ ਕਰੋ ਕਿਰਪਾ ਜਗ ਜੀਵਨਾ,
ਹੇ ਜਗ ਜੀਵਨਾ ਜਗ ਦੇ ਜੀਵਨ ਰੂਪ ਹਰ ਪਰਮੇਸ਼ਰ ਸਾਡੇ ਉੱਤੇ ਕਿਰਪਾ ਦਇਆ ਦ੍ਰਿਸ਼ਟੀ ਕਰੋ, ਮਿਹਰਬਾਨੀ ਕਰਨਾ ਕਰੋ।
ਗੁਰ ਸਤਿਗੁਰ ਮੀਲ ਦਇਆਲ,
ਸਾਨੂੰ ਦਇਆ ਦਾ ਘਰ, ਦਇਆ ਦੇ ਘਰ ਗੁਰ ਪੂਜਨੀਕ ਸਤਿਗੁਰਾਂ ਦੇ ਨਾਲ, ਸਤਿਗੁਰ ਸੱਚੇ ਗੁਰਾਂ ਦੇ ਨਾਲ ਬ੍ਰਹਮ ਦ੍ਰਿਸ਼ਟੀ ਬ੍ਰਹਮ ਸਰੋਤਰੀ ਦੇ ਨਾਲ ਮਿਲਣਾ ਕਰੋ।
ਗੁਰ ਸੇਵਾ ਹਰ ਹਮ ਭਾਈਆ,
ਇਹ ਹਰ ਪਰਮੇਸ਼ਰ ਹਮ ਅਸਾਂ ਜੀਵਾਂ ਨੂੰ ਹਰ ਵਕਤ ਗੁਰ ਸਤਿਗੁਰਾਂ ਦੀ ਸੇਵਾ ਟਹਿਲ ਕਰਨੀ ਭਾਈਆ, ਉਹ ਪਾਉਂਦੀ ਆ ਚੰਗੀ ਲੱਗਦੀ ਹੈ।
ਹਰ ਹੋਆ ਹਰ ਕਿਰਪਾਲ,
ਪਰ ਹਰ ਹਰੀ ਹਰ ਪਰਮੇਸ਼ਰ ਜਿਨ੍ਹਾਂ ਦੇ ਉੱਤੇ ਤੂੰ ਹਰ ਹਰ ਕਿਰਪਾਲੂ ਹੋਇਆ ਹੈ, ਦਇਆਲਤਾ ਧਾਰਨ ਕਰਦਾ ਹੁੰਦਾ, ਕਿਰਪਾਲੂ ਹੋ ਜਾਂਦਾ ਹੈ, ਉਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ।
ਸਭ ਆਸਾ ਮਨਸਾ ਵਿਸਰੀ,
ਉਨ੍ਹਾਂ ਦੀ ਸਭ ਸਾਰੀ ਲੋਕ ਪ੍ਰਲੋਕ ਦੀ ਪਦਾਰਥਾਂ ਦੀ ਆਸਾ ਉਮੀਦ ਬੁੱਧੀ ਦੀ ਮਨਸਾ ਜਿਹੜੀ ਬਾਸ਼ਨਾ ਦੀਰਘ ਕਾਲ ਬਣੀ ਰਹਿਣੀ, ਮਨਸਾ ਬੁੱਧੀ ਵਿਚੋਂ ਸਾਰੀ ਆਸਾ ਵਿਸਰ ਭੁੱਲ ਗਈ ਹੈ ਉਨ੍ਹਾਂ ਦੇ ਮਨ ਚਿੱਤ ਦੇ ਵਿਚੋਂ ਅੰਦਰੋਂ, ਤੇ ਜਿਹੜਾ ਹੈ ਅੱਗੇ ਬੋਲ
ਮਨ ਚੂਕਾ ਆਲ ਜੰਜਾਲ,
ਉਨ੍ਹਾਂ ਦੇ ਮਨ ਚਿੱਤ ਦੇ ਵਿਚੋਂ ਆਲ ਘਰ ਦਾ ਸਾਰਾ ਮੋਹ ਰੂਪੀ ਜੰਜਾਲ ਬੰਧਨ ਚੁੱਕਿਆ ਗਿਆ, ਸਰੀਰ ਸੰਸਾਰ ਰੂਪੀ ਆਲ ਘਰ ਵਿਚ ਲਿਆਉਣ ਵਾਲਾ ਬੰਧਨ ਉਹ ਵੀ ਸਾਰਾ ਚੁੱਕਿਆ ਗਿਆ, ਉਹ ਅਗਿਆਨ ਹੀ ਸੀ, ਅਗਿਆਨ ਕਾਰਨ ਪਏ ਹੋਏ ਆਲ ਸਮੂਹ ਜੰਜਾਲ ਵੀ ਇਹ ਵੀ ਚੁੱਕੇ ਗਏ।
ਗੁਰ ਤੁੱਠੇ ਨਾਮ ਦ੍ਰਿੜਾਇਆ,
ਗੁਰ ਸਤਿਗੁਰਾਂ ਤੁੱਠੇ ਪ੍ਰਸੰਨ ਹੋ ਕੇ ਵਾਹਿਗੁਰੂ ਨਾਮ ਦ੍ਰਿੜ ਪੱਕਾ ਕਰਵਾ ਦਿੱਤਾ ਹੈ।
ਹਮ ਕੀਏ ਸ਼ਬਦ ਨਿਹਾਲ,
ਇਹੋ ਹਮ ਅਸਾਂ ਨੂੰ ਆਪਣੇ ਸ਼ਬਦ ਉਪਦੇਸ਼ ਦੁਆਰਾ ਨਾਮ ਅਮਰ ਦੇ ਕੇ ਨਿਹਾਲ ਕੀਤਾ, ਦੁੱਖਾਂ ਤੋਂ ਰਹਿਤ ਪਦਵੀ ਦੇ ਦਿੱਤੀ ਹੈ।
ਜਨ ਨਾਨਕ ਅਤੁੱਟ ਧਨ ਪਾਇਆ,
ਸਤਿਗੁਰ ਜੀ ਕਥਨ ਕਰਦੇ ਨੇ ਅਸਾਂ ਜਨ ਦਾਸਾਂ ਨੇ ਅਤੁੱਟ ਨਾ ਮੁੱਕਣ ਵਾਲਾ ਧਨ, ਮੁੱਕਣ ਤੋਂ ਰਹਿਤ ਨਾਮ ਰੂਪੀ ਧਨ ਪਾਇਆ ਪਾਉਣਾ ਕੀਤਾ ਹੈ।
ਹਰ ਨਾਮਾ ਹਰ ਧਨ ਮਾਲ,
ਕਿਉਂਕਿ ਹਰ ਹਰੇਕ ਨੂੰ ਨਾਮਾਂ ਵਿੱਚੋਂ ਹਰ ਪ੍ਰਭੂ ਦਾ ਨਾਮ ਰੂਪੀ ਧਨ ਸਾਡਾ ਹਾਥੀ ਘੋੜੇ ਆਦਿ ਮਾਲ ਹੈ, ਜਾਂ ਸਰਵਣ ਮੰਨਣ ਦੇ ਹਸਨ ਰੂਪੀ ਮਾਲ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ,
ਹੇ ਹਰ ਪਰਮੇਸ਼ਰ ਤੁਮ ਪਿੱਛੇ ਭੂਤ ਕਾਲ ਵਿਚ ਵੀ ਵੱਡ ਵੱਡਿਆਂ ਤੋਂ ਵੱਡਾ ਤੇ ਉੱਚਿਆਂ ਤੋਂ ਉੱਚਾ ਸੀ। ਹੁਣ ਵਰਤਮਾਨ ਸਮੇਂ ਵਿੱਚ ਵੱਡੇ ਵੱਡਿਆਂ ਤੋਂ ਵੱਡਾ ਜਾਣੀ ਉੱਚੇ ਸ੍ਰੇਸ਼ਟ ਹੈ। ਅੱਗੇ ਭਵਿੱਖ ਕਾਲ ਦੇ ਵਿੱਚ ਵੀ ਸਾਰਿਆਂ ਤੋਂ ਉੱਪਰ ਉੱਤੇ ਵੱਡੇ ਵੱਡਿਆਂ ਤੋਂ ਮਹਾਰਾਜ ਸਾਹਿਬ ਜੀ ਕਹਿੰਦੇ ਵੱਡੇ ਇਸ ਤਰ੍ਹਾਂ ਹੋਣ
ਸਭ ਉੱਪਰ ਵੱਡੇ ਵਡਾਉਣਾ।
ਅੱਗੇ ਭਵਿੱਖ ਕਾਲ ਵਿੱਚ ਵੀ ਸਭ ਸਾਰਿਆਂ ਤੋਂ ਉੱਪਰ ਉੱਤੇ ਵੱਡੇ ਵੱਡਿਆਂ ਤੋਂ ਵਡਾਉਣਾ ਵੱਡੇ ਹੋਵੋਗੇ। ਵੱਡਿਆਂ ਤੋਂ ਵੱਡਾ ਸਰਗ ਰੂਪ ਹੋਵੇਗਾ। ਹੇ ਪਰਮੇਸ਼ਰ ਜੋ ਮਨੁੱਖਾਂ ਤੋਂ ਵੱਡੇ ਕੌਣ ਰਾਜੇ, ਰਾਜਿਆਂ ਤੋਂ ਵੱਡੇ ਕੌਣ ਦੇਵਤੇ, ਦੇਵਤਿਆਂ ਦੇ ਵੱਡੇ ਕੌਣ ਇੰਦਰ ਆਦਿ ਜਿਹੜੇ ਰਾਜ ਕਰਦੇ 33 ਕਰੋੜ ਦੇਵਤਿਆਂ ਤੇ, ਇੰਦਰ ਆਦਿਕਾਂ ਤੋਂ ਵੱਡੇ ਕੌਣ ਬ੍ਰਹਿਸਪਤ ਹੋ ਗਿਆ, ਉਹਨਾਂ ਤੋਂ ਵੱਡਾ ਬ੍ਰਹਿਸਪਤ ਤੋਂ ਵੱਡਾ ਬਰਮਾ ਹੋ ਗਿਆ, ਬਰਮਾ ਆਦਿਕੋਂ ਵੱਡੇ ਵਿਸ਼ਨੂੰ ਜੀ ਹੋ ਗਏ। ਇਹਨਾਂ ਸਭਨਾਂ ਤੋਂ ਵੱਡਾ ਤੂੰ ਉੱਚਾ ਹੈ ਮਹਾਰਾਜ। ਇਸ ਕਰਕੇ ਇਹ ਸਾਰੇ ਕਾਰਜ ਰੂਪ ਹਨ, ਤੂੰ ਕਾਰਨ ਰੂਪ ਹੈ। ਉੱਤੇ ਅਭਿਆਕ੍ਰਿਤ ਹਿਰਨ ਗਰਭ ਆਦਿ ਇਹਨਾਂ ਸਾਰਿਆਂ ਤੋਂ ਵੱਡਿਆਂ ਤੋਂ ਵੱਡਾ ਹੈ। ਤੂੰ
ਜੋ ਧਿਆਵ ਹੈ ਹਰ ਅਪਰੰਪਰ ਹਰ ਹਰ,
ਹੇ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਸਾਰਿਆਂ ਨੂੰ ਹਰ ਹਰੇ ਪਰੇ ਕਰਨ ਵਾਲੇ ਪਾਪਾਂ ਦੇ ਹਰ ਹਰਕ ਹਰ ਪਰਮੇਸ਼ਰ, ਜੋ ਜਿਹੜੇ ਤੈਨੂੰ ਮਨ ਬਾਣੀ ਸਰੀਰ ਕਰਕੇ ਧਿਆਵੇ ਧਿਆਉਂਦੇ ਹਨ,
ਹਰ ਧਿਆਈ ਹਰੇ ਤੇ ਹੋਣਾ,
ਹੇ ਹਰ ਪਰਮੇਸ਼ਰ ਤੇ ਉਹ ਤੈਨੂੰ ਧਿਆ ਵਕਾਰ ਬਿਰਤੀ ਬਣਾ ਕੇ ਧਿਆਉਣ ਵਾਲੇ ਪ੍ਰੇਮ ਰੂਪੀ ਜਾਂ ਸੁਭ ਗੁਣਾਂ ਦੀ ਹਰਿਆਲਤਾ ਦੇ ਸਹਿਤ ਹਰੇ ਭਰੇ ਹੋ ਜਾਂਦੇ ਨੇ। ਹੇ ਹਰੀ ਪਰਮੇਸ਼ਰ, ਜੋ ਤੈਨੂੰ ਧਿਆਉਣਾ ਕਰਨਗੇ ਉਹ ਤੇਰਾ ਹੀ ਰੂਪ ਹੋ ਜਾਣਗੇ।
ਜੋ ਗਾਵ ਹੈ ਸੁਣ ਹੈ ਤੇਰਾ ਜਸ ਸੁਆਮੀ,
ਹੇ ਸਾਰਿਆਂ ਦੇ ਸੁਆਮੀ ਮਾਲਕ ਪਰਮੇਸ਼ਰ, ਜਿਹੜੇ ਤੇਰਾ ਆਪ ਜੀ ਦਾ ਜਸ ਕੀਰਤਨ ਪ੍ਰੇਮ ਦੇ ਨਾਲ ਗਾਵੇ ਗਾਉਂਦੇ ਹੈ ਜਾਂ ਫਿਰ ਸੁਣੇ ਸੁਣਦੇ ਹਨ। ਤੇ ਚਲੋ ਕੀਰਤਨ ਸਾਰੇ ਲੋਕ ਇਹ ਕਹਿ ਸਕਦੇ ਆ ਜੀ ਸਾਨੂੰ ਤਾਂ ਕੀਰਤਨ ਨਹੀਂ ਆਉਂਦਾ, ਪਰ ਇਹ ਤਾਂ ਨਹੀਂ ਕਹਿ ਸਕਦੇ ਸਾਨੂੰ ਕੀਰਤਨ ਸੁਣਨਾ ਵੀ ਨਹੀਂ ਆਉਂਦਾ। ਇਸ ਕਰਕੇ ਦੋਨੇ ਗੱਲਾਂ ਰੱਖੀਆਂ ਮਹਾਰਾਜ ਨੇ।
ਤਿੰਨ ਕਾਟੇ ਪਾਪ ਕਟੋਨਾ,
ਪਾਪ ਤਾਂ ਕੀਰਤਨ ਕਰਨ ਵਾਲਿਆਂ ਦੇ ਵੀ ਤੇ ਸੁਣਨ ਵਾਲਿਆਂ ਦੀ ਬਰਾਬਰੀ ਕੱਟ ਹੋਣੇ, ਉਹਨਾਂ ਦੀ ਆਪ ਜੀ ਨੇ ਕਟੋਨਾ ਕੱਟਣ ਵਾਲੇ ਹੋ ਕੇ ਪਾਪ ਗੁਨਾਹਾਂ ਨੂੰ ਕੱਟ ਦਿੱਤਾ, ਕੱਟਣ ਵਾਲੇ ਸਾਰੇ ਪਾਪ ਕੱਟ ਦਿੱਤੇ ਨੇ। ਜਿਸ ਪ੍ਰਕਾਰ ਸੁਨਿਆਰੇ ਦੇ ਕੋਲ ਸੁਨਿਆਰੇ ਦੀ ਸਾਸ ਜੀ ਹੈ ਉਹਦਾ ਪ੍ਰਮਾਣ ਹੈ ਇਹ, ਤੇ ਸੁਨਿਆਰਾ ਸੋਨੇ ਦੀ ਮੈਲ ਦੇ ਤਾਂ ਹੀ ਸੁਹਾਗਾ ਲਾ ਕੇ ਕੱਟਦਾ, ਢਾਲ ਦਿੰਦਾ, ਪਾਣੀ ਬਣਾਉਂਦਾ ਤੇ ਉਹਦੇ ਚ ਮੈਲ ਕੱਢਦਾ। ਇਉਂ ਆਪ ਜੀ ਗੁਰੂ ਰੂਪ ਸੁਨਿਆਰੇ ਦੁਆਰਾ ਸੰਤੋਖ ਰੂਪੀ ਸੁਹਾਗਾ ਪਾ ਕੇ ਅੰਤਸਕਰਨ ਰੂਪੀ ਸੋਨੇ ਦੀ ਮੈਲ ਜਿਹੜੀ ਹੈ, ਮਲ ਵਖੇਪ ਅਵਰਨ ਦੀ ਮੈਲ ਸੀ, ਇਹਨੂੰ ਕੱਟਣ ਵਾਲੇ ਹੋ ਕੇ ਕੱਟ ਦਿੰਦੇ ਹੋ ਜੀ। ਇਹ ਮੈਲ ਹੈ ਅਸਲ।
ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ,
ਹੇ ਹਰ ਪਰਮੇਸ਼ਰ, ਗੁਰਮਤ ਗੁਰ ਸਿੱਖਿਆ ਦੁਆਰਾ ਮਤ ਬੁੱਧੀ ਦੇ ਅੰਦਰ ਜਿਨ੍ਹਾਂ ਗੁਰਮੁਖਾਂ ਨੇ, ਜਿਨ੍ਹਾਂ ਪੁਰਖਾਂ ਨੇ, ਜੈਸੇ ਜਿਹੋ ਜਿਹਾ ਤੁਮ ਆਪ ਅਜੀ ਸਤਚਿਤ ਆਨੰਦ ਸਰੂਪ ਹੈ, ਉਹਨੂੰ ਜਾਣੇ ਜਾਣ ਲਿਆ ਹੈ, ਉਹ ਇਸ ਲੋਕ ਵਿੱਚ ਕੀਨ ਫਿਰ ਮੁਖੀ ਬਣ ਕੇ ਬੋਲ ਦੋ ਜੀ ਅੱਗੇ।
ਮੁਖ ਵੱਡ ਵੱਡ ਭਾਗ ਵਡੋਨਾ,
ਉਹ ਇਸ ਲੋਕ ਚ ਮੁੱਖ ਮੁਖੀ ਨੇ, ਪਰ ਲੋਕ ਵਿਚ ਵੱਡ ਵੱਡਿਆਂ ਤੋਂ ਵੱਡ ਵੱਡੇ, ਉਹਨਾਂ ਭਾਗਾਂ ਵਾਲੇ ਕਰਮਾਂ ਵਾਲਿਆਂ ਤੋਂ ਵੀ ਵਡਾਉਣਾ ਵੱਡੇ ਨੇ, ਜਿਹੜੇ ਵੱਡਿਆਂ ਤੋਂ ਵੱਡੇ ਕਰਮ ਵਾਲੇ ਉਹਨਾਂ ਤੋਂ ਵੀ ਵੱਡੇ ਕਰਮਾਂ ਵਾਲੇ ਨੇ, ਜੋ ਵੱਡੇ ਕਰਮ ਕਰਕੇ ਸਵਰਗ ਵਿਚ ਗਏ ਉਹਨਾਂ ਨਾਲੋਂ ਵੱਡੇ ਨੇ। ਇਹ ਤਿੰਨਾਂ ਕਾਲਾਂ ਚ ਵੱਡਿਆਂ ਤੋਂ ਵੱਡੇ ਤੇ ਉਹਨਾਂ ਦੇ ਮਨ ਬਾਣੀ ਸਰੀਰ ਕਰਕੇ ਵੱਡੇ ਭਾਗ ਹਨ, ਜਿਹਨਾਂ ਮੁੱਖ ਮੁਖੀ ਗੁਰਾਂ ਦੇ ਵੱਡ ਵੱਡਿਆਂ ਤੋਂ ਵੀ ਵੱਡ ਵੱਡੇ ਭਾਗ ਕਰਮ ਹਨ, ਦੇ ਐਸੇ ਜੋ ਵਡੋਨਾ ਵੱਡੇ ਗੁਰੂ ਨੇ। ਹੇ ਪਰਮੇਸ਼ਰ ਪੁਰਖ ਪੂਰਨ, ਉਹਨਾਂ ਗੁਰਮੁਖ ਜਨਾਂ ਨੇ ਗੁਰਮਤ ਗੁਰਾਂ ਦੀ ਸਿੱਖਿਆ ਮਤ ਬੁੱਧੀ ਵਿੱਚ ਧਾਰ ਕੇ ਜੈਸਾ ਆਪ ਜੀ ਦਾ ਸਤਚੇਤਨਾਨੰਦ ਸਰੂਪ ਹੈ ਤਿਹੋ ਜਿਹਾ ਹੀ ਜਾਣਿਆ ਹੈ।
ਸਭ ਧਿਆਵਹੋ ਆਦਿ ਸਤੇ, ਜੁਗਾਦ ਸਤੇ, ਪ੍ਰਤੱਖ ਸਤੇ, ਸਦਾ ਸਦਾ ਸਤੇ,
ਤੇ ਇਹੋ ਇਹ ਜਮਕੀਆਂ ਲਾ ਲਾ ਕੇ ਭਾਈ ਬਸਰਾਮ ਤੱਕ ਜਾਣਾ, ਤੇ ਜਮਕੀਆਂ ਲੱਗਣਗੀਆਂ ਸਤੇ ਤੇ, ਫਿਰ ਸਤੇ ਤੇ, ਅਗਲੇ ਸਤੇ ਤੇ ਜਾ ਕੇ ਬਿਸਰਾਮ ਹੈ, ਦੋ ਸਤਿਆਂ ਤੇ ਜਮਕ ਹੈ। ਹੇ ਭਾਈ ਸਭ ਸਾਰੇ ਉਸ ਪਰਮੇਸ਼ਰ ਨੂੰ ਧਿਆਵਿਆ ਧਿਆਉਣਾ ਕਰੋ ਜੋ ਸਾਰਿਆਂ ਦੇ ਅੰਦਰ ਮੁੱਢ ਵਿੱਚ ਭਾਵ ਸੰਸਾਰ ਦੀ ਉਤਪਤੀ ਤੋਂ ਪਹਿਲਾਂ ਵੀ ਸੱਤੇ ਸੱਚ ਸਰੂਪ ਸੀ, ਜੁਗਾਦ ਜੁਗਾਂ ਆਦਿ ਦੇ ਵਿੱਚ ਉਹ ਸੱਤ ਸਰੂਪ ਸੀ, ਪ੍ਰਤੱਖ ਹੋਣ ਵਰਤਮਾਨ ਸਮੇਂ ਚ ਵੀ ਸੱਤੇ ਸੱਤ ਸਰੂਪ ਹੈ, ਅੱਗੇ ਭਵਿੱਖ ਕਾਲ ਵੀ ਸਦਾ ਹਮੇਸ਼ਾ ਸੱਤੇ ਸੱਚ ਸਰੂਪ ਹੀ ਹੋਵੇਗਾ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ,
ਸਦਾ ਸਦਾ ਸੱਤੇ,
ਤੇ ਉਹ ਸਦਾ ਸਦਾ ਹਮੇਸ਼ਾ ਹਮੇਸ਼ਾ, ਸਦਾ ਸਦਾ ਮਤਲਬ ਹਮੇਸ਼ਾ ਹਮੇਸ਼ਾ ਸੱਤੇ ਸੱਚ ਸਰੂਪ ਹੋਵੇਗਾ, ਜਿਹੜਾ ऐसे नाम नू जपन वाला है।
जन नानक दास दसोना
सतगुरु जी कथन करदे ने मैं जान दास उन्हां परमेश्वर दे दास सेवकां दा भी दसोना सेवक सदाउंदा हां कहाउंदा हां।
श्लोक महला चौथा
चौथी पातशाह दा श्लोक है जी अगे।
हमरे हर जग जीवना
हे भाई जो हमरे साडे रखियक जग जीवना जग दे जीवन रो चेतन स्वरूप हर परमेश्वर जी हन।
हर जपियो हर गुरमंत
असि उस हर हर हरि परमेश्वर दे नाम रूप जेड़ा नाम गुर गुरां तो मन तो उपदेश द्वारा उनू जपियो जपिया है गुरां तो नाम लैके जपिया है।
हर अगम अगोचर अगम हर
हे हर परमेश्वर शास्त्रां करके अगम अगम है इंद्रियां करके अगोचर विषय है इंद्रियां दे विषय नहीं इस करके हर परमेश्वर संकल्पां विकल्पां तो भी अगम है ओ परमेश्वर ऐसा है।
हर मिलिया आई अचिंत
ओ हर परमेश्वर अचिंत अचनचेत अक्ष मात्र ही गुरां दी कृपा द्वारा इस मनुखा जन्म विच आके मिलिया मिल गया है।
हर आपे घट घट वरतदा
हर परमेश्वर आप ही चार खाणियां दे घट घट घटां घटां विच वरतदा वरत रहा है।
हर आपे आप बेअंत
हर परमेश्वर आपे आप ही निर्गुण स्वरूप होण करके बेअंत अंत तो रहत स्वरूप है आपे आप ही परमेश्वर बेअंत स्वरूप है।
हर आपे सब रस भोगदा
ते हर परमेश्वर आप ही सब सारिया रसां नूं भोगदा भोगण वाला है परमेश्वर आप ही रस रूप है आप ही रसां नूं भोगण वाला है भाव की है भी रस रूप ब्रह्म सारिया की भावना नाल अर्पे हुए पदार्थ नूं ग्रहण करदा है।
हर आपे कवला कंत
हर परमेश्वर आप ही कवला लक्ष्मी दा कंत पति रूप है पाप माया सवल है आप ही भक्ति रूपी लक्ष्मी दा कंत मालक है।
हर आपे भिखिया पाए दा
सारी कठी बोल
हर आपे भिखिया पाए दा सब शिष्ट उपाई जी जंत
परमेश्वर ने आप ही जी अस्थूल जीव जंत सूक्ष्म जीव सब सारी जेडी सृष्टि है उपाई पैदा कीती है हर आप ही सारे जीवां नूं खान पान आदि भिखिया ए खैर पाउंदा है ए भिखिया पाउंदा है ए खैर तो भाव है ते अधिकारी जगह सौंदे रे दुरूपी पले विच नाम रूपी खैर पा देंदा।
हर दिवहो दान दयाल प्रभ
हे दयाल दया दे घर प्रभ परमेश्वर सर्व कला समर्थ हर परमेश्वर सानू भी उस अपने नाम अमृत दा दान देना करो जी।
हर मंग है हर जन संत
हे हर परमेश्वर जिस हर नाम नू तेरे संत जन हर वक्त तेरे पासों मंग है मंगते रहते जाचना करते हैं।
जन नानक के प्रभ आए मिल
सतगुरु जी कथन करते ने हे जन दासां दे प्यारे प्रभ परमेश्वर जी तुसी सानू इस मनुखा जन्म विच आके तुसी महाराज मिलना करो जानी प्राप्त होना करो आप ही कृपा कर दो साडे ते।
हम गाव है हर गुण शांत
ते हम असी आप जी दे गुण शांत कवितावां दे विच शांत जी दे विच संगीत ते काव दोने होण उहदे विच गा के असी महाराज कविता विच भी ते रागां विच भी संगीत विच ही तेरे शांतां नूं रागां च पा के गावै गाउणा करिए। शांत जस दा नाम भी हुंदा है जस नूं तुहाडे गुणां नूं जस रूप दे विच गाउणा करिए महाराज बाणी करके असी गाउणा करिए जी मन करके भी हम गावै हर गुण शांत इस करके असी उस हरि परमेश्वर वाहिगुरु दे उन गुणा नू हर हरि परमेश्वर तेरे गुणा नू शांत जस रूप जेड़ा तेरे गुण ते उन्हां नू गाउणा करिए रागां विच पा के तेरे शांत काव दे विच गाउणे तेरे गुणे ने हे हरि परमेश्वर हम तमाम असी भगती करन वाले गाउंदे रहिए।
महला चौथा
अगे चौथे पातशाह दा महला है जी।
हर प्रभ सज्जन नाम हर
हे भाई हर सारिया नूं हरे भरे करन वाले हर पापां दे हारक सज्जन मित्र प्रभ परमेश्वर दा नाम अमृत है जो हरि परमेश्वर दा नाम लोक परलोक सहायता करन वाला असली सज्जन है।
मैं मन तन नाम शरीर
मैं उस नाम नूं मन चित अंतस्करण विच तन शरीर ते शरीर दे रोम रोम बसाउणा कीता सरोज दे रोम रोमां विच मैं ओ नाम शरीर दे तन नाल शरीर नाल मन अंतस्करण दे नाल इहदे विच बसाया होया है नाम प्रसिद्ध हरि परमेश्वर सज्जन प्रभु दा नाम शरीर दे नाल मन विच बसाया होया ਮੇਰੇ ਮਨ ਸੂਖਮ ਸਰੀਰ ਵਿਚ, ਤਨ ਕਾਰਨ ਦੇਹ ਵਿਚ ਅਤੇ ਅਸਥੂਲ ਸਰੀਰ ਵਿਚ ਪਰਮੇਸ਼ਵਰ ਦਾ ਨਾਮ ਵਸ ਗਿਆ, ਭਾਵ ਮੇਰੇ ਮਨ ਤੇ ਤਨ ਵਿਚ ਨਿਰੰਤਰ ਇਕ ਰਸ ਵਾਹਿਗੁਰੂ ਦਾ ਨਾਮ ਦਾ ਨਿਵਾਸ ਹੋ ਗਿਆ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ,
ਸਭ ਆਸਾ ਗੁਰਮੁਖ ਪੂਰੀਆ।
ਮੇਰੀਆਂ ਸਭ ਸਾਰੀਆਂ ਆਸਾ ਉਮੀਦਾਂ ਗੁਰਮੁਖਾਂ ਦੀ ਸੰਗਤ ਨੇ ਪੂਰੀਆਂ ਕਰ ਦਿੱਤੀਆਂ, ਮੁਖੀ ਗੁਰਾਂ ਨੇ ਪੂਰੀਆਂ ਕਰ ਦਿੱਤੀਆਂ ਹਨ ਤੇ ਇਸ ਕਰਕੇ
ਜਨ ਨਾਨਕ ਸੁਣ ਹਰ ਧੀਰ।
ਸਤਿਗੁਰ ਜੀ ਕਥਨ ਕਰਦੇ ਨੇ ਕਿ ਹੁਣ ਜਨ ਦਾਸਾਂ ਦਾ ਚਿੱਤ ਵੀ ਹਰ ਪਰਮੇਸ਼ਰ ਦੇ ਨਾਮ ਤੇ ਗੁਰਾਂ ਦੁਆਰਾ ਸੁਣ ਸਰਵਣ ਕਰਕੇ ਧੀਰ ਧੀਰਤਾ ਦੇ ਸਹਿਤ ਹੋ ਗਿਆ, ਭਾਵ ਹੁਣ ਮਨ ਡੋਲਦਾ ਨਹੀਂ ਹੈ, ਸਥਿਰ ਹੋ ਗਿਆ।
ਪੌੜੀ
ਅੱਗੇ ਪੌੜੀ ਕਥਨ ਕਰਦੇ ਆ ਜੀ,
ਹਰ ਉਤਮ ਹਰਿਆ ਨਾਮ ਹੈ।
ਇਹ ਭਾਈ ਸਾਰੇ ਸੰਸਾਰ ਨੂੰ ਆਪਣੀ ਚੇਤਨ ਸੱਤਾ ਨਾਲ ਹਰਿਆ ਹਰਿਆ ਭਰਾ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਉਤਮ ਸ੍ਰੇਸ਼ਟ ਹੈ। ਉਤਮ ਸ੍ਰੇਸ਼ਟ ਹਰ ਪਰਮੇਸ਼ਰ ਦਾ ਨਾਮ ਸੁਭ ਗੁਣਾ ਦੇ ਨਾਲ ਹਰਿਆ, ਸੁਭ ਗੁਣਾ ਨਾਲ ਹਰਿਆ ਕਰਨ ਵਾਲਾ ਹੈ। ਜਿਹੜਾ ਪਰਮੇਸ਼ਰ ਦਾ ਨਾਮ ਚਿੱਤਦਾ ਹੈ ਸੁਭ ਗੁਣਾ ਦੀ ਹਰਿਆਵਲ ਵਿਚ ਆ ਜਾਂਦੀ ਹੈ।
ਹਰ ਪੁਰਖ ਨਿਰੰਜਨ ਮੌਲਾ,
ਤੇ ਉਹ ਨਿਰੰਜਨ ਮਲ ਮਾਇਆ ਤੋਂ ਰਹਿਤ, ਮਾਇਆ ਦੀ ਕਾਲਖ ਤੋਂ ਰਹਿਤ ਪੁਰਖ ਪੂਰਨ ਪਰਮੇਸ਼ਰ ਸਾਰਿਆਂ ਨੂੰ ਮੌਲਾ ਨਾਮ ਮਿਲਿਆ ਹੋਇਆ ਹੈ ਜਾਂ ਪ੍ਰਫੁੱਲਤ ਹੋ ਰਿਹਾ ਹੈ।
ਜੋ ਜਪਦੇ ਹਰ ਹਰ ਦਿਨ ਸਰਾਤ,
ਤੇ ਜਿਹੜੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਦਿਨ ਸਰਾਤ ਮਨ ਕਰਕੇ ਵੀ ਹਰ ਦਾ ਜਾਪ ਤੇ ਬਾਣੀ ਕਰਕੇ ਵੀ ਹਰ ਦਾ ਜਾਪ ਉਹ ਸਿਮਰਦੇ ਰਹਿੰਦੇ ਹਨ।
ਦਿਨ ਸੇਵੇ ਚਰਨ ਨਿਤ ਕੌਲਾ,
ਉਹ ਜਿਹੜੇ ਦਿਨ ਰਾਤ ਨਾਮ ਜਪਣ ਵਾਲੇ ਤਿੰਨ ਉਹਨਾਂ ਦੇ ਚਰਨਾਂ ਨੂੰ ਨਾ ਕੌਲਾ ਲੱਛਮੀ ਵੀ ਨਿਤ ਹਮੇਸ਼ਾ ਸੇਵਨਾ ਕਰਦੀ ਹੈ ਕਿ ਮੈਂ ਵੀ ਪਰਮੇਸ਼ਵਰ ਦੇ ਦਰ ਤੇ ਪ੍ਰਵਾਨ ਹੋ ਜਾਵਾਂ ਤੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗਾ ਤਾਂ ਮਹਿਲ ਪਾਵੇ। ਇਹ ਕਿਹਾ ਹੈ
ਨਿਤ ਸਾਰ ਸੰਭਾਲੇ ਸਭ ਜੀ ਜੰਤ,
ਉਹ ਪਰਮੇਸ਼ਰੀ ਸਭ ਸਾਰੇ ਜੀਵ ਅਸਥੂਲ ਜੰਤ ਸੂਖਮ ਜੀਵ ਰੂਪੀ ਜੰਤ ਬਾਜਿਆਂ ਦੀ ਨਿਤਾ ਪ੍ਰਤੀ ਸੰਭਾਲ ਕਰਦਾ ਹੈ, ਸਾਰ ਭਲੀ ਪ੍ਰਕਾਰ ਸੰਭਾਲ ਕਰਦਾ ਹੈ।
ਹਰ ਵਸੈ ਨਿਕਟ ਸਭ ਜੌਲਾ,
ਹਰ ਪਰਮੇਸ਼ਰ ਸਾਰਿਆਂ ਦੇ ਨਿਕਟ ਨੇੜੇ ਹੀ ਵਸੇ ਵਸਦਾ ਹੈ ਤੇ ਵਸਦਾ ਹੋਇਆ ਵੀ ਪਾਪ ਪੁੰਨ ਤੇ ਮਿੱਤਰ ਸੱਤਰ ਆਦਿ ਇਹਨਾਂ ਭੇਦਾਂ ਤੋਂ ਰਹਿਤ ਹੋਣ ਕਰਕੇ ਸਭ ਸਾਰਿਆਂ ਤੋਂ ਜੌਲਾ ਜੋਧਾ ਵੱਖਰਾ ਸੁਤੰਤਰ ਰਹਿੰਦਾ ਹੈ। ਜਿਸੇ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨਮਾਈ, ਇਸ ਪ੍ਰਕਾਰ ਹੈ।
ਸੋ ਬੁਝੈ ਜਿਸ ਆਪ ਬੁਝਾਏ ਸੀ,
ਇਹਨੂੰ ਕਸਕੇ ਬੋਲਣਾ ਭਾਈ ਕਹਿੰਦੇ, ਪਰ ਇਸ ਗੱਲ ਨੂੰ ਉਹ ਬੁਝੈ ਬੁਝਦਾ ਸਮਝਦਾ ਜਿਸ ਨੂੰ ਪ੍ਰਭੂ ਬੁਝਾਏ ਸੀ, ਸਮਝਾਉਣਾ ਕਰਦਾ ਹੈ। ਦੁਬਾਰੇ ਬੋਲੋ ਫੇਰ।
ਸੋ ਬੁਝੈ ਜਿਸ ਆਪ ਬੁਝਾਏ ਸੀ,
ਪਰ ਇਸ ਗੱਲ ਨੂੰ ਸੋ ਉਹ ਬੁਝੈ ਸਮਝਦਾ ਹੈ ਤੇ ਜਿਸ ਨੂੰ ਪਰਮੇਸ਼ਰ ਆਪ ਖੁਦ ਆਪ ਹੀ ਬੁਝਾਏ ਸੀ, ਸਮਝਾਉਂਦਾ ਹੈ। ਪ੍ਰਸ਼ਨ ਕੀਤਾ ਜੀ ਸਮਝਦਾ ਕੌਣ ਹੈ ਤੇ ਅੱਗੇ ਉੱਤਰ ਦਿੰਦੇ ਨੇ,
ਜਿਸ ਸਤਿਗੁਰ ਪੁਰਖ ਪ੍ਰਭ ਸੌਲਾ,
ਜਿਹਦੇ ਉੱਤੇ ਪਰਮੇਸ਼ਰ ਦਾ ਸਰੂਪ ਪੁਰਖ ਪੂਰਨ ਸਤਿਗੁਰੂ ਸੱਚਾ ਗੁਰੂ ਤੇ ਸੌਲਾ ਨਾਮ ਕਿਰਪਾਲੂ ਹੁੰਦਾ ਹੈ, ਕਿਰਪਾਲੂ ਹੋਣ ਦਾ ਭਾਵ ਹੈ। ਜਿਸ ਨੂੰ ਪਰਮੇਸ਼ਰ ਦਾ ਸਰੂਪ ਪੂਰਨ ਸਤਿਗੁਰੂ ਜੀ ਸੌਲਾ ਸਹਿਤ ਗਿਆਨ ਰੂਪੀ ਲਾਹੇ ਦੇ ਪ੍ਰਾਪਤ ਹੋਏ ਨੇ, ਸਫਲੇ ਸਤਿਗੁਰੂ ਜੀ ਪ੍ਰਾਪਤ ਹੋਏ ਨੇ, ਜਾਂ ਫਿਰ ਜਿਸ ਨੂੰ ਪਰਮੇਸ਼ਰ ਦਾ ਸਰੂਪ ਪੂਰਨ ਸੌਲਾ ਅਨੁਕੂਲੀ ਅਨੁਕੂਲ ਸਤਿਗੁਰੂ ਮਿਲਿਆ ਹੈ, ਜਿਸ ਨੂੰ ਪ੍ਰਭੂ ਪ੍ਰਾਪਤੀ ਦਾ ਸੌਲਾ ਅਨੁਕੂਲ ਬਣਾਉਣ ਵਾਲਾ ਪੂਰਨ ਸਤਿਗੁਰੂ ਮਿਲਿਆ, ਜਿਸ ਨੂੰ ਪੂਰਨ ਸਤਿਗੁਰੂ ਮਿਲਿਆ ਉਹ ਸੌਲਾ ਸਬੱਲੇ ਸਾਂਵਲੇ ਰੂਪ ਰੰਗ ਨੂੰ ਧਾਰਨ ਵਾਲੇ, ਉਹ ਮਾਇਆ ਸਲਵ ਰੂਪ ਧਾਰਨ ਕਰਨ ਵਾਲੇ ਉਹਨੂੰ ਸਮਝ ਲੈਂਦਾ, ਉਸ ਨੂੰ ਸੌਲਾ ਸਸਤਾ ਭਾਵ ਸਿਖਾਏ ਨਹੀਂ ਪਰਮੇਸ਼ਰ ਮਿਲ ਜਾਂਦਾ।
ਸਭ ਗਾਵਹੁ ਗੁਣ ਗੋਵਿੰਦ ਹਰੇ, ਗੋਵਿੰਦ ਹਰੇ, ਗੋਵਿੰਦ ਹਰੇ।
ਹੇ ਭਾਈ ਸਭ ਸਾਰੇ ਮਨ ਕਰਕੇ ਗੋਵਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਹਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਵੋ ਗਾਉਣਾ ਕਰੋ, ਬਾਣੀ ਕਰਕੇ ਗੋਵਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਹਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ, ਸਰੀਰ ਦੇ ਰੋਮ ਰੋਮ ਕਰਕੇ ਵੀ ਗੋਵਿੰਦ ਪ੍ਰਿਥਵੀ ਰੱਖਿਆ ਕਰਨ ਵਾਲੇ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ।
ਗੁਣ ਗਾਵਤ ਗੁਣੀ ਸਮੌਲਾ,
ਕਿਉਂਕਿ ਗੁਣਾਂ ਦੇ ਗਾਵਤ ਗਾਉਣੇ ਕਰਕੇ ਤੇ ਗੁਣੀ ਪਰਮੇਸ਼ਰ ਵਿਚ ਸਮੌਲਾ ਸਮਾ ਜਾਵੋਗੇ।
ਸਲੋਕ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਦਾ ਅੱਗੇ ਸਲੋਕ ਹੈ ਜੀ।
ਸੁਤਿਆ ਹਰ ਪ੍ਰਭ ਚੇਤ ਮਨ,
ਹੇ ਭਾਈ ਪ੍ਰਭ ਪਰਮੇਸ਼ਰ ਸਰਵ ਕਲਾ ਸਮਰੱਥ ਹਰ ਪਰਮੇਸ਼ਰ ਨੂੰ ਸੁਤਿਆਂ ਸੌਣ ਲੱਗਿਆ ਵੀ ਨੀਂਦ ਅਜੇ ਆਈ ਨਹੀਂ ਹੁੰਦੀ ਤੇ ਨੀਂਦ ਵਾਸਤੇ ਪਲੰਘੇ ਤੇ ਵਿਰਾਜਮਾਨ ਹੋ ਜਾਈਦਾ, ਉਹ ਸਮਾਂ ਵੀ ਸੰਭਾਲਣ ਵਾਲਾ ਹੈ। ਉਸ ਵੇਲੇ ਵਿਹਲਾ, ਹੱਥ ਪੈਰ ਸਭ ਵਿਹਲੇ ਨੇ, ਅੱਖਾਂ ਵਿਹਲੀਆਂ ਨੇ, ਕੰਨ ਵਿਹਲੇ, ਸਭ ਕੁਛ ਵਿਹਲਾ, ਪਿਆ ਆਰਾਮ ਕਰਨ ਲੱਗਿਆ। ਉਹ ਵੇਲੇ ਚਿੰਤਨ ਕਰੋ, ਮਹਾਰਾਜ ਕਹਿੰਦੇ, ਸੁਤਿਆਂ ਹਰ ਪ੍ਰਭ ਚੇਤ ਮਨ, ਹੇ ਮਨਾ ਸੌਣ ਲੱਗਿਆਂ ਵੀ ਉਸ ਪਰਮੇਸ਼ਰ ਨੂੰ ਚੇਤੇ ਕਰ, ਯਾਦ ਕਰ,
ਹਰ ਸਹਿਜ ਸਮਾਦ ਸਮਾਏ।
ਅਤੇ ਫਿਰ ਜਾਗਰਤ ਅਵਸਥਾ ਵਿਚ ਵੀ ਸਹਿਜ ਸੁਤੇ ਸਿੱਧ ਪਰਮੇਸ਼ਰ ਦੇ ਧਿਆਨ ਵੀ ਸਮਾਧ ਸਮਾਧੀ ਲਾ ਕੇ ਸਮਾਏ ਲੀਨ ਹੋਣਾ ਕਰ। ਤੇ ਇਸ ਪ੍ਰਕਾਰ ਕਿਹਾ ਹੈ,
ਜਨ ਨਾਨਕ ਹਰ ਹਰ ਚਾਉ ਮਨ।
ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਜਨ ਦਾਸਾਂ ਨੂੰ ਸੁਪਨ ਅਵਸਥਾ ਵਿਚ ਵੀ ਮਨ ਚਿੱਤ ਵਿਚ ਹਰ ਹਰ ਹਰੀ ਪਰਮੇਸ਼ਰ ਦੀ ਪ੍ਰਾਪਤੀ ਦਾ ਚੌਤ ਸ਼ਾਹ ਬਣਿਆ ਰਹਿੰਦਾ।
ਗੁਰ ਤੁਠਾ ਮੇਲੇ ਮਾਏ,
ਹੇ ਮਾਏ, ਮਾਏ ਨਾਮ ਮਾਤਾ ਦਾ, ਮਾਤਾ ਪਿਤਾ ਰੂਪ ਸੰਤ ਜਨੋ, ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਤੁਠਾ ਪ੍ਰਸੰਨ ਹੋ ਕੇ ਆਪਣੇ ਨਾਲ ਮੇਲੇ ਮੇਲ ਲੈਂਦੇ ਹਨ। ਇਸੇ ਪ੍ਰਕਾਰ ਜੀ ਸੁਤਿਆ
ਹਰ ਪ੍ਰਭ ਚੇਤ ਮਨ,
ਹੇ ਜੀਵ ਤੂੰ ਅਵਿਦਿਆ ਰੂਪੀ ਨੀਂਦ ਵਿਚ ਸੁੱਤਾ ਪਿਆ ਹੈ, ਜੇ ਤੂੰ ਹਰੀ ਪਰਮੇਸ਼ਰ ਨੂੰ ਮਨ ਹਿਰਦੇ ਵਿਚ ਚੇਤ ਯਾਦ ਕਰੇਗਾ,
ਹਰ ਸਹਿਜ ਸਮਾਧ ਸਮਾਏ,
ਫਿਰ ਤੈਨੂੰ ਗਿਆਨ ਰੂਪੀ ਜਾਗਰਤ ਅਵਸਥਾ ਦੀ ਪ੍ਰਾਪਤੀ ਹੋ ਜਾਏਗੀ ਅਤੇ ਤੂੰ ਸਹਿਜ ਗਿਆਨ ਸ਼ਾਂਤ ਸਰੂਪ ਹਰ ਪਰਮੇਸ਼ਰ ਦੇ ਧਿਆਨ ਕਰਨ ਰੂਪ ਸਮਾਧੀ ਦੇ ਸਮਾਏ ਲੀਨ ਹੋ ਜਾਏਗਾ। ਸ਼ਾਂਤ ਸਰੂਪ ਪਰਮੇਸ਼ਰ ਵਿਚ ਸਮਾ ਦੇਹ ਨਾਮ ਬੁੱਧੀ ਦੇ, ਤੇਰੀ ਬੁੱਧੀ ਉਹਦੇ ਚ ਸਮਾਂ ਲੀਨ ਹੋ ਜਾਏਗੀ, ਸਰੂਪ ਵਿਚ ਸਮਾਏ ਸਮਾਉਣਾ ਕਰੇਗਾ।
ਜਨ ਨਾਨਕ ਹਰ ਹਰ ਚਾਉ ਮਨ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਜੀਵ, ਜਿਸ ਵੇਲੇ ਤੇਰੇ ਮਨ ਚਿੱਤ ਦੇ ਅੰਦਰ ਗੁਰਮੁਖ ਜਨਾਂ ਦੀ ਸੰਗਤ ਕਰਕੇ ਹਰ ਹਰ ਹਰੀ ਪਰਮੇਸ਼ਰ ਦੇ ਨਾਮ ਜਪਣ ਦਾ ਚਾਉ ਉਤਸ਼ਾਹ ਹੋਵੇਗਾ,
ਗੁਰ ਤੁਠਾ ਮੇਲੇ ਮਾਏ,
ਹੇ ਮਾਤਾ ਪਿਤਾ ਰੂਪ ਸੰਤ ਜਨੋ, ਉਸ ਵੇਲੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਵਾਹਿਗੁਰੂ ਨਾਲ ਮੇਲ ਦੇਣਗੇ। ਫਿਰ ਤੈਨੂੰ
ਮਹੱਲਾ ਚੌਥਾ,
ਅੱਗੇ ਚੌਥੇ ਪਾਤਸ਼ਾਹ ਜੀ ਕਿਰਪਾ ਕਰਕੇ ਕਥਨ ਕਰਦੇ ਹਨ ਜੀ,
ਹਰ ਇਕਸ ਸੇਤੀ ਪਿਰਹੜੀ,
ਹੇ ਭਾਈ, ਇਕਸ ਇਕ ਵਾਹਿਗੁਰੂ ਅਕਾਲ ਪੁਰਖ ਦੇ ਸੇਤੀ ਨਾਲ ਤੇ ਜਨਾਂ ਦੀ ਪਿਰਹੜੀ ਪ੍ਰੀਤੀ ਹੈ, ਸੰਤ ਜਨਾਂ ਦੀ, ਸਿਮਰਨ ਕਰਨ ਵਾਲੇ ਜਨਾਂ ਦੇ,
ਹਰ ਇਕੋ ਮੇਰਾ ਚਿੱਤ,
ਤੇ ਇਕੋ ਹੀ ਹਰ ਪਰਮੇਸ਼ਰ ਮੇਰੇ ਚਿੱਤ ਹਿਰਦੇ ਵਿਚ ਵਸਿਆ ਹੋਇਆ ਹੈ,
ਜਨ ਨਾਨਕ ਇਕ ਆਧਾਰ ਹਰ।
ਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਨਾਂ ਨੂੰ ਬੁੱਧੀ ਦੇ ਅੰਦਰ ਤੇ ਇਕ ਹਰ ਪਰਮੇਸ਼ਰ ਦਾ ਆਧਾਰ ਆਸਰਾ ਹੈ, ਇਕ ਹਰ ਪਰਮੇਸ਼ਰ ਦਾ ਨਿਸ਼ਚੈ ਹੈ, ਇਕ ਹਰ ਪਰਮੇਸ਼ਰ ਤੋਂ ਹੀ ਜਨਾਂ ਦੀ ਅੱਗੇ ਦੱਸਦੇ ਹਨ,
ਪ੍ਰਭ ਇਕਸ ਤੇ ਗਤ ਪਤ,
ਇਕ ਪ੍ਰਭ ਪਰਮੇਸ਼ਰ ਤੋਂ ਹੀ ਜਨਾਂ ਦੀ ਗਤ ਮੁਕਤੀ ਤੇ ਨਿਰਵਿਕਾਰ ਜੀਵਨ ਰੱਖਣ ਵਾਲੀ ਪਤ ਇੱਜ਼ਤ ਪਾਉਣ ਵਾਲੀ ਕੀਤੀ ਹੈ, ਇਕ ਵਾਹਿਗੁਰੂ ਤੋਂ ਹੀ ਲੋਕ ਪ੍ਰਲੋਕ ਦੇ ਪਤ ਪ੍ਰਤਿਸ਼ਠਾ ਇੱਜ਼ਤ ਦੀ ਗਤ ਪ੍ਰਾਪਤੀ ਹੁੰਦੀ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਪੰਚੇ ਸ਼ਬਦ ਅਜੇ ਮਤ ਗੁਰਮਤ,
ਗਿਆਨਾਂ ਦੀ ਮਤ ਬੁੱਧੀ ਵਿਚ ਗੁਰਮਤ ਗੁਰ ਸਿੱਖਿਆ ਨੂੰ ਧਾਰਨ ਕਰਕੇ ਯੋਗਾ ਵਿਆਸੀ ਵਾਲੇ ਦਸਮ ਦੁਆਰ ਤੇ ਵਿਚਲੇ ਪੰਚੇ ਸ਼ਬਦ ਤਾਤਾਂ ਤੀਬ ਚਰਮਕਾ ਘਨ ਕਨ ਸੀਕਾ ਜਾਨ ਨਾਦ ਸ਼ਬਦ ਘਟ ਕੋ ਕਹਿ ਸਵਾਦ ਸੁਗਰ ਪਹਿਚਾਨ ਇਤਿਆਦਿ ਪੰਜ ਅਨਾਦ ਬਾਜੇ ਬਜ ਆਏ ਹਨ, ਜਿਨ੍ਹਾਂ ਦੀ ਬੁੱਧ ਦੇ ਅੰਦਰ ਗੁਰ ਸਿੱਖਿਆ ਨੂੰ ਧਾਰਨ ਕਰਕੇ ਪੰਜ ਸੱਤ ਸੰਤੋਖ ਦਇਆ ਧਰਮ ਵਿਚਾਰ ਰੂਪੀ ਪੰਚੇ ਸ਼ਬਦ ਸਤਨਾਮ ਵਾਹਿਗੁਰੂ ਸ਼ਬਦ ਜਾਂ ਫਿਰ ਪੰਚੇ ਸ੍ਰੇਸ਼ਟ ਮਹਾਤਮਾ ਜਨ, ਪੰਚ ਨਾਮ ਮਹਾਤਮਾ ਦਾ ਵੀ ਹੈ, ਸ੍ਰੇਸ਼ਟ ਪੁਰਸ਼ਾਂ ਦਾ ਸ੍ਰੇਸ਼ਟ ਮਹਾਤਮਾ, ਸ਼ਬਦ ਉਪਦੇਸ਼ ਦੁਆਰਾ ਬੁੱਧੀ ਵਿਚ ਗੁਰ ਸਿੱਖਿਆ ਨੂੰ ਧਾਰਨ ਕਰਕੇ ਨਾਮ ਰੂਪੀ ਬਾਜੇ ਉਨ੍ਹਾਂ ਦੇ ਪ੍ਰਗਟ ਆਏ ਹਨ, ਤੇ ਜਿਨ੍ਹਾਂ ਦੀ ਬੁੱਧੀ ਵਿਚ ਗੁਰ ਸਿੱਖਿਆ ਨੂੰ ਧਾਰਨ ਕਰਕੇ ਪੰਚੇ ਚੇਤਨ ਸ਼ਬਦ ਬ੍ਰਹਮ ਦਾ ਤੇ ਵਜੇ ਸਮਝ ਲੋ ਵੀ ਉਚਾਰਨ ਹੁੰਦਾ ਹੈ,
ਵੱਡ ਭਾਗੀ ਅਨਹਦ ਵਜਿਆ,
ਉਹਨਾਂ ਵੱਡ ਭਾਗੀ ਵੱਡੇ ਭਾਗਾਂ ਵਾਲੇ ਪੁਰਖਾਂ ਦੇ ਅੰਦਰ ਅਨਹਦ ਹੱਦ ਤੋਂ ਰਹਿਤ ਇਕ ਰਸ ਪਰਮੇਸ਼ਰ ਵਜਿਆ ਪ੍ਰਗਟ ਹੋ ਆਇਆ ਹੈ, ਉਹਨਾਂ ਦੇ ਅੰਦਰ ਵੱਡ ਭਾਗੀ ਵੱਡ ਭਾਗੀ ਵੱਡ ਵੱਡ ਵਡਿਆਈ ਵਡਿਆਈ ਦੀ ਇੱਛਾ ਭਾਗੀ ਦੌੜ ਗਈ ਹੈ, ਉਹਨਾਂ ਦੇ ਅੰਦਰ ਇਕ ਰਸ ਪਰਮੇਸ਼ਰ ਪ੍ਰਗਟ ਹੋ ਆਇਆ ਹੈ,
ਆਨੰਦ ਮੂਲ ਰਾਮ ਸਭ ਦੇਖਿਆ,
ਜਿਨ੍ਹਾਂ ਦੇ ਅੰਦਰ ਗੁਰ ਸ਼ਬਦ ਦੀ ਸਾਰੀ ਬੋਲੋਗੇ,
ਗੁਰ ਸ਼ਬਦੀ ਗੋਵਿੰਦ ਗੱਜਿਆ,
ਜਿਨ੍ਹਾਂ ਦੇ ਅੰਦਰ ਗੁਰ ਸਤਿਗੁਰਾਂ ਦੇ ਸ਼ਬਦੀ ਉਪਦੇਸ਼ ਦੀ ਕਮਾਈ ਕਰਕੇ ਗੋਵਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਸਰੂਪ ਦੀ ਗੱਜਿਆ ਗੱਜ ਪੈਣ ਲੱਗ ਪਈ ਹੈ, ਇਕ ਰਸ ਆਵਾਜ਼ ਆਉਣ ਲੱਗ ਗਈ ਨਾਮ ਦੀ ਅੰਦਰ, ਭਾਵ ਪਰਮੇਸ਼ਰ ਪ੍ਰਗਟ ਹੋ ਗਿਆ ਹੈ। ਤੇ ਜਿਵੇਂ ਬੱਦਲ ਦੇ ਪ੍ਰਗਟ ਹੋਣ ਨਾਲ ਗਰਜ ਪੈਂਦੀ ਹੈ, ਇਸੇ ਤਰ੍ਹਾਂ ਗਰਜ ਪੈਂਦੀ ਹੈ ਨਾਮ ਦੇ।
ਆਦ ਜੁਗਾਦ ਈਸ ਹਰ ਏਕੋ,
ਗੁਰਸਬ ਦੀ ਫਿਰ ਬੋਲੋ,
ਗੁਰਸਬ ਦੀ ਗੋਵਿੰਦ ਗੱਜਿਆ।
ਬ੍ਰਹਮ ਦੇ ਅੰਦਰ ਸਾਕਸ਼ਾਤ ਹੋਣ ਕਰਕੇ ਗਰਜ ਪੈਂਦੀ ਹੈ, ਇਸ ਕਰਕੇ ਉਹਨਾਂ ਨੇ ਸੰਸਾਰ ਦੇ ਜਿਹੜਾ ਆਨੰਦ ਮੂਲ ਰਾਮ ਸਭ ਦੇਖਿਆ, ਸੰਸਾਰ ਦੇ ਆਨੰਦ ਮੂਲ ਕਾਰਨ ਰੂਪ ਨੂੰ, ਆਨੰਦ ਆਨੰਦ ਸਰੂਪ ਰਾਮ ਪਰਮੇਸ਼ਰ ਨੂੰ ਸਭ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਦੇਖਿਆ ਵੇਖ ਲਿਆ ਹੈ।
ਆਦ ਜੁਗਾਦ ਈਸ ਹਰ ਏਕੋ,
ਜੋ ਆਦ ਮੁੱਢ ਦੀ ਮੁੱਢ ਵਿਚ ਵੀ, ਜੁਗਾਦ ਯੁਗ ਆਦ ਦੇ ਵਿਚ ਵੀ, ਆਦ ਜੁਗਾਦ ਸਦਾ ਸਦਾ ਇਕੋ ਇਕ ਐਸਾ ਪਰਮੇਸ਼ਰ ਬੇਸਰੂਪ ਹੈ, ਸਰੂਪ ਵਾਲਾ ਹਰ ਪਰਮੇਸ਼ਰ ਹੈ।
ਮਤ ਗੁਰਮਤ ਹਰ ਪ੍ਰਭ ਭਜਿਆ,
ਤੇ ਉਹਨੂੰ ਪਾਈ ਪਾਠ ਦਾ ਧਿਆਨ ਰੱਖੇ, ਉਹਨੂੰ ਭਜਿਆ ਨਾ ਕਰ ਲਿਓ, ਭਜਿਆ ਪੋਲਾ ਪਾਠ ਬੋਲ ਰਹੇ ਭਾਵ ਆਪਣੇ, ਤੇ ਉਹਨਾਂ ਨੇ ਕੁਦਰਤ ਦੇ ਨਾਲ ਸਰਗੁਣ ਸਰੂਪ ਵਿਚ ਉਹ ਪਰਮੇਸ਼ਰ ਜਿਹੜਾ ਕਿੰਨੇ ਆਕਾਰ ਧਾਰਨ ਕਰਨ ਵਾਲਾ ਹੈ, ਐਸਾ ਜੋ ਪਰਮੇਸ਼ਰ ਆਦ ਜੁਗਾਦ ਬੇਸ, ਇਹਦੇ ਬੇਸ ਲਿਬਾਸ ਹੀ ਨੇ ਉਹਦੇ, ਤੇ ਐਸਾ ਜਿਹੜਾ ਪਰਮੇਸ਼ਰ ਹੈ ਸਰਗੁਣ ਸਰੂਪ, ਕਿਤੇ ਇਸ ਤਰ੍ਹਾਂ ਦੇ ਆਕਾਰ ਬਣਾ ਲੈਂਦਾ ਪਰ ਸਤਚੇਤ ਆਨੰਦ ਸਰੂਪ ਇਕੋ ਹੀ ਰੱਖਣ ਕਰਦਾ, ਤੇ ਉਹ ਭਾਵੇਂ ਬੇਸ ਜਿਹੇ ਜੇ ਮਰਦੀ ਬਣਾ ਲਏ ਅਵਤਾਰ ਰੂਪ ਹੋ ਕੇ ਆ ਜਾਵੇ, ਪਰ ਸਤਚੇਤ ਆਨੰਦ ਰੂਪ ਆਪਣਾ ਉਹਦਾ ਵਾਸਤਵ ਰੂਪ ਉਹਨੂੰ ਭੁੱਲਦਾ ਨਹੀਂ, ਉਹ ਪਾਪਾਂ ਦੇ ਹਰ ਹਰ ਪ੍ਰਭ ਪਰਮੇਸ਼ਰ ਨੂੰ ਗੁਰਮੁਖ ਜਾਨਾਂ ਨੇ ਗੁਰਮਤ ਗੁਰ ਸਿੱਖਿਆ ਦੁਆਰਾ ਆਪਣੀ ਮਤ ਬੁੱਧੀ ਦੇ ਅੰਦਰ ਭਜਿਆ ਜਪਿਆ ਹੈ।
ਹਰ ਦੇਵੋ ਦਾਨ ਦਇਆਲ ਪ੍ਰਭ,
ਹੇ ਦਇਆਲ ਦਇਆ ਦੇ ਘਰ ਪ੍ਰਭ ਸਮਰੱਥ ਹਰ ਪਰਮੇਸ਼ਰ, ਸਾਨੂੰ ਆਪਣੇ ਨਾਮ ਦਾ ਦਾਨ ਦੇਣਾ ਕਰੋ, ਗਿਆਨ ਰੂਪੀ ਦਾਨ ਦੇਣਾ ਕਰੋ, ਆਪਣੇ ਸਰੂਪ ਦਾ ਦਾਨ ਸਖਿਆਤਾਕਾਰ ਰੂਪ ਕਰਨ ਇਹ ਦਾਨ ਦੇਣਾ ਕਰੋ।
ਜਨ ਰੱਖੋ ਹਰ ਪ੍ਰਭ ਲੱਜਿਆ,
ਤੇ ਮਹਾਰਾਜ ਸਾਹਿਬ ਕਹਿੰਦੇ ਹੈ ਤੇ ਆਪ ਮਹਾਰਾਜ ਸਾਡੀ ਇਹ ਲਾਜ ਰੱਖਣੀ ਕਰੋ, ਤੇ ਇਹ ਕਿਰਪਾ ਕਰੋ ਹੇ ਹਰ ਪਰਮੇਸ਼ਰ ਸਾਡੀ ਜਨਾਂ ਦੀ ਦਾਸਾਂ ਦੀ ਲੋਕ ਪ੍ਰਲੋਕ ਵਿਚ ਲੱਜਿਆ ਇੱਜ਼ਤ ਰੱਖੋ ਮਹਾਰਾਜ, ਇਹਨੂੰ ਲੱਜਿਆ ਨੀ ਕਰਨਾ, ਥੋੜਾ ਜਿਹਾ ਕੱਸ ਕੇ ਲੱਜਿਆ ਲੱਜਾ ਰੱਖਣੀ ਕਰੋ ਮਹਾਰਾਜ।
ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ,
ਤੇ ਇਉਂ ਫਰਮਾਨ ਕਰਦੇ ਹੇ ਭਾਈ ਸਭ ਸਾਰੇ ਮਨ ਕਰਕੇ ਇਉਂ ਕਹੋ ਕਹਿਣਾ ਕਰੋ ਕਿ ਗੁਰ ਪੂਜਨੀਕ ਸ੍ਰੀ ਗੁਰੂ ਨਾਨਕ ਦੇਵ ਜੀ ਧਨ ਧਨਤਾ ਦੇ ਯੋਗ ਹਨ, ਗੁਰ ਪੂਜਨੀਕ ਸਤਿਗੁਰੂ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਧਨਤਾ ਦੇ ਯੋਗ ਹਨ, ਤੇ ਜਿਨ੍ਹਾਂ ਕਰਕੇ ਫਿਰ
ਜਿਤ ਮਿਲ ਹਰ ਪੜਦਾ ਕੱਜਿਆ,
ਤੇ ਜਿਨ੍ਹਾਂ ਦੇ ਜਿਸ ਗੁਰਾਂ ਦੇ ਨਾਲ ਮਿਲਣ ਕਰਕੇ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ, ਤੇ ਪਰਮੇਸ਼ਰ ਨੇ ਜਨਾਂ ਦਾ ਲੋਕ ਪ੍ਰਲੋਕ ਚ ਪੜਦਾ, ਇਹਨੂੰ ਪੜਦਾ ਨਹੀਂ ਕਰਨਾ, ਪੜਦਾ ਕਜਿਆ ਢਕਿਆ ਹੈ, ਭਾਵ ਪਰਮੇਸ਼ਰ ਨੇ ਔਗੁਣਾਂ ਨੂੰ ਚੇਤੇ ਨਹੀਂ ਕੀਤਾ, ਸਗੋਂ ਹਿਰਦੇ ਚ ਗੁਣਾਂ ਦਾ ਪ੍ਰਕਾਸ਼ ਕਰ ਦਿੱਤਾ ਹੈ। ਜਿਸ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਜੀ ਮਿਲ ਪ੍ਰਾਪਤੀ ਕੀਤੀ ਹੈ, ਤੇ ਇਸ ਕਰਕੇ ਉਹ ਪਰਮੇਸ਼ਰ ਨੇ ਬੇਪਰਤ ਕਰਨ ਵਾਲੇ ਜਿਹੜੇ ਕਾਮ ਕਰੋ ਲੋਭ ਹੰਕਾਰ ਸੀ, ਬੇਪਰਤ ਕਰਦੇ ਸੀ, ਇਹਨਾਂ ਦੀ ਨਿਵਿਰਤੀ ਕਰਕੇ ਲੋਕ ਪ੍ਰਲੋਕ ਚ ਪੜਦਾ ਢਕ ਲਿਆ ਹੈ, ਸਤਿਗੁਰੂ ਢਾਕ ਲਿਆ ਮੋਹ ਪਾਕ ਵੀ ਪੜਦਾ। ਤੋ ਇਸ ਪ੍ਰਕਾਰ ਜੋ ਗੁਰ ਵੱਡੇ ਗੁਰ ਪੂਜਨੀਕ ਸਤਿਗੁਰੂ ਤੇ ਸਤਿਗੁਰ ਸਤ ਤ੍ਰੈ ਕਾਲ ਆਵਾਦ ਰੂਪ ਗੁਰ ਚੇਤਨ ਦਾ ਰੂਪ ਹਨ, ਉਹਨਾਂ ਨੂੰ ਸਭ ਸਾਰੇ ਧਨ ਧਨਤਾ ਦੇ ਯੋਗ ਕਹਿਣਾ ਕਰੋ, ਜਿਨ੍ਹਾਂ ਗੁਰਾਂ ਦੇ ਮਿਲਾਪ ਦੁਆਰਾ ਹਰ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਲੋਕ ਪ੍ਰਲੋਕ ਚ ਪੜਦਾ ਢਕਿਆ ਜਾਂਦਾ ਹੈ। ਆਓ ਇੱਥੇ ਸਾਧ ਜੀ ਸਮਾਪਤੀ ਹੈ, ਅਗਲੀ ਵਿਚਾਰ ਭਗਤ ਸਰੋਵਰ ਉਛਲੈ ਸੁਭਰ ਭਰੇ ਬਹਾਨ, ਇਹ ਅਗਲੀ ਕਥਾ ਵਿਚ ਵਿਚਾਰ ਆਏਗੀ। ਆਓ ਹੁਣ ਇੱਥੇ ਸਮਾਪਤੀ ਹੈ ਜੀ।
ਹਰ ਦੇਵ ਹੋ ਦਾਨ ਦਇਆਲ ਪ੍ਰਭ, ਜਨ ਰੱਖੋ ਹਰ ਪ੍ਰਭ ਲੱਜਿਆ, ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ, ਜਿਤ ਮਿਲ ਹਰ ਪੜਦਾ ਕੱਜਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।